ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ
ਸਾਰੇ ਹੀ ਸੁਣਨ ਵਾਲੇ ਸਾਥੀਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਭਾਰਤੀ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ
ਦੋਸਤੋ ਸਲਾਮ ਆਖਦੇ
ਤੋ ਇਹ ਪ੍ਰੋਗਰਾਮ ਤੁਸੀਂ ਸਾਡੇ ਨਾਲ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਸੁਣਦੇ ਹੋ ਪਲੈਨਟ 104.6 FM ਦੇ ਮਾਧਿਅਮ ਤੋਂ ਆਕਲੈਂਡ ਦੇ ਵਿੱਚ ਔਰ ਦੁਨੀਆਂ ਭਰ ਚ ਤੁਸੀਂ ਵਰਲਡ ਵਾਈਡ ਵੈਬ ਤੇ ਸੁਣਦੇ ਹੋ ਪਤਾ www.planetaudio.org.nz/radioinclub ਔਰ ਰੇਡੀਓ ਇਨਕਲਾਬ ਦੇ ਨਾਮ ਤੋਂ ਹੀ ਸਾਡਾ ਫੇਸਬੁੱਕ ਪੇਜ ਹੈ ਔਰ ਯੂਟਿਊਬ ਚੈਨਲ ਹੈ ਉੱਥੋਂ ਵੀ ਤੁਸੀਂ ਸਾਡੇ ਜਿਹੜੇ ਪ੍ਰੋਗਰਾਮ ਨੇ ਦੇਖ ਸਕਦੇ ਹੋ ਸੁਣ ਸਕਦੇ ਹੋ ਅੱਜ ਦੇ ਪ੍ਰੋਗਰਾਮ ਵਿੱਚ ਜਲਦ ਹੀ ਅਸੀਂ ਲਖਨਊ ਯੂਪੀ ਭਾਰਤ ਤੋਂ ਸਾਡੇ ਸਾਥੀ ਨੇ ਸਤਿਅਮ ਜਿਹੜੇ ਕਿ ਮਜ਼ਦੂਰ ਬਿਗੁਲ ਦੇ ਸਰਗਰਮ ਕਾਰਕੁਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਖਾਸ ਤੌਰ ਤੇ ਜਿਹੜੀ ਇਸ ਵਕਤ ਭਾਰਤੀ ਜੀ ਯੂਪੀ ਦੇ ਵਿੱਚ ਸਰਕਾਰ ਹੈ ਬੀਜੇਪੀ ਦੀ ਜਿਹਦੇ ਕਿ ਚੀਫ ਮਿਨਿਸਟਰ ਨੇ ਯੋਗੀ ਆਦਿੱਤਿਆ ਨਾਥ
ਹਾਂਜੀ ਔਰ ਟੋਪਿਕ ਦੱਸ ਦਿਓ ਫਿਰ ਉਹਦਾ ਇੱਕ ਸਾਰੀ ਗੱਲਬਾਤ
ਹਾਂਜੀ ਬਿਲਕੁਲ
ਜ਼ਰੂਰ ਪਹਿਲਾਂ ਸਾਂਝਾ ਕਰਾਂਗੇ ਕਿ ਕਿਉਂ
ਹਾਂਜੀ ਹਾਂਜੀ ਤੋ ਔਰ ਨਾਲ ਹੀ ਖਾਸ ਕਰਕੇ ਯੂਪੀ ਸਰਕਾਰ ਤੋਂ ਇੱਥੇ ਨਿਊਜ਼ੀਲੈਂਡ ਵਿੱਚ ਵੀ ਇੱਕ ਨੁਮਾਇੰਦੇ ਅੱਜ ਕੱਲ ਆਏ ਹੋਏ ਨੇ ਉਹਨਾਂ ਦਾ ਨਾਮ ਬਲਦੇਵ ਸਿੰਘ ਔਲਖ ਹੈ ਜਿਹੜੇ ਕਿ ਅਗਰ ਮੈਂ ਗਲਤ ਨਾ ਹੋਵਾਂ ਸਿੰਚਾਈ ਮੰਤਰੀ ਔਰ ਘੱਟ ਗਿਣਤੀ ਮਾਈਨੋਰਿਟੀਜ਼ ਦੇ ਮੰਤਰੀ ਨੇ ਤੋ ਉਸ ਸੰਦਰਭ ਚ ਅਸੀਂ ਆਪਣੇ ਸਾਥੀ ਸਤਿਅਮ ਹੋਰਾਂ ਨਾਲ ਗੱਲ ਕਰਾਂਗੇ ਕਿ ਕਿਸ ਕਿਸਮ ਦਾ ਵਰਤਾਰਾ ਜਿਹੜਾ ਚੱਲ ਰਿਹਾ ਵੈਸੇ ਤੇ ਅਸੀਂ ਅਕਸਰ ਗੱਲ ਕਰਦੇ ਰਹਿੰਦੇ ਹਾਂ ਰੇਡੀਓ ਇਨਕਲਾਬ ਚ ਅਲੱਗ ਅਲੱਗ ਸਾਡੇ ਜਿਹੜੇ ਜੁਝਾਰੂ ਸਾਥੀ ਨੇ ਉਹਨਾਂ ਨਾਲ ਕਿ ਜਿਹੜਾ ਇੱਕ ਬੀਜੇਪੀ ਦੇ ਆਉਣ ਤੋਂ ਬਾਅਦ ਘੱਟ ਗਿਣਤੀਆਂ ਨਾਲ ਹੋਰ ਜ਼ਿਆਦਾ ਧੱਕਾ ਹੋਣਾ ਦਲਿਤਾਂ ਨਾਲ ਓਪਰੈਸਡ ਜਿਹੜੇ ਪਹਿਲੇ ਲੋਕ ਨੇ ਚਾਹੇ ਉਹ ਮੁਸਲਿਮ ਹੋਣ ਸਿੱਖ ਹੋਣ ਜਿਹੜੇ ਕਿ ਘੱਟ ਗਿਣਤੀ ਲੋਕ ਨੇ ਔਰ ਫਾਸ਼ੀਵਾਦ ਦਾ ਰੁਝਾਨ ਜਿਹੜਾ ਵੱਧਦਾ ਜਾ ਰਿਹਾ ਔਰ ਜਿਹੜੇ ਕੋਈ ਕ੍ਰਾਂਤੀਕਾਰੀ ਲੋਕ ਨੇ ਐਕਟਿਵਿਸਟ ਲੋਕ ਨੇ ਉਹਨਾਂ ਦੀਆਂ ਡਿਸਅਪੀਅਰੈਂਸ ਇੱਕ ਤਰ੍ਹਾਂ ਦਾ ਰੋਜ਼ਮਰਾ ਦਾ ਇੱਕ ਰੁਝਾਨ ਬਣ ਚੁੱਕਿਆ ਤੋ ਜਲਦ ਹੀ ਅਸੀਂ ਸਤਿਅਮ ਹੋਰਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ ਉਸ ਤੋਂ ਇਲਾਵਾ ਇੱਥੇ ਨਿਊਜ਼ੀਲੈਂਡ ਵਿੱਚ ਇੱਕ ਜਿੱਤ ਅਸੀਂ ਕਹਿ ਸਕਦੇ ਹਾਂ ਸਾਨੂੰ ਹਾਸਲ ਹੋਈ ਹੈ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਦੇ ਇੱਕ ਜਿਹੜੀ ਕੈਂਪੇਨ ਰੀਸੈਂਟਲੀ ਅਸੀਂ ਫਾਈਟ ਕੀਤੀ ਹੈ ਉਹ ਸਾਂਝ ਤੁਹਾਡੇ ਨਾਲ ਪਾਵਾਂਗੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਲੈ ਕੇ ਗੱਲਬਾਤ ਹੈ ਔਰ ਇੱਕ ਦੋ ਰੈਲੀਆਂ ਜਿਹੜੀਆਂ ਹੋਈਆਂ ਨੇ ਇੱਥੇ ਖਾਸ ਕਰਕੇ ਨਰਸਿਸ ਔਰ ਹੈਲਥ ਕੇਅਰ ਵਾਲੇ ਜਿਹੜੇ ਸਟਾਫ ਨੇ ਉਹਨਾਂ ਦੀ ਗੱਲ ਸੰਖੇਪ ਰੂਪ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਹਾਂ ਇੱਕ ਹੋਰ ਇੱਥੇ ਦੀਆਂ ਐਕਚੁਲੀ ਕਾਫੀ ਛੋਟੀਆਂ ਛੋਟੀਆਂ ਸਾਡੇ ਕੋਲ ਖ਼ਬਰਾਂ ਨੇ ਸੁਣਨ ਨੂੰ ਛੋਟੀਆਂ ਲੱਗਦੀਆਂ ਨੇ ਪਰ ਉਹ ਕਾਫੀ ਵੱਡੇ ਕਦਮ ਨੇ ਕੀਵੀ ਫਰੂਟ ਇੰਡਸਟਰੀ 'ਚ ਜਿਹੜੇ ਵਰਕਰਸ ਸਾਡੇ ਕੰਮ ਕਰਦੇ ਨੇ ਉਹਨਾਂ ਵਾਸਤੇ ਵੀ ਇੱਕ ਚੰਗੀ ਪੋਜ਼ਿਟਿਵ ਖ਼ਬਰ ਹੈ ਉਹ ਤੁਹਾਡੇ ਨਾਲ ਅੱਜ ਅਸੀਂ ਸੰਖੇਪ ਰੂਪ ਵਿੱਚ ਸ਼ੇਅਰ ਕਰਾਂਗੇ ਅਗਲੇ ਸੋਮਵਾਰ ਸਾਡੇ ਨਾਲ ਸਾਡੇ ਇੱਕ ਸਾਥੀ ਹੋ ਜਾਣਗੇ ਫਸਟ ਯੂਨੀਅਨ ਤੇ ਨੇ ਮਨਦੀਪ ਸਿੰਘ ਉਹ ਜ਼ਿਆਦਾ ਵਿਸਥਾਰ 'ਚ ਉਸ ਬਾਰੇ ਗੱਲ ਕਰ ਸਕਣਗੇ ਕੀਵੀ ਫਰੂਟ ਵਰਕਰਸ ਅਲਾਇੰਸ ਜਿਹੜੀ ਨਵੀਂ ਬਣੀ ਹੈ ਇੱਥੇ ਔਰ ਹਾਂਜੀ ਅਗਰ ਵਕਤ ਨੇ ਇਜਾਜ਼ਤ ਦਿੱਤੀ ਤਾਂ ਪਿਛਲੇ ਹਫ਼ਤੇ ਜਿਹੜਾ ਅਸੀਂ ਪੂਰਾ ਪ੍ਰੋਗਰਾਮ ਇੱਕ ਡੈਡੀਕੇਟ ਕੀਤਾ ਸੀਗਾ ਪੰਜਾਬ 'ਚ ਜਿਹੜਾ ਟੀਕਾਕਰਨ ਚੱਲ ਰਿਹਾ ਐਮ ਆਰ ਦੀ ਵੈਕਸੀਨ ਨੂੰ ਲੈ ਕੇ ਅਗਰ ਸਮਾਂ ਸਾਡੇ ਕੋਲ ਰਿਹਾ ਤਾਂ ਉਹਦੇ 'ਤੇ ਅਸੀਂ ਅਗਲਾ ਜਿਹੜਾ ਉਹਦਾ ਭਾਗ ਹੈ ਅਗਲੀ ਜਿਹੜੀ ਕੜੀ ਹੈ ਉਹ ਸੰਦਰਭ 'ਚ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ
ਬਿਲਕੁਲ ਅਨੂ ਜੀ ਭਾਰਤ ਪੰਜਾਬ ਦੇ ਵਿੱਚ ਕਾਫੀ ਵੱਖਰੇ ਵੱਖਰੇ ਤਰ੍ਹਾਂ ਦੇ ਸੰਘਰਸ਼ ਚੱਲ ਰਹੇ ਨੇ ਪਰ ਕਿਉਂਕਿ ਪ੍ਰੋਗਰਾਮ ਦਾ ਲਿਮਿਟਿਡ ਸਮਾਂ ਹੋਣ ਕਰਕੇ ਸਾਨੂੰ ਕੁਛ ਚੁਣੀਂਦਾ ਅਨੂ ਜੀ ਮੈਂ ਥੋੜਾ ਜਿਹਾ ਕਿਉਂਕਿ ਸਾਥੀ ਜੀ ਨੂੰ ਲੈਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਉਹ ਗੱਲ ਦੀ ਆਪਾਂ ਸੰਦਰਭ ਦੇ ਵਾਸਤੇ ਗੱਲਬਾਤ ਕਰ ਲਈਏ ਸਾਥੀ ਉਹ ਇੱਥੇ ਇੱਕ ਅਖਬਾਰ ਹੈ ਤੇ ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇੱਕ ਟੀਵੀ ਚੈਨਲ ਆ ਉਹ ਇੱਕ ਸਿੱਖਾਂ ਦੀ ਜਥੇਬੰਦੀ ਦੇ ਨਾਲ ਜੁੜਿਆ ਹੋਇਆ ਔਰ ਇੱਥੇ ਕਾਫੀ ਵੱਡੀ ਜਥੇਬੰਦੀ ਆ ਉਹ ਇਹ ਜਿਹੜੇ ਬਲਦੇਵ ਸਿੰਘ ਔਲਖ ਨੇ ਉਹਨਾਂ ਦੀ ਉਸ ਚੈਨਲ ਦੇ ਉੱਪਰ ਇੰਟਰਵਿਊ ਵੀ ਕੀਤੀ ਗਈ ਕੋਈ ਚੱਕਰ ਨਹੀਂ ਗਾ ਵਿਰੋਧੀ ਦੀ ਵੀ ਕੀਤੀ ਜਾ ਸਕਦੀ ਹੈ ਪਰ ਉਹ ਇੰਟਰਵਿਊ ਵਿੱਚ ਵੀ ਬਹੁਤ ਕਿੰਤੂ ਪਰੰਤੂ ਨੇ ਉਹਨਾਂ ਨੂੰ ਕ੍ਰਿਟੀਕਲ ਬਹੁਤ ਵੱਡੇ ਸਵਾਲ ਪੁੱਛੇ ਜਾ ਸਕਦੇ ਸੀ ਜਿਹੜੇ ਨਹੀਂ ਪੁੱਛੇ ਗਏ ਉਸ ਤੋਂ ਬਾਅਦ ਉਹਨੂੰ ਜਿਹੜੀ ਹੈਰਾਨੀ ਦੀ ਗੱਲ ਇਹ ਹੋਈ ਹੈ ਕਿ ਉਹਨਾਂ ਦਾ ਹੀ ਇੱਕ ਜਿਹੜਾ ਅਖਬਾਰ ਹੈ ਉਹਨੂੰ ਉਸ ਜਿਹੜਾ ਇਹਨਾਂ ਦਾ ਲੀਡਰ ਇੱਥੇ ਆਇਆ ਸੀਗਾ ਬੀਜੇਪੀ ਦਾ ਉਹਨੂੰ ਸੱਦ ਕੇ ਉਹਨੂੰ ਉਸ ਅਖਬਾਰ ਭੇਂਟ ਕਰਕੇ ਉਹਨੂੰ ਸਨਮਾਨਿਤ ਕੀਤਾ ਗਿਆ ਸੋ ਅਸੀਂ ਇਹ ਜਿਹੜਾ ਦੋਹਰਾ ਕਿਰਦਾਰ ਵਾ ਅਸੀਂ ਇਸ ਤੋਂ ਬਹੁਤ ਬੜੀ ਪਰੇਸ਼ਾਨੀ ਵਾਲੀ ਗੱਲ ਹੈ ਕਿ ਇਹ ਕਿਵੇਂ ਹੋ ਸਕਦਾ ਕਿ ਇੱਕ ਇਹ ਨੋਨ ਰੋਜ਼ ਮਰਰਾ ਨੂੰ ਜੀ ਖਬਰਾਂ ਆ ਰਹੀਆਂ ਨੇ ਯੂਪੀ ਦੇ ਵਿੱਚੋਂ ਕਿ ਕਿਸ ਤਰੀਕੇ ਨਾਲ ਜਿਹੜੇ ਦਲਿਤ ਨੇ ਮੁਸਲਮਾਨ ਭਾਈਚਾਰੇ 'ਚ ਨੇ ਉਹਨਾਂ ਦਾ ਕਿਸ ਤਰੀਕੇ ਦਾ ਤਸ਼ੱਦਦ ਹੋ ਰਿਹਾ ਔਰ ਇਹ ਜਿਹੜਾ ਬੰਦਾ ਆ ਇਹ ਉਸ ਚੀਜ਼ ਦਾ ਮਿਨਿਸਟਰ ਵਾ ਇਹਦੀ ਦੇਖ ਰੇਖ ਦੇ ਵਿੱਚ ਸਾਰਾ ਕੁਛ ਹੋ ਰਿਹਾ ਔਰ ਜਿੰਨੀਆਂ ਇਹਦੀਆਂ ਬਿਆਨਬਾਜ਼ੀਆਂ ਨੇ ਉਹ ਅਸੀਂ ਸਾਥੀ ਨਾਲ ਗੱਲ ਕਰਾਂਗੇ ਸੋ ਇਸ ਕਰਕੇ ਅਸੀਂ ਉਹ ਅਸੀਂ ਪਹਿਲਾਂ ਵੀ ਇਸ ਗੱਲ ਦੀ ਆਪਣੇ ਰੇਡੀਓ ਮਾਧਿਅਮ ਤੋਂ ਕਿਹਾ ਸੀਗਾ ਕਿ ਇਹੋ ਜਿਹੀਆਂ ਗੱਲਾਂ ਅਸੀਂ ਬਿਨਾਂ ਅਨਨੋਟਿਸ ਕੀਤਿਆਂ ਜਾਣ ਨਹੀਂ ਦੇਵਾਂਗੇ ਜੋ ਪਹਿਲਾਂ ਹੁੰਦਾ ਸੀਗਾ ਹੁੰਦਾ ਰਿਹਾ ਪਰ ਨੋਟ ਐਨੀ ਮੋਰ ਅਸੀਂ ਇਹਦਾ ਇਹੋ ਜਿਹੀਆਂ ਗੱਲਾਂ ਦਾ ਸਖ਼ਤ ਨੋਟਿਸ ਲਵਾਂਗੇ ਅਤੇ ਆਪਣੇ ਹਿਸਾਬ ਦੇ ਨਾਲ ਜੋ ਸਾਨੂੰ ਠੀਕ ਲੱਗਦਾ ਅਸੀਂ ਉਹਨਾਂ ਦੇ ਜਵਾਬ ਜ਼ਰੂਰ ਦਿਆਂਗੇ ਸੋ ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਉਹ ਫੇਸਬੁੱਕ 'ਤੇ ਥੱਲੇ ਕਿ ਬਹੁਤ ਵਧੀਆ ਪਹਿਲਾਂ ਥੋੜ੍ਹਾ ਪੜ੍ਹ ਲਿਆ ਬਹੁਤ ਵਧੀਆ ਹੈ ਕੀ ਹੈ ਉਹ ਕੌਣ ਆ ਬੰਦਾ ਜਿਹੜਾ ਉਹ ਜਿਹੜੀ ਇੱਕ ਉਹ ਫਾਸ਼ੀਵਾਦ ਮਸ਼ੀਨ ਦਾ ਹਿੱਸਾ ਹੈ ਉਹ ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਸਾਥੀ ਸੱਤਿਆਂ ਦੇ ਨਾਲ ਜਿਹੜੇ ਮਜ਼ਦੂਰ ਬਿਗਲ ਤੋਂ ਨੇ ਬੜੇ ਸੰਘਰਸ਼ੀਲ ਸਾਥੀ ਨੇ ਆਪਣੇ ਉਹਨਾਂ ਦੇ ਨਾਲ ਯੂਪੀ ਤੋਂ ਨੇ ਲਖਨਊ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ
ਜੀ ਤੋ ਅਸੀਂ ਜਲਦ ਹੀ ਦੁਬਾਰਾ ਤੁਹਾਡੇ ਨਾਲ ਜੁੜ ਜਾਵਾਂਗੇ ਦੋਸਤੋ ਤੋ ਇਸ ਤਰ੍ਹਾਂ ਸਾਡੇ ਨਾਲ ਬਣੇ ਰਹਿਣਾ ਰੇਡੀਓ ਇਨਕਲਾਬ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਇਸ ਵਕਤ
कब तक क्या बदले हैं हालात ऐसे अब तक कब तक रोना पड़ेगा जो है रोना पड़ेगा कहता हूँ सुन लो मेरे यार अब खुद कुछ करना पड़ेगा हमको जलना पड़ेगा कुछ करना पड़ेगा कितने सवालों के जवाब मिले हैं अब तक कितना किया है इंतजार और करोगे कब तक कब तक रोना पड़ेगा
जो है खोना पड़ेगा
कहता हूँ सुन लो मेरे यार अब खुद कुछ करना पड़ेगा अब तो चलना पड़ेगा मरना पड़ेगा अब खुद कुछ करना पड़ेगा
दोस्तों इस वक्त ऑन एयर साढ़े नाल हो गए ने साथी सत्यम जड़े के मजदूर बिल्कुल लखनऊ यूपी तो ने तो उन्हां नाल असी गलबात शुरू करन जा रहे हैं
साथी सत्यम आपका स्वागत है रेडियो इनकलाब पे
जी
तो साथी हम आपको जैसे और फिर हमारी बात हुई थी कि यहाँ पे न्यूजीलैंड में बलदेव सिंह औलक जो यूपी सरकार के जो योगी की सरकार के उसके सिंचाई और अल्पसंख्यक जो मिनिस्टर हैं वो यहाँ पे आए हुए हैं और उन्होंने काफ़ी बयानबाजी यहाँ पे की है एक उन्होंने बहुत ही जबरदस्त बयान दिया है कि यूपी में जो मुस्लिम हैं वो अल्पसंख्यक है ही नहीं सो आप बताएं इनका यूपी में योगी और इनके जितने भी कैबिनेटरी मंत्री हैं इनका क्या रोल है किस किस तरीके से यूपी में जो अल्पसंख्यक हैं उनके ऊपर कैसा ये बहुत एक स्कीम के तहत एक जुल्म कर रहे हैं ये लोग
देखिए ये तो एक तो पहला इतना ये इनका मजाकिया बयान है कि यूपी में ये लोग इस तरह से आरएसएस वाले लगातार ये प्रचार करते रहते हैं
जी
मुस्लिम पॉपुलेशन बहुत ज्यादा है तेजी से बढ़ रही है वगैरह वगैरह उसी तरह का ये झूठ है जाहिर तौर पे यूपी में हिंदुस्तान के अलग अलग इलाकों में मुस्लिम पॉपुलेशन का कंसंट्रेशन अलग अलग है
जी
लेकिन यूपी में लगभग वही है जो पूरे देश के पैमाने पर है
जी
करीब करीब 19% यहाँ पर मुस्लिम रहते हैं
जी
तो 19% है तो जाहिर तौर पे वो अल्पसंख्यक ही है और दूसरा ये कि जिस तरीके से जब से योगी सरकार आई है और योगी का जो पूरा अपना जो पूरा रिकॉर्ड रहा है ये एक बहुत ही घनघोर किस्म के कम्युनल व्यक्ति हैं
बिल्कुल
जब आप इस बात से अंदाजा लगाइए कि जिस जो व्यक्ति स्टेज पर बैठा हो और उसके स्टेज पर बोल रहा शख्स ये भाषण दे रहा हो
जी
कि मुस्लिम औरतों को कब्र से निकाल के उनके साथ रेप करना चाहिए और वो योगी खुद वहां पे बैठा हुआ है और एक शब्द नहीं बोलता है यानी उसका आप उसको सपोर्ट कर रहे हो जो आदमी ये बोलता है कि अगर वो मुसलमान तुम्हारी एक बेटी को उठा के ले जाते हैं तो तुम उनके 100 लोगों को उठा के 100 बेटियों को उठा के ले आओ
बिल्कुल
चीफ मिनिस्टर बनने के पहले और उसके बाद वो चीफ मिनिस्टर जब बन जाता है तो आप समझ सकते हैं कि किस तरह का माहौल होगा पूरा उसमें और जो अलग अभी हाल में जो घटना घटी है अलीगढ़ में
जी
वहाँ पर अलीगढ़ मुस्लिम यूनिवर्सिटी में
जी
जिस तरीके से जिना को लेके एक वहाँ पे
बिल्कुल बिल्कुल
1938 से वो एक पोर्ट्रेट लटक रहा था जो कि इस देश के बहुत सारे इंस्टीट्यूशंस में जिना का पोर्ट्रेट लगा हुआ है वो दरअसल कोई इशू ही नहीं था और जबरदस्ती उसको इशू बनाया गया
जी
क्योंकि इनको हर जगह जो भी ऐसी किसी भी तरीके से पोलराइजेशन किया जा सके उस फिराक में ये रहते हैं और वहाँ पे जाके बाकायदा ये AVP KRSS के लोगों ने हंगामा किया फिर उसके बाद जब उसका और जो 22 प्रेसिडेंट थे उनको ऊपर हमला करने की कोशिश की और उनको जब प्रोटेस्ट करने के लिए स्टूडेंट्स गए तो वहाँ पे बहुत बुरी तरह से लाठीचार्ज किया पुलिस पूरी तरह से उनको सपोर्ट कर रही थी
बिल्कुल
तो ये बिल्कुल अभी हाल हाल की घटना है
जी
ये इस तरह की चीजें पूरे यूपी में एक चीफ मिनिस्टर बार बार ये कहते हैं के लॉ एंड ऑर्डर ठीक करने के लिए हम एनकाउंटर कर रहे हैं मतलब एनकाउंटर को ये पूरी पॉलिटिक्स यहाँ पर चल रही है जिसमें कि सबसे ज्यादा जो मुस्लिम नौजवान हैं
जी
और दूसरे जो दलित और पिछड़े नौजवान हैं
जी
उनको निशाना बनाया जा रहा है आए दिन इस तरह की घटनाएं हो रही है अभी 2 दिन पहले हम लोगों ने यहाँ पे लखनऊ में एक तिहाई मंच ऑर्गेनाइजेशन है
जी
उन वो जो इसको लेके काम कर रहे हैं तो आजमगढ़ में अभी अचानक बिना किसी बात के दो मुस्लिम नौजवानों को उठा लिया गया वहां से और बिल्कुल तय था कि उनका एनकाउंटर कर दिया जाएगा लेकिन इस पे फिर काफी शोर मचा तो उनको छोड़ा गया
बिल्कुल
ये लगातार इस तरह की चीजें घट रही हैं एक पूरा एक टेरर का एटमॉस्फेयर बना के रखा हुआ मुसलमानों के ऊपर यहाँ पे और कुछ चीजें तो मीडिया में आती हैं तो बड़ी घटनाएं हो जाती हैं
जी
लेकिन बहुत सारी चीजें ऐसी हैं जो मीडिया में आती ही नहीं है और उनको लोकल लेवल पर ही दबा दिया जाता है जिससे छोटी छोटी चीजें हुई जैसे मान लीजिए मैं अभी आपको एग्जांपल देता हूँ जैसे कि किसी एक मुस्लिम दुकानदार अगर है
जी
उससे कुछ लोगों ने सामान खरीदा और उसको पैसे नहीं दिए और उसने अगर बोल दिया ऐसे मांग दिए तो उसको पीट दिया जाएगा और वो अगर प्रोटेस्ट उसके उसके समर्थन में दो चार लोग आ गए तो तुरंत उसको एक वहाँ यहाँ पे बीजेपी के और इनके लोग पहुंच जाएंगे और उसको इस तरह से कमलर रंग देने की कोशिश करने लगेंगे ऐसी चीजें आए दिन होती रहती हैं तो ऐसे में और जैसे ये औलख जी हैं
बिल्कुल इनके
ये जिस तरह की बयानबाजियां
ये बोल रहे हैं कि बंदे मातरम सबको बोलना चाहिए और मदरसे में हिंदी 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 में पढ़ना चाहिए उनको इन ये पूरा जो माहौल चल रहा है इनके अंडर चल रहा है ये सब
बिल्कुल ये अल्पसंख्यक कल्याण मंत्री हैं
जी
और जो इस सरकार के अंदर अल्पसंख्यकों के ऊपर सबसे ज्यादा जुल्म हो रहे हैं वहां पर आप तो उसके अल्पसंख्यक कल्याण मंत्री बने हुए हैं तो इसी से पता चलता है कि आपका क्या स्टैंड है क्या पॉलिटिक्स है और वंदे मातरम का इतना ये शोर मचाते हैं इनको जब पूछा गया टीवी स्टूडियो में कि आप एक लाइन जाके उसकी सुना दीजिए
जी
तो एंकर इनसे बार बार कई मिनट तक इनके पीछे पड़ा रहा कि आप करिए ये एक शब्द नहीं उसका बोल पाए वंदे मातरम का और दूसरों को ये सलाह देते रहते हैं तो ये चीजें जो है और दूसरी बात मतलब इनका अपना क्या वो है कि जहाँ पे ये रामपुर से जीत के आते हैं
जी
और इनको मिनिस्टर इसीलिए बनाया गया है कई बार अपनी क्वालिटी से आदमी मिनिस्टर नहीं बनता है कुछ पॉलिटिकल जो इक्वेशंस ऐसे होते हैं
जी
कि उसमें दूसरी कुछ वजहों से मंत्री बन जाते हैं जैसे वो रामपुर जो पूरा एरिया है वो आजम खान का ब्रिटिश का इलाका है जहाँ पे वो आजम खान जो यूपी के बड़े पुराने मुस्लिम लीडर हैं
जी
और समाजवादी पार्टी मुलायम सिंह यादव के बड़े खास आदमी माने जाते हैं वो भी एक मायने में वो भी एक किस्म के कमलर इनकी पूरी पॉलिटिक्स होती है
बिल्कुल
हालांकि उस लेकिन तो अब ये जब ये तो सारा बोरुआ पॉलिटिक्स में चलता रहता है दोनों तरफ से कंपटीशन जो होता है
जी बिल्कुल
तो वहाँ पे उनको उस इलाके से ये जीत के चूंकि आ गए और इनको ये लोग बीजेपी वाले हमेशा आजम खान को एक एहसान इस रूप में पेश करते हैं कि ये यही है मुसलमानों के असली नेता और उनको डेमोनाइज करके पूरा एक मुसलमानों के बारे में एक राय बनाने की कोशिश करते हैं तो उनको ये हमेशा टारगेट पे रखते हैं क्योंकि उनके इलाके से जीत के आए हैं तो इसलिए इनको खास तवज्जो देके मंत्री बना दिया गया है ताकि वहां पे जाके ये उनको कमजोर कर सके तो इनकी बाकी कोई ऐसी पुरानी अपना कोई ऐसा इनका रिकॉर्ड भी नहीं रहा है औलख जी का जिसमें इन्होंने कुछ बहुत काम करके दिखाया हो तो अब ये आए हैं तो अब इनको जिस काम के लिए आए हैं वही काम इनको करना है
बिल्कुल वो कर रहे हैं
इसी तरह की बयानबाजियां तभी ये बोल देंगे कि वहाँ पे आजम खान ने इलाके में एक नई यूनिवर्सिटी बनी है वो यूनिवर्सिटी अपने आप में काफी अच्छी है तो वहाँ पे ये बयान देते हैं कि वो आतंकवादियों का अड्डा है मुस्लिम इस्लामी आतंकवादियों का अड्डा बन गई है वो यूनिवर्सिटी कभी कुछ करते तो इस तरह की बयानबाजियां करके इस मामले को गरमाए रखना यही इनका असली रोल है
बिल्कुल 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 और साथ ही ये तो हमारी बात होगी अल्पसंख्यक और मुसलमानों और दलितों की होगी और क्योंकि आप जो मजदूर बिगल है उसके साथ काम करते हैं कि जो रोजमर्रा जो कामगार मजदूर हैं उनकी हालत इनके योगी के राज में कैसे बद से बदतर होती जा रही है
देखिए एक तो मतलब जनरली ही पूरे देश में मोदी क्या मजदूरों की हालत तो जब से ये प्राइवेटाइजेशन की लिबरलाइजेशन की पॉलिसी लागू होनी शुरू हुई तब से ही खराब है और जो मोदी के सरकार के आने के बाद से क्योंकि तो इसीलिए लाए ही गए हैं कि जो क्राइसिस ने पूरा कैपिटलिज्म है, तो उसको एक ऐसे पावर की जरूरत थी सत्ता में जो किसी भी तरीके से मजदूरों के को कुचल के उनको उनके सारे राइट्स को खत्म करके उनको निचोड़ने का पूरा अधिकार दे सके। और वो काम ये कर रहे हैं। पूरे देश में ही जैसी स्थिति है, यहाँ यूपी में एक तो ऐसे ही यहाँ पर कुछ दो तीन इलाकों को छोड़ के इंडस्ट्रियल बेस बहुत कमजोर है, छोटी छोटी इंडस्ट्रीज है ज्यादातर जगहों पे
जी।
तो और उनमें बहुत बुरा हाल है, हमारे लखनऊ में जहाँ मैं जहाँ से बिगुल मजदूर बिगुल निकलता है
जी,
यहाँ पर दो तीन इंडस्ट्रियल एरिया है जहाँ पर पिछले दो तीन सालों के अंदर एक तो ये जिन्होंने जो डी मोनेटाइजेशन की पॉलिसी लाए
जी बिल्कुल,
और जीएसटी जिस तरीके से लागू किया तो उसकी वजह से बहुत छोटी छोटी इंडस्ट्रीज जो थी वो बहुत सारी बंद हुई, उन्होंने अपने वर्कर्स को निकाल दिया। तो और दूसरा ये कि उनकी वेजेस पे काफी कंट्रोल किया है, मतलब बहुत कुछ जो रियल वेजेस हैं उनमें गिरावट आई है। तो दूसरा ये कि जो छोटे छोटे काम जैसे बहुत सारे यहाँ पे इस तरह का काम होता है, जैसे लखनऊ में अपने चिकन के कपड़े बहुत बनते हैं यहाँ पे
बिल्कुल,
जो खास तरह की कसीदाकारी वाले, वो बहुत बड़े पैमाने पे औरतें वो काम करती हैं अपने घरों में बैठ के
जी।
तो उनकी हालत बहुत ही खराब हो चुकी है, क्योंकि एक तो ये वहां से खरीद के जो छोटे बिजनेसमैन थे वो खरीद लिए करते थे, आगे बढ़े उनको सप्लाई करते थे या दुकानों में देते थे, उनकी डिमोनेटाइजेशन और जीएसटी वगैरह की वजह से उनके ऊपर प्रेशर है। तो वो प्रेशर सीधे अपने ऊपर तो कोई पूरी पति प्रेशर लेता नहीं, वो सीधा वर्कर्स के ऊपर प्रेशर ट्रांसफर कर देता है। तो वो उनकी मजदूरी में गिरावट आ रही है, उनको वर्कलोड उनका बढ़ गया है, बहुत ही बुरी हालात में वो काम करते हैं। जो एक गांव के मजदूर हैं जिनके लिए जो एक रूरल एम्प्लॉयमेंट गारंटी स्कीम जो चलती थी
जी,
वो मनरेगा जिसको आमतौर से बोलते
जी, बिल्कुल
उसको, उसमें आप सोचिए कि एक तो मोदी के सरकार के आने के बाद से ही लगातार जो एलोकेशन होता है वो कम होता रहा है, और दूसरा ये कि अभी एक रिपोर्ट आई है जिसके मुताबिक करीब 57% जो लोग हैं उनको वेजेस दो महीने से नहीं मिली हुई, और हालत ये है कि गांव के जो मजदूर हैं
जी,
उनकी आप समझ ही सकते हैं कि उनकी जो वेजेस मिलती है उसका 50% से ज्यादा हिस्सा उनका दवाइयों को और कपड़ों पे खर्च होता है। तो उसी से वो बिल्कुल और बहुत ही कम वेजेस हैं, और वेजेस भी बहुत ज्यादा नहीं होती हैं
जी,
इसी तरीके से वो सर्वाइव कर सकते हैं। तो वो भी अगर दो महीने तक नहीं मिले, और जिस तरह से गांवों में कैपिटलिज्म का डेवलपमेंट होने के साथ साथ सारी इकोनॉमी कैश इकोनॉमी होती जा रही है, आपके पास अगर पहले गांव में आपके पास कैश नहीं भी होता था तो आप काम चला सकते थे, लेकिन अब वो इस हालात नहीं है। तो बड़ी बुरी स्थिति है गांव के मजदूरों की, छोटे किसान जो है उनकी बहुत खराब हालत है
बिल्कुल।
तो और ये योगी और ये सारे ये पूरी ये इनके पास एक ही एजेंडा है कि कैसे हमको अगला चुनाव जीतना है। अभी जैसे यूपी में पिछले दिनों दो बार बहुत बुरी तरह से स्टॉर्म आया, करीब 100 से ज्यादा लोग उसमें मारे गए
जी,
लेकिन उस बीच में भी योगी कर्नाटक में चुनाव के प्रचार में लगे हुए
ठीक है
एडमिनिस्ट्रेशन तो हालत ये बिल्कुल एडमिनिस्ट्रेशन और भयंकर किस्म का एक ये योगी जो है वो एक जिसको कहते हैं ठाकुर जो क्षत्रिय परिवार वो होता है राज जाति उससे आते हैं। और ये तो एक कास्ट पॉलिटिक्स तो यूपी में लगातार हमेशा ही चलती रहती है, कभी मुलायम सिंह की पार्टी थी तो वो यादव की पॉलिटिक्स करती थी, जिन्होंने एकदम बहुत ही गंदे तरीके से मतलब किसी भी तरह का जो दिखावा होता है उसको भी ये नहीं कर रहे हैं, और एकदम हर जगह पे जो इनकी जाति के लोग हैं उनको बैठाना, जैसे कि आपने सुना होगा चंद्रशेखर रावण या भीम आर्मी नाम से
जी 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 उनका हाँ ये जी जी
सहारनपुर में
जी जी,
तो वो पूरा एक साल पहले वहां पर ये शुरू हुआ था जहाँ जो दलितों ने वहां पे चुकी है, और ये मिलिटेंट किस्म का ऑर्गेनाइजेशन है दलितों का, तो इन लोगों ने जो वहाँ बहुत सारे स्कूल चलाते हैं और इस तरह से काम करते हैं और जो कास्ट ऑपरेशन है उसका विरोध करते हैं
जी,
तो उस पर ये वहाँ पे जो क्षत्रिय लोग थे उन लोग राजपूत थे उन्होंने कई जगह इन्होंने जुलूस वगैरह निकाला, थोड़ा सा झाड़ झगड़ा हुआ, उसके बाद अटैक किया और बहुत सारे घरों में आग लगा दी, कई लोग मारे भी गए वहां से. उसके बाद दलितों ने उसके खिलाफ एक प्रोटेस्ट मार्च निकाला जिसमें कि और उसको काफी रिप्रेस करने की कोशिश की हुई, तो थोड़ी झड़पें वगैरह हुई और उसको लेके इन्होंने वहां के जो लीडर था उसका, उस चंद्रशेखर रमन, उसको अरेस्ट कर लिया, उसके ऊपर नेशनल सिक्योरिटी एक्ट लगा दिया, उसको जेल में बुरी तरह से टॉर्चर किया जा रहा है, उस पूरे एरिया में दलितों पे टॉर्चर किया जा रहा है. अभी उसका एक साल पूरा हुआ तो उस ऑर्गेनाइजेशन का जो लीडर है उसका भाई, वो भी उस ऑर्गेनाइजेशन में काम करता है, उसको एकदम सरेआम उसकी मर्डर कर दिया गया. इस तरह की चीजें लगातार घट रही हैं. दलितों के ऊपर तो अत्याचार बहुत ही ज्यादा इस बीच में बढ़ गया है.
और साथ ही ये सब इसमें बलदेव सिंह औलख को बिल्कुल भी पूरे इस पॉलिटिकल सिस्टम से अलग नहीं किया जा सकता, क्योंकि वो सारी पॉलिटिकल मशीन का वो हिस्सा है, चाहे वो कुछ भी बयान बाहर आके देते रहें. और साथ ही मैं एक आपसे ये भी पूछना चाहता हूं कि यहां पे आके बलदेव सिंह औलख ने जो एक खास बयान दिया है कि जो मुसलमानों की जो पॉपुलेशन है वो 25% है यूपी में और वो अल्पसंख्यक नहीं है, इनका वो कहने का मतलब क्या है, वो क्यों बार बार उसको क्यों प्रमोट कर रहे हैं?
देखिए, वो जैसे मैंने पहले बताया कि तो एक फैक्चुअली बिल्कुल झूठ बात
है. झूठ है लेकिन, लेकिन उसको कहने से
वो कहने का यही है, जैसे इसी तरह ये लोगों में इनके पास और कोई इशू है ही नहीं अभी. एक ही इशू है कि किसी भी तरीके से, क्योंकि महंगाई बुरी तरह से बढ़ रही है, रोजगार इनके पास है नहीं देने के लिए. आप सोचिए यूपी में सिर्फ टीचर्स के 275,000 पोस्ट खाली पड़ी हुई है सरकारी स्कूलों में. किसी भी तरीके का यहाँ पे एम्प्लॉयमेंट नहीं जनरेट हो रहा है और लगातार, मतलब कोई दिन ऐसा नहीं होता है जो अलग अलग स्टूडेंट्स, यूथ या कहीं टीचर्स या जो निकाले गए लोग हैं नौकरियों से, उनके डिमोन्स्ट्रेशन नहीं हो रहे हैं. तो इनके यही करना है कि हिंदू मुस्लिम का पोलराइजेशन पैदा करो और उसमें ये दिखाओ कि देखो ये एक डर पैदा करते हैं कि देखो मुसलमान बढ़ते जा रहे हैं, बढ़ते जा रहे हैं. और जो आरएसएस वाले कहते हैं कि 20 साल में जो है वो ज्यादा हिंदुओं से भी ज्यादा हो जाएंगे, कि तुमको डर के रहना पड़ेगा, और तरह ऐसे इनके जो आपने सुना ही होगा, जो हिंदुस्तान यहाँ पे एक शब्द चलता है व्हाट्सएप यूनिवर्सिटी, तो ये व्हाट्सएप से कंटिन्यूअस इनके जो बहुत सारे ग्रुप्स बने रखे हुए हैं और बीजेपी का एक आईटी सेल काम करता है बाकायदा, कि हजारों लोग लगा रखे इन्होंने पेड एम्प्लॉइज, तो इसी तरह की झूठी खबरें दिनों रात फैलाते रहते हैं. तो इस तरह के लगातार वीडियो मैसेजेस और टेक्स्ट मैसेजेस ये भेजते रहते हैं कि जिससे ये अलग अलग तरीके से यही साबित करने की कोशिश करते हैं कि मुसलमान बहुत तेजी से बढ़ रहे हैं और एक दिन ऐसा होगा कि वो हिंदुओं से ज्यादा हो जाएंगे या बराबरी पे आ जाएंगे, और फिर वो जो है मुसलमान कट्टर होते हैं, बहुत ज्यादा वायलेंट होते हैं, वो हिंदुओं को कोई वो अपना पूजा नहीं करने देंगे, धर्म का पालन नहीं करने देंगे, आतंकवादी पैदा करेंगे वगैरह वगैरह, इस तरह का एक डर दिखा रहे हैं और वो डर दिखा के हिंदुओं के वोट हासिल करना चाहते हैं. एक यही है मकसद है और कोई मकसद नहीं है.
बिल्कुल बिल्कुल बिल्कुल. साथी और आप कुछ और जानकारी और कुछ इनका जो एजेंडा है हिंदुत्व के अंडर, कुछ न्यूजीलैंड के जो इशू था हमारे सुन रहे हैं और कुछ कहना चाहेंगे इसके बारे में?
देखिए, मैं हम लोग जो इस बात को लेके बार बार कहते हैं, जैसे कि एक यहाँ पे हिंदुस्तान में भी बहुत सारे जो लेफ्ट के भी ऐसे लोग हैं और लिबरल्स हैं, वो आमतौर पे इस तरह की, जैसे कि ऐसा लग रहा है कि मोदी कोई अलग से चीज सामने आ गई है और चुनाव में ये हार जाएंगे तो सब मामला ठीक हो जाएगा. हम लोग समझते हैं कि फासीवाद जो पैदा हुआ है ये कोई हिंदुस्तान की अजूबा चीज नहीं, पूरी दुनिया में अलग अलग तरीके से फासिस्ट टेंडेंसीज बढ़ रही हैं.
बिल्कुल.
और इसकी जड़ है जो पूंजीवाद का संकट पैदा हुआ है, बढ़ रहा है. एक अलग तरह से पूंजीवाद लगा, अब उस तरह का जैसे 1930s में संकट आया था और उसके ही गर्भ से हिटलर और मुसोलिनी पैदा हुए थे,
कोई शक नहीं,
उस तरह का संकट तो अभी एकदम से नहीं फूट रहा है, लेकिन एक कंटिन्यूअस तो क्राइसिस बनी हुई है पूंजीवाद. उसको हम कहते हैं कि टर्मिनल डिजीज है उसकी. वो पूंजीवाद जब तक रहेगा तब तक ये क्राइसिस बनी रहने वाली, और ऐसे में फासीवाद पूंजीवाद की एक जरूरत है, पूंजीवाद इसको पैदा करता है ताकि वो उनकी क्राइसिस को हल करने में मदद कर सके. तो ये मोदी सरकार अगर चुनाव में हार भी जाती है या योगी की सरकार चली भी जाती है तो ये चीजें खत्म, ये खतरा खत्म नहीं होने वाला है। इन्होंने जिस तरीके से अपना जाल बिछाया है अपने ऑर्गेनाइजेशन का पूरे हिंदुस्तान में और यूपी में, जिस तरह से समाज में जो जहर फैलाया है
जी।
और लगातार ही अपने अपना काम कर रहे हैं क्योंकि एक कैडर बेस्ड इनका पूरा ऑर्गेनाइजेशन है, इसको आप चुनाव में हरा के खत्म नहीं कर सकते। ये इसके इसको एक कैडर बेस्ड प्रोग्रेसिव सोशल मूवमेंट खड़ा करके और वर्कर्स बेस्ड एक मिलिटेंट ऑर्गेनाइजेशन खड़ा करके ही इसको वो किया जा सकता है। तो दूसरा ये कि इनको इनके साथ कंटिन्यूअस समाज के स्तर पर इनके मुकाबला करने के लिए उसी तरह का हम लोगों को भी प्रोपेगेंडा वर्क, कल्चरल वर्क, आइडियोलॉजिकल वर्क बहुत बड़े पैमाने पर चलाने की जरूरत।
बिल्कुल बिल्कुल साथी,
जो की चूंकि इस क्राइसिस की पूरे जितने बड़े बड़ी एक चुनौती है फांसीवाद की, उसको अक्सर लोग नहीं समझते और ये समझते हैं कि चुनाव में ये हार जाएंगे तो ये खतरा टल जाएगा।
बिल्कुल,
जबकि चुनाव में हारने के बाद ही और ज्यादा उत्पात मचाएंगे।
बिल्कुल बिल्कुल साथी, बिल्कुल 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 बिल्कुल।
और जो अभी सारे बड़े बड़े इंडस्ट्रियलिस्ट हैं, आप सोचिए कितना ये मोदी सरकार कोई काम नहीं कर पा रही है, ना तो इन्वेस्टमेंट बढ़ रहा है, ना मैन्युफैक्चरिंग बढ़ी है, ना पूंजीपतियों को मुनाफा बढ़ा, घाटा ही हो रहा है। लेकिन उसके बाद भी एक भी इंडस्ट्रियलिस्ट हिंदुस्तान का ऐसा नहीं है जो इनके खिलाफ बोल रहा है। वो सब इन्हीं के पक्ष में अभी भी है कि फंडिंग अभी भी सारी पार्ट कांग्रेस पार्टी और उसका सब सारी पार्टियों से कई गुना ज्यादा इनके पास फंडिंग आ रही है, इनके सपोर्ट में है। इसलिए वो जानते हैं कि ये रहेंगे तो लोगों को कुचलने में हमारा इनसे बेहतर है, क्योंकि इनको कानून वालों की कोई परवाह नहीं है, कॉन्स्टिट्यूशन की कोई परवाह नहीं है। लेबर लॉस को जिस तरीके से इन्होंने बदला है,
बिल्कुल
पावर में आने के साथ ही एक के बाद ही लेबर लॉस को बदल के इन्होंने प्रो कैपिटलिस्ट लेबर लॉस लाए हैं, जो वर्कर्स के पास थोड़े बहुत राइट्स बचे रह गए थे वो भी धीरे धीरे करके खत्म करते जा रहे हैं। और जहां भी अब वर्कर्स और आम लोग जब आपस में धर्म के नाम पे लड़ते रहेंगे तो अपनी इश्यूज तो के लड़ेंगे कहते, ये जो फांसीवाद का काम होता है ये इनसे अच्छे तरीके से और कोई कर नहीं सकता।
बिल्कुल,
अभी पूरा जो बुर्जुआ क्लास है वो इनके पीठ पे खड़ा हुआ है अभी। तो अगर ये चुनाव में किसी वजह से हार भी जाए, ऐसा अगर होगी तब भी फिर ही आएंगे, क्योंकि कांग्रेस भी अगर मान लिया आ गई या कोई दूसरी बुर्जुआ पार्टी भी आ गई तो वही पॉलिसी लागू, इकोनॉमिक पॉलिसी तो सारी वही लागू होंगी, उसमें कोई अंतर आने वाला है नहीं।
बिल्कुल,
और फिर वही लोगों का एक संतोष पैदा होगा और उसका फायदा उठा के मोदी नहीं होगा तो उसके लिए कोई दूसरा लीडर आ जाएगा।
तो साथ ही आप कहना चाह रहे हैं कि जो मेन एजेंडा है वो नव उदारवाद का है, लेकिन उसको धर्म जो हिंदुत्व का उसको सामना मुखौटा उसको पहनाया गया, वो एक गुंडागर्दी करने का एक बहाना जो बनाया गया है, जो असल में जो इनका जो एजेंडा है वो नव उदारवादी नीतियां जो हैं, प्राइवेटाइजेशन है, वो लाने की ये सब कोशिश कर रहे हैं। ठीक साथी, आपका साथी बहुत बहुत शुक्रिया, आपने टाइम निकाल के हमारे न्यूजीलैंड के श्रोताओं के साथ।
नहीं, आपका शुक्रिया, आपने ये मौका दिया।
जी जी जी, तो आते समय में भी आपसे जो भी चल रहा है अभी, जो मेरा ख्याल से कि आने वाले समय में हिंदुस्तान में पॉलिटिक्स जो है बहुत मेरे ख्याल से खतरनाक रूप लेगी अच्छा होने से पहले, सो हम चाहेंगे कि आगे भी आपसे ये विचार चर्चा जो है चलती रहे।
शुक्रिया
शुक्रिया साथी।
तो दोस्तों, तुसी सुन रहे प्रोग्राम रेडियो इन क्लब, ये सन साडे साथी सत्यम मजदूर बिगल तो जेडे के लखनऊ विच सरगरम ने, और वो गलबात कर रहे सी के वो योगी आदित्यनाथ दी जेडी सरकार है उन्होंने जेडी अगुवाई च, और खास तौर पर उन्होंने बलदेव सिंह औलख जड़े के योगी की सरकार च सिंचाई मंत्री ने और माइनॉरिटीज दे मंत्री ने, तो
पब्लिक लेक्चर देने उत्थे जाके मजारा मजूरा किया जाए, पर सानू इहो जिहा मौका मिलिया नहीं जिस तरीके दे नाल, और जिस तरीके दे नाल यूपी दे विच खास करके गुंडागर्दियां नूं चल रही है, खास करके अल्पसंख्यक घट गिणतियां दे नाल, ਉਹ ਇਹ ਕਿਉਂਕਿ ਘੱਟ ਗਿਣਤੀਆਂ ਦੇ ਮਿਨਿਸਟਰ ਨੇ, ਓਬਵੀਅਸਲੀ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ,
ਜੀ
ਇਹਨਾਂ ਦੀ ਬਿਆਨਬਾਜ਼ੀ ਵੀ ਪੂਰੀ ਬਿਲਕੁਲ ਉਹੋ ਜਿਹੀ ਹੈ ਜਿਹੋ ਜਿਹੀ ਉੱਪਰੋਂ ਇਹਨਾਂ ਨੂੰ ਕਮਾਂਡ ਆਉਂਦੀ ਹੈ
ਉਹ ਇੱਕ ਮੈਂਡੇਟ ਦਿੱਤੀ ਗਈ ਹੈ ਇੱਕ
ਮੈਂਡੇਟ ਦਿੱਤੀ ਗਈ ਹੈ ਸੋ ਬੜੀ ਸ਼ਰਮ ਵਾਲੀ ਗੱਲ ਹੈ ਜੀ ਕਿ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਗਰੁੱਪ ਨੇ ਜਿਹੜੇ ਖੁਦ ਹਿੰਦੁਸਤਾਨ 'ਚ ਆਪਣੇ ਆਪ ਨੂੰ ਅਲਪ ਸੰਖਿਅਕ ਹੁੰਦੇ ਨੇ ਉਸ ਗਰੁੱਪ ਨਾਲ ਰਿਲੇਟਡ ਜਿਹੜੇ ਲੋਕ ਨੇ ਉਹ ਇਹਨਾਂ ਨੂੰ ਸਨਮਾਨਿਤ ਕਰ ਰਹੇ ਆ ਇਹਨਾਂ ਨੂੰ ਸਵਾਲ ਪੁੱਛੋ ਜਾ ਕੇ ਇਹਨਾਂ ਜਥੇਬੰਦੀਆਂ ਨੂੰ ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਸਨਮਾਨਿਤ ਕਰਨ ਦੀ ਬਜਾਏ ਇਹਨਾਂ ਦੇ
ਮੈਂ ਹੁਣ ਕਹਿਣਾ ਚਾਹੁੰਦਾ ਉਹ ਗੱਲ
ਬਹੁਤ ਤਿੱਖਾ ਜਿਹੜਾ ਵਿਰੋਧ ਹੋਣਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ ਔਰ ਇਹੀ ਮੈਨੂੰ ਤੇ ਅਨੂ ਜੀ ਮੈਨੂੰ ਇਸ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਗੀ ਕਿ ਇਹੀ ਜਿਹੜਾ ਗੁੰਡਾ ਗਰੁੱਪ ਆ ਇੱਥੇ ਵਾਲਾ ਜਿਹੜਾ ਪਿਛਲੇ ਦੋ ਤਿੰਨ ਹਫ਼ਤਿਆਂ ਦੇ ਜਿਹੜਾ ਪਾਪਾ ਟੋਏ ਦੇ ਵਿੱਚ ਜਿਹੜਾ ਕੀਤਾ ਸ਼ਰਲੀ ਰੋਡ ਦੇ ਉੱਪਰ ਜਿਸ ਤਰੀਕੇ ਨਾਲ ਉਹ ਗੁੰਡਾਗਰਦੀ ਕੀਤੀ ਹੈ ਇਹਨਾਂ ਨੇ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਦੇ ਹਾਂ ਉਹਦਾ ਕੋਈ ਮਤਲਬ ਨਹੀਂ ਸੀ ਬਣਦਾ ਜੇ ਉੱਥੋਂ ਸਮੇਂ ਸਮੇਂ ਤੇ ਅਸੀਂ ਵੀ ਉਸ ਰੇਡੀਓ ਦਾ ਅਸੀਂ ਵਿਰੋਧ ਕਰਦੇ ਹਾਂ ਰੇਡੀਓ ਵਿਰਸਾ ਦਾ ਵਿਰੋਧ ਕਰਦੇ ਰਹੇ ਹਾਂ ਪਰ ਜਿਹੜੇ ਉੱਥੇ ਸਵਾਲ ਉਠਾਏ ਗਏ ਸੀਗੇ ਉਹ ਇੱਕ ਗੁੰਡਾਗਰਦੀ ਜਿਹੜੀ 84 ਦੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਈ ਉਹ ਸਵਾਲਾਂ ਦਾ ਜਵਾਬ ਲੈਣਾ ਚਾਹੀਦਾ ਸੀਗਾ ਰਾਦਰ ਦੈਨ ਕਿ ਉੱਥੋਂ ਤੁਸੀਂ ਇੱਕ ਜਾ ਕੇ ਇੱਕ ਗੁੰਡੇ ਕਿਸਮ ਦਾ ਤੁਸੀਂ ਜਾ ਕੇ ਉਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਚੱਕ ਕੇ ਲੈ ਕੇ ਆਏ ਹੋ ਇੱਕ ਜਮਾਂ ਇੱਕ ਗੁੰਡਾਗਰਦੀ ਵਾਲੀ ਗੱਲ ਆ ਉਹੀ ਗਰੁੱਪ ਆ ਜਿਹੜੇ ਆਹ ਬਲਦੇਵ ਸਿੰਘ ਔਲਖ ਨੂੰ ਸਨਮਾਨਿਤ ਕਰਦੇ ਨੇ
ਔਰ ਬਿਲਕੁਲ ਇੱਥੇ ਨਿਊਜ਼ੀਲੈਂਡ ਦੇ ਲਾਅ ਮੁਤਾਬਕ ਕਾਨੂੰਨ ਮੁਤਾਬਕ ਉਹਨੂੰ ਚੋਰੀ ਕਿਹਾ ਜਾਏਗਾ ਅਗਰ ਮੇਰੇ ਘਰ ਕੋਈ ਮੇਰੀ ਇਜਾਜ਼ਤ ਤੋਂ ਬਿਨਾਂ ਆ ਜਾਂਦਾ ਹੈ ਔਰ ਮੇਰੀ ਇਜਾਜ਼ਤ ਤੋਂ ਬਿਨਾਂ ਕੁਛ ਲੈ ਜਾਂਦਾ ਹੈ ਚੁੱਕੇ ਚਾਹੇ ਉਹ ਕੋਈ ਪਵਿੱਤਰ ਗ੍ਰੰਥ ਹੈ ਜਾਂ ਕੋਈ ਮੇਰੀਆਂ ਮਟੀਰੀਅਲ ਬਿਲੋਂਗਿੰਗਸ ਨੇ ਉਹਨੂੰ ਚੋਰੀ ਕਿਹਾ ਜਾਂਦਾ ਹੈ
ਬਿਲਕੁਲ ਜੀ ਬਿਲਕੁਲ 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 ਦੂਸਰਾ ਅਨੂ ਜੀ ਵੇਖੋ ਜੇ ਜਿਹੜੇ ਫੰਡਾਮੈਂਟਲ ਸਵਾਲ ਜਿਹੜੇ ਪੁੱਛੇ ਗਏ ਆ ਕਿ 84 ਦੇ ਉਹ ਸਾਰਾ ਜਿਹੜਾ ਪੰਜਾਬ ਦਾ ਕਾਲਾ ਦੌਰ ਸੀਗਾ ਉਹਦੇ ਵਿੱਚੋਂ ਬੱਸਾਂ ਚੋਂ ਕੱਢ ਕੇ ਇਨੋਸੈਂਟ ਲੋਕੀ ਮਰ ਗਏ ਆ ਸਾਡੇ ਜਿਹੜੇ ਬਿਹਤਰੀਨ ਜਿਹੜੇ ਸਾਥੀ ਸੀਗੇ ਜਿਵੇਂ ਜੈਮਲ ਸਿੰਘ ਪੱਡਾ ਹੋਣਾ ਵਰਗੇ ਜਦੋਂ ਜਿਹੜੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਸੀਗੇ ਅੱਜ ਦਾ ਸਮਾਜ ਪੰਜਾਬ ਦਾ ਹੋਰ ਕੁਛ ਹੁੰਦਾ ਜੇ ਉਹ ਜਿਉਂਦੇ ਰਹਿੰਦੇ ਕਿ ਉਹਨਾਂ ਨੇ ਕਿਹੜਾ ਕਿਹੜਾ ਉਹਨਾਂ ਨੇ ਜ਼ੁਲਮ ਕੀਤਾ ਸੀਗਾ ਸੁਭਾਨਪੁਰ ਦੇ ਵਿੱਚ ਬੱਸ ਚੋਂ ਕੱਢ ਕੇ ਇੱਕ ਫਿਰਕੇ ਦੇ ਜਿਹੜੇ ਲੋਕ ਉਹ ਕਤਲ ਕੀਤੇ ਗਏ ਆ ਜ਼ਿੰਮੇਵਾਰੀਆਂ ਲਈਆਂ ਗਈਆਂ ਨੇ ਉਹਨਾਂ ਨੇ ਨਾਰਾ ਲਾਇਆ ਨਾ ਹਿੰਦੂ ਰਾਜ ਨਾ ਖਾਲਿਸਤਾਨ ਰਾਜ ਕਰੇ ਮਜ਼ਦੂਰ ਕਿਸਾਨ ਤੇ ਉਹਨਾਂ ਦਾ ਕਤਲ ਕਰਤਾ ਗਿਆ ਹੈ ਅੱਜ ਤੱਕ ਕਿਸੇ ਨੇ ਉਸ ਚੀਜ਼ ਦੀ ਨਿਵਾਰੀ ਨਹੀਂ ਕੀਤੀ ਇੱਥੋਂ ਬਾਹਰ ਵਾਲੇ ਮੁਲਕਾਂ ਤੋਂ ਲੱਖਾਂ ਡਾਲਰ ਇਹਨਾਂ ਨੇ ਇਕੱਠੇ ਕਰਕੇ ਉਹਦੇ ਅੰਦਰ ਹੋਣਾ ਇਹ ਚਾਹੀਦਾ ਸੀਗਾ ਕਿ ਜੇ ਇਹ ਕਹਿ ਰਹੇ ਨੇ ਕਿ ਇਹ ਸਰਕਾਰੀ ਸਾਲੇ ਕੰਮ ਸੀਗੇ ਉਹਦੀ ਇਨਵੈਸਟੀਗੇਸ਼ਨ ਜਿਵੇਂ ਆਪਣੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਥੀ ਖਾਲੜਾ ਨੇ ਇਹ ਉਹ ਆਪਣੀ ਜਾਨ ਦਿੱਤੀ ਉਹ ਸਾਰੀ ਇਨਵੈਸਟੀਗੇਸ਼ਨ ਕਰਨ ਵਾਸਤੇ ਉਹ ਇੱਕ ਤਰ੍ਹਾਂ ਦੀ ਇਨਵੈਸਟੀਗੇਸ਼ਨ ਚੱਲਣੀ ਚਾਹੀਦੀ ਸੀ ਰਾਦਰ ਦੈਨ ਉਹਨੂੰ ਇਨਵੈਸਟੀਗੇਟ ਕਰਨ ਵਾਸਤੇ ਤੁਸੀਂ ਇਹੋ ਜਿਹੀ ਬਦਮਾਸ਼ੀ ਕਰਦੇ ਹੋ ਇੱਥੇ ਆ ਕੇ
ਉਹ ਮਤਲਬ ਕਿ ਗੱਲ ਨੂੰ ਦਬਾਉਣਾ ਚਾਹੁੰਦੇ ਨੇ ਕਿਉਂ ਇਹੋ ਹੀ ਹੈ ਨਾ ਮਕਸਦ ਅਗਰ ਕੋਈ ਵਾਰਤਾਲਾਪ ਹੁੰਦੀ ਹੈ ਡਾਇਲੋਗ ਹੁੰਦਾ ਕੋਈ ਇਨਵੈਸਟੀਗੇਸ਼ਨ ਹੁੰਦੀ ਹੈ ਫਿਰ ਤੇ ਉਹ ਜਿਹੜੀ ਸੱਚਾਈ ਉਹ ਸਾਹਮਣੇ ਆਏਗੀ ਔਰ ਉਹ ਸੱਚਾਈ ਸ਼ਾਇਦ ਜਿਹੜੇ ਲੋਕਾਂ ਨੂੰ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੇ ਹੱਕ ਵਿੱਚ ਹੀ ਭੁਗਤੇਗੀ
ਬਿਲਕੁਲ
ਸੋ ਇਸ ਕਰਕੇ ਉਹ ਇਹ ਸਾਰਾ ਬਿਹਤਰ ਹੈ ਕਿ ਦਬਾ ਦਿੱਤਾ ਜਾਵੇ ਗੁੰਡਾਗਰਦੀ ਕਰਕੇ ਦਬਾ ਦਿੱਤਾ ਜਾਵੇ ਤੋ ਹਾਂਜੀ ਇਹਦੇ ਵਿੱਚ ਜਿਹੜਾ ਕਿ ਉੱਥੋਂ ਗੁਰੂ ਗ੍ਰੰਥ ਸਾਹਿਬ ਔਰ ਹੋਰ ਲਿਟਰੇਚਰ ਉੱਥੋਂ ਚੁੱਕ ਲਿਆ ਗਿਆ ਇੰਟਰਨੈਟ ਤੇ ਸਭ ਕੁਛ ਅੱਜ ਕੱਲ੍ਹ ਅਵੇਲੇਬਲ ਹੈ ਸੋ ਤੁਸੀਂ ਇੱਕ ਇਨਸਾਨ ਦਾ ਕਿੱਥੋਂ ਕਿੱਥੋਂ ਐਕਸੈਸ ਜਿਹੜਾ ਬੰਦ ਕਰੋਗੇ ਅਗਰ ਉਹਨਾਂ ਨੂੰ ਹਾਂ ਬੜਾ ਇੱਕ ਅਜੀਬ ਜਿਹਾ ਵਰਤਾਰਾ ਔਰ ਨਾਲ ਮੈਂ ਜਿਹੜੇ ਜਿਹੜੇ ਵੀ ਉਹਦੇ ਸੰਦਰਭ ਚ ਖ਼ਬਰਾਂ ਲੱਗੀਆਂ ਨੇ ਉਸੇ ਗਰੁੱਪ ਵੱਲੋਂ ਲਗਵਾਈਆਂ ਗਈਆਂ ਖ਼ਬਰਾਂ ਮੈਂ ਕੋਈ ਨਿਊਟਰਲ ਜਾਂ ਇੰਡੀਪੈਂਡੈਂਟ ਕਿਤੇ ਖ਼ਬਰ ਦੇਖੀ ਨਹੀਂ ਹੈ ਉਹਦੇ ਵਿੱਚ ਜਾਂ ਹੋਰ ਫੇਸਬੁੱਕ ਪੋਸਟ ਵੀ ਨੇ ਇਹ ਵੀ ਕਿਹਾ ਗਿਆ ਵਿੱਚ ਕਿ ਜਿਹੜੇ ਉੱਥੇ ਵਿਅਕਤੀ ਕੁਝ ਉਹਨਾਂ ਨੇ ਇੱਕ ਐਕਸ਼ਨ ਕਮੇਟੀ ਬਣਾਈ ਹੈ ਉਹ ਨਿਊਜ਼ੀਲੈਂਡ ਪੁਲਿਸ ਜਾਂ ਮੈਨਕਾਓ ਕਾਉਂਟੀਜ਼ ਪੁਲਿਸ ਜਿਹੜੇ ਵੀ ਨੇ ਉਹਨਾਂ ਨੂੰ ਮਿਲਣ ਗਏ ਨੇ ਸੋ ਜਿਹੜੇ ਕੋਈ 10-12 ਬੁਲਾਰੇ ਸੀਗੇ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਇਹ ਗੱਲ ਕੀਤੀ ਕਿ ਸਰਕਾਰ ਨੂੰ ਨਿਊਜ਼ੀਲੈਂਡ ਸਰਕਾਰ ਨੂੰ ਉਹਨਾਂ ਦੇ ਖਿਲਾਫ਼ ਰੇਡੀਓ ਵਿਰਸਾ ਜਾਂ ਸ਼ਰਲੀ ਰੋਡ ਜਿਹੜਾ ਗੁਰਦੁਆਰਾ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਕਾਨੂੰਨਾਂ ਦੀ ਉਲੰਘਣਾ ਹੋ ਰਹੀ ਹੈ ਕਿਹੜੇ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਇਹ ਨਹੀਂ ਉਹ ਕਿਤੇ ਵੀ ਮੈਨੂੰ ਲੱਭ ਸਕਿਆ ਸੋ ਇਹ ਕਿਹੜਾ ਕਾਨੂੰਨ ਹੈ ਹਾਂ ਅਗਰ ਲੱਗਦਾ ਕਿ ਉਹ ਰੇਡੀਓ ਸਟੇਸ਼ਨ ਤੋਂ ਕੁਛ ਗਲਤ ਬੋਲਿਆ ਜਾ ਰਿਹਾ ਉਹ ਪ੍ਰੋਵਿਜ਼ਨ ਹੈ ਬ੍ਰੌਡਕਾਸਟਿੰਗ ਸਟੈਂਡਰਡ ਅਥਾਰਟੀ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ਜਿਹੜੀ ਕਿ ਬੀਤੇ ਸਮੇਂ 'ਚ ਵੀ ਹੋਈ ਹੈ ਅਸੀਂ ਉਸ ਗਰੁੱਪ 'ਚ ਸ਼ਾਮਿਲ ਸੀਗੇ ਜਿਨ੍ਹਾਂ ਨੇ ਉਹ ਰੇਡੀਓ ਵਿਰਸਾ ਦੇ ਵਿਰੋਧ 'ਚੋਂ ਸ਼ਿਕਾਇਤ ਕੀਤੀ ਔਰ ਉਹਨਾਂ ਨੇ ਵਿਰਸੇ ਵਾਲਿਆਂ ਨੇ ਬਾਅਦ 'ਚ ਪਬਲਿਕ ਅਪੋਲੋਜੀ ਕੀਤੀ
ਹਾਂ
ਉਹ ਖਤਮ ਹੋ ਗਈ ਗੱਲ ਔਰ ਸੋ ਉਹ ਇੱਕ ਪ੍ਰੋਵਿਜ਼ਨ ਹੈ ਉਹ ਇੱਕ ਚੈਨਲ ਹੈ ਤੁਹਾਡੇ ਕੋਲ ਅਗਰ ਬ੍ਰੌਡਕਾਸਟਿੰਗ ਦੇ ਤਹਿਤ ਕੁਛ ਨਹੀਂ ਕਵਰ ਹੁੰਦਾ ਹੋਰ ਇੱਥੇ ਜਿਹੜੇ ਲੀਗਲ ਚੈਨਲਸ ਨੇ ਤੁਸੀਂ ਉਹਨਾਂ ਨੂੰ ਐਕਸਪਲੋਇਟ ਕਰ ਸਕਦੇ ਹੋ ਉਹਨਾਂ ਦੇ ਤਹਿਤ सारी गलबात कर सकते हो पर इस तरह ब्रेक इन मैं तो कहूंगी ब्रेक इन ही किया उन्होंने चोर जिस तरह आ जाते हैं घर चे या दुकाना च चोरिया होंगे ने चोरी है
बिल्कुल चोरी है जी ए कोई शक नहीं गा
चाहे चाहे दूसरी पार्टी गलत है सही है रिगार्डलैस एनू चोरी किया जाएगा
नहीं अनु जी सवालों के जवाब जो उस समय होया आ ਉਹ ਸਵਾਲਾਂ ਦੇ ਜਵਾਬ ਬਹੁਤ ਜ਼ਰੂਰੀ ਨੇ ਜੀ ਜਦੋਂ ਤੱਕ ਉਹ ਨਹੀਂ ਗੱਲ ਕਿਸੇ ਤਣ ਪੱਤਣ ਲੱਗਦੀ ਪੰਜਾਬ ਅੱਗੇ ਨਹੀਂ ਜਾ ਸਕਦਾ ਹੈਗਾ ਉਹ ਜਿਹੜੇ ਜ਼ਖਮ ਨੇ ਬਹੁਤ ਅੱਲੇ ਨੇ ਹਜੇ ਤੱਕ ਬੜੇ ਅੱਲੇ ਜ਼ਖਮ ਨੇ ਅਸੀਂ ਕਿਵੇਂ ਬਲਦੇਵ ਸਿੰਘ ਮਾਨ ਨੂੰ ਮਾਰਿਆ ਜੈਮਲ ਸਿੰਘ ਪੱਡਾ ਨੂੰ ਮਾਰਿਆ ਚੰਦਨ ਸਿੰਘ ਧੂਤ ਸਾਤੇ ਸਾਥੀਆਂ ਨੂੰ ਮਾਰਿਆ ਕੀ ਉਹਨਾਂ ਦਾ ਕਸੂਰ ਸੀਗਾ ਮਜ਼ਦੂਰ ਕਿਸਾਨਾਂ ਦੇ ਉਹ ਨੇਤਾ ਸੀਗੇ ਉਹਨਾਂ ਦੀ ਗੱਲਬਾਤ ਕਰਦੇ ਸੀਗੇ ਤੇ ਜਿਹੜੇ ਇਹ ਜਿਹੜੇ ਇਹ ਬੇਕਸੂਰਾਂ ਦੇ ਕਤਲ ਹੋ ਰਹੇ ਸੀ ਉਹਦੇ ਖਿਲਾਫ ਆਵਾਜ਼ ਉਠਾਉਂਦੇ ਸੀਗੇ ਕਿਉਂ ਨਹੀਂ ਅੱਜ ਤੱਕ ਜੇ ਜੇ ਜਿਵੇਂ ਪਹਿਲਾਂ ਕਹਿ ਚੁੱਕੇ ਜੇ ਸਰਕਾਰ ਨੇ ਕੀਤਾ ਇੱਕ ਜਿਹਨੂੰ ਆਪਾਂ ਇੱਕ ਰੀਕੈਂਸਲੀਏਸ਼ਨ ਪ੍ਰੋਸੈਸ ਕਹਿੰਦੇ ਹਾਂ ਜਿਹੜਾ ਦੁਨੀਆਂ ਦੇ ਵਿੱਚ ਕਈ ਜਗ੍ਹਾ ਤੇ ਜਿਹੜਾ ਉੱਥੇ ਹੁੱਟੂ ਤੇ ਤੋਤਸੂ ਜਿਹੜੇ ਦੋ ਕਬੀਲੇ ਸੀਗੇ ਮੈਨੂੰ ਹੁਣ ਯਾਦ ਨਹੀਂ
ਰਵਾਂਡਾ
ਦੇ ਵਿੱਚ ਉਹ ਇੱਕ ਦੂਜੇ ਨੂੰ ਉਹਨਾਂ ਨੇ ਇੱਕ ਬਹੁਤ ਵੱਡੇ ਤਰੀਕੇ ਨਾਲ ਉਹਨਾਂ ਨੇ ਕਤਲੇਆਮ ਕੀਤਾ ਪਰ ਇੱਕ ਉਸ ਤੋਂ ਬਾਅਦ ਉਹਨਾਂ ਨੇ ਇੱਕ ਰੀਕੈਂਸਲੀਏਸ਼ਨ ਪ੍ਰੋਸੈਸ ਦੇ ਥਰੂ ਗਏ ਜਿਹਨੇ ਕਤਲ ਕੀਤਾ ਤੇ ਜਿਹਨਾਂ ਦੇ ਘਰ ਦੇ ਮਰਡਰ ਹੋਏ ਨੇ ਉਹ ਆਹਮਣੇ ਸਾਹਮਣੇ ਆ ਕੇ ਬੈਠੇ ਉਹ ਭੁੱਬਾ ਮਾਰ ਕੇ ਆਪਸ ਦੇ ਵਿੱਚ ਰੋਣ ਡੇ ਵੀ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਜਾਂ ਇਹ ਬਹੁਤ ਇੱਕ ਪ੍ਰੋਸੈਸ ਇਹ ਜਵਾਬ ਤੇ ਲੈਣੇ ਹੀ ਪੈਣੇ ਆ ਜੀ ਇਹ ਨਹੀਂ ਹੋ ਸਕਦਾ ਹੈਗਾ ਇੱਕ ਜਿਹੜਾ ਸਿੱਖ ਜਿਹੜਾ ਸਹੀ ਸਿੱਖ ਵਾ ਉਹ ਇੱਕ ਫਿਰਕੇ ਦੇ ਬੰਦੇ ਨੂੰ ਬੱਸਾਂ ਚੋਂ ਕੱਢ ਕੇ ਨਹੀਂ ਮਾਰ ਸਕਦਾ ਹੈਗਾ ਉਹ ਸਾਨੂੰ ਪ੍ਰੂਵ ਕਰਨਾ ਪਊਗਾ ਵੀ ਇਹ ਕੌਣ ਬੰਦੇ ਸੀ ਕਿਹਨਾਂ ਨੇ ਮਾਰਿਆ ਰਾਤ ਦਿਨ ਕੀ ਜਿਹੜਾ ਤੁਹਾਡੇ ਕੋਲ ਸਵਾਲ ਪੁੱਛਣ ਵਾਲਾ ਆ ਉਹਦੇ ਤੁਸੀਂ ਆ ਕੇ ਗੁੰਡਾਗਰਦੀ ਕਰੋ
ਬਾਰ ਬਾਰ ਅਗਰ ਅਸੀਂ ਦਬਾਉਣ ਦੀ ਕੋਸ਼ਿਸ਼ ਕਰਾਂਗੇ ਉਹ ਗੱਲ ਉਬਲ ਕੇ ਰਿਝ ਰਿਝ ਕੇ ਨਿਕਲਦੀ ਰਹੇਗੀ ਅਗਰ ਜੇ ਹੁਣ ਇੱਥੇ ਇਹਨਾਂ ਨੂੰ ਲੱਗਦਾ ਕਿ ਸਕਸੈਸਫੁਲ ਹੋ ਗਏ ਨੇ ਕਿਸੇ ਹੋਰ ਜਗ੍ਹਾ ਤੋਂ ਆਵਾਜ਼ ਉੱਠੇਗੀ ਬਾਰ ਬਾਰ ਉਹ ਆਵਾਜ਼ ਉੱਠਦੀ ਰਹੇਗੀ ਸੋ ਜਿੰਨੀ ਦੇਰ ਤੱਕ ਉਹ ਇਸ਼ੂਜ਼ ਐਡਰੈਸ ਨਹੀਂ ਹੁੰਦੇ ਇਹ ਕੋਈ ਹੱਲ ਨਹੀਂ ਹੈ ਇਹ ਤਾਂ ਬਿਲਕੁਲ ਧੱਕੇਸ਼ਾਹੀ ਹੈ
ਧੱਕੇਸ਼ਾਹੀ ਹੈ ਜੀ ਬਿਲਕੁਲ ਅਸੀਂ ਇਸ ਵਿਸ਼ੇ ਦੇ ਬਸ ਇੰਨਾ ਕੀ ਕਹਿਣਾ ਚਾਹਾਂਗੇ ਤੇ ਸਰੋਤਿਆਂ ਨੇ ਕਨੈਕਸ਼ਨ ਆਪੇ ਜੋੜ ਲੈਣਾ ਕਿ ਕਿਸ ਤਰੀਕੇ ਦੇ ਨਾਲ ਇਹੀ ਜਿਹੜਾ ਗਰੁੱਪ ਆ ਉਹ ਯੋਗੀ ਆ ਦਾ ਜਿਹੜਾ ਮਿਨਿਸਟਰ ਆਇਆ ਉਹਦੇ ਨਾਲ ਵੀ ਇਹ ਕਾਇਮ ਨੇ ਤੇ ਦੂਜੇ ਪਾਸੇ ਬਿਲਕੁਲ ਉਸ ਤਰੀਕੇ ਨਾਲ ਇਹ ਗੁੰਡਾਗਰਦੀ ਇਹ ਨਿਊਜ਼ੀਲੈਂਡ ਦੇ ਵਿੱਚ ਵੀ ਉਹੀ ਜਿਹੜਾ ਇੱਕ ਉਹ ਜਿਹੜਾ ਪਹਿਲਾਂ ਜਿਹੜਾ ਕਰਦੇ ਆਏ 84 ਦੇ ਸਮੇਂ ਦੇ ਵਿੱਚ ਉਹੀ ਇਹ ਇੱਥੇ ਕਰਨਾ ਚਾਹੁੰਦੇ ਨੇ ਜਿਹਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ
ਜੀ ਤੋ ਦੋਸਤੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਰੇਡੀਓ ਇਨਕਲਾਬ 6:30 ਵਜੇ ਤੱਕ ਤੁਹਾਡਾ ਔਰ ਸਾਡਾ ਸਾਥ ਬਣਿਆ ਰਹੇਗਾ ਅਗਲੀ ਜਿਹੜੀ ਗੱਲਬਾਤ ਹੈ ਇੱਥੇ ਇੱਕ ਤਾਂ ਜਿਹੜੇ ਉਹ ਚਾਈਨੀਜ਼ ਇੰਟਰਨੈਸ਼ਨਲ ਵਿਦਿਆਰਥੀ ਨਿਊਜ਼ੀਲੈਂਡ ਨੈਸ਼ਨਲ ਕਾਲਜ ਤੋਂ ਜਿਹੜੇ ਸਨ ਉਹਨਾਂ ਦਾ ਕਾਲਜ ਬੰਦ ਹੋ ਗਿਆ NZQA ਨੇ ਉਹ ਕਾਲਜ ਬੰਦ ਕਰ ਦਿੱਤਾ ਸੀਗਾ ਉਹਨਾਂ ਨੂੰ ਕਮੀਆਂ ਕੁਛ ਮਿਲੀਆਂ ਪਰ ਉਹਦੇ ਵਿੱਚ ਕੋਈ 100 ਤੋਂ ਉੱਪਰ ਅਰਾਊਂਡ 100 ਦੇ ਕਰੀਬ ਸਟੂਡੈਂਟ ਸਨ ਲੈਵਲ 7 ਬਿਜ਼ਨਸ ਸਟੱਡੀਜ਼ ਦਾ ਜਿਨ੍ਹਾਂ ਦਾ ਕੋਰਸ ਸੀ ਉਹਨਾਂ ਨੂੰ ਕਿਤੇ ਹੋਰ ਐਡਮਿਸ਼ਨ ਨਹੀਂ ਸੀ ਮਿਲ ਸਕਦੀ ਫੋਰ ਸਮ ਰੀਜ਼ਨ ਮੇਰਾ ਖਿਆਲ ਉਹ ਕੋਰਸ ਸ਼ਾਇਦ ਸਿਰਫ ਇੱਥੇ ਹੀ ਉਹ ਪ੍ਰੋਵਾਈਡ ਕੀਤਾ ਜਾਂਦਾ ਸੀ ਹੋਰ ਕਿਤੇ ਨਹੀਂ ਜਾਂ ਇੱਕ ਅੱਧਾ ਸ਼ਾਇਦ ਹੋਰ ਕਾਲਜ ਸੀ ਪਰ ਉਹਨਾਂ ਨੇ ਇਹ ਸਟੂਡੈਂਟਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਗਰ ਤੁਸੀਂ ਇਹੋ ਜਿਹੇ ਡੋਜੀ ਕਾਲਜ ਤੋਂ ਆਏ ਹੋ ਅਸੀਂ ਤੁਹਾਨੂੰ ਨਹੀਂ ਇੱਥੇ ਰੱਖਾਂਗੇ ਤੋ ਉਹ ਸਟੂਡੈਂਟਸ ਜਿਹੜੇ ਸੀ ਉਹਨਾਂ ਨੂੰ ਨਾ ਤਾਂ ਕੋਈ ਪੂਰਾ ਸਾਲ ਲਗਾਇਆ ਉਹਨਾਂ ਨੇ ਜਿਹੜੇ ਕਿ ਉਹ ਲੈਂਥ ਸੀ ਉਹਨਾਂ ਦੇ ਕੋਰਸ ਦੀ ਡਿਊਰੇਸ਼ਨ ਸੀ ਤੋ ਬਿਲਕੁਲ ਜਦੋਂ ਉਹਨਾਂ ਨੇ ਆਪਣਾ ਫਾਈਨਲ ਇਗਜ਼ਾਮ ਵੀ ਕਲੀਅਰ ਮਤਲਬ ਇਗਜ਼ਾਮ ਦੇ ਚੁੱਕੇ ਸਨ ਛੁੱਟੀਆਂ ਚੱਲ ਰਹੀਆਂ ਸਨ ਪਿਛਲੇ ਸਾਲ ਦਸੰਬਰ ਜਨਵਰੀ ਤੋ ਉਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ NZQ ਨੇ ਤੁਹਾਡਾ ਕਾਲਜ ਬੰਦ ਕਰਤਾ ਇਸ ਲਈ ਨਾ ਤਾਂ ਤੁਹਾਨੂੰ ਕੋਈ ਕੁਆਲੀਫਿਕੇਸ਼ਨ ਮਿਲੇਗੀ ਔਰ ਪੈਸਾ ਉਹਨਾਂ ਦਾ ਕਾਫੀ ਉਹਦੇ ਵਿੱਚ ਲੱਗਿਆ ਹੋਇਆ ਸੀ ਤੋ ਉਹ ਜਦੋਂ ਉਹਨਾਂ ਨੇ NZQ ਨੇ ਅਪਰੋਚ ਕੀਤਾ ਜਿਹੜੇ ਕਾਲਜ ਦੀ ਮੈਨੇਜਮੈਂਟ ਜਾਂ ਓਨਰ ਉਹਨਾਂ ਨੂੰ ਅਪਰੋਚ ਕੀਤਾ ਤੋ ਉਹਦੇ ਵਿੱਚ ਇਹ ਸੀ ਕਿ NZQA ਨੇ ਵੱਧ ਤੋਂ ਵਧੇ ਕਿਹਾ ਕਿ ਤੁਹਾਨੂੰ $6,000 ਪਰ ਸਟੂਡੈਂਟ ਜਿਹੜਾ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਲੈ ਕੇ ਦੇਣ ਦੀ ਕਿਉਂਕਿ ਜਿਸ ਤਰ੍ਹਾਂ ਇੰਟਰ ਪ੍ਰਾਈਵੇਟ ਜਿਹੜੇ ਕਾਲਜਸ ਨੇ ਚੱਲਦੇ ਨੇ ਉਹ ਫੀਸ ਜਦੋਂ ਵਿਦਿਆਰਥੀ ਕੋਲੋਂ ਲੈਣੀ ਹੁੰਦੀ ਉਹ ਉਹਨਾਂ ਕੋਲ ਸਿੱਧੀ ਨਹੀਂ ਜਾਂਦੀ ਉਹ ਇੱਕ ਟਰੱਸਟ ਹੈ ਪਬਲਿਕ ਟਰੱਸਟ ਹੈ ਜਿਹੜਾ ਕਾਲਜਸ ਦਾ ਮੇਰਾ ਖਿਆਲ ਜੋ ਵੀ ਉਹਦਾ ਸਹੀ ਨਾਂ ਹੈ ਮੈਨੂੰ ਪਤਾ ਨਹੀਂ ਉਹਦੇ ਵਿੱਚ ਜਾਂਦੀ ਹੈ ਤੋ ਉਹਦੇ ਵਿੱਚੋਂ ਫਿਰ ਉਹ ਟਰੱਸਟ ਵਾਲੇ ਜਿਹੜੇ ਨੇ ਉਹ ਕਾਲਜਸ ਨੂੰ ਫਿਰ ਉਹ ਦਿੰਦੇ ਨੇ ਫੀਸ ਉਹਨਾਂ ਨੂੰ ਇੱਕਦਮ ਨਹੀਂ ਉਹ ਫੀਸ ਮਿਲ ਜਾਂਦੀ ਕਾਲਜਾਂ ਨੂੰ ਸੋ ਉਹਦੇ ਵਿੱਚ $6,000 ਪਰ ਸਟੂਡੈਂਟ ਸੀ ਟਰੱਸਟ ਵਿੱਚ ਪਰ 6 ਦੇ ਕਰੀਬ ਸਾਰੀਆਂ ਫੀਮੇਲ ਸਟੂਡੈਂਟਸ ਹਨ ਐਕਚੁਲੀ ਉਹ ਚਾਈਨੀਜ਼ ਔਰ ਇੱਕ ਕੋਰੀਅਨ ਲੜਕੀ ਸੀ ਉਹ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਕੋਲ ਉਹਨਾਂ ਨੇ ਆ ਕੇ ਜਦੋਂ ਮਦਦ ਮੰਗੀ ਤਾਂ ਉਹਨਾਂ ਸਾਰਿਆਂ ਨੇ $14,000 ਪੇ ਕੀਤਾ ਹੋਇਆ ਸੀ ਉਹਨਾਂ ਕੋਲ ਰਸੀਦਾਂ ਵੀ ਸਨ $14,000 ਦੀਆਂ ਤਾਂ ਉਹਦੇ ਵਿੱਚ ਸਿੱਧਾ ਉਹ ਜਿਹੜਾ ਓਨਰ ਸੀ ਨਿਊਜ਼ੀਲੈਂਡ ਨੈਸ਼ਨਲ ਕਾਲਜ ਦਾ ਘਪਲਾ ਸੀ ਕਿ 6,000 ਟਰੱਸਟ 'ਚ ਬਾਕੀ 8,000 ਉਹਦੀ ਜੇਬ 'ਚ ਕਿਸੇ ਗਿਣਤੀ 'ਚ ਨਹੀਂ ਸੋ ਉਹ NZQA ਉਹਨਾਂ ਨੂੰ 6,000 ਤੋਂ ਵੱਧ ਨਹੀਂ ਸੀ ਦਵਾ ਸਕਦੇ ਤਾਂ ਉਹ ਲੜਕੀਆਂ ਨੇ ਬਹਾਦਰੀ ਕੀਤੀ ਹਿੰਮਤ ਕੀਤੀ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਔਰ ਹੋਰ ਯੂਨਾਈਟ ਯੂਨੀਅਨ ਸੋਸ਼ਲਿਸਟ ਦਾ ਉਤੇਰੋਆ ਇੱਕ ਦੋ ਹੋਰ ਗਰੁੱਪਸ ਦੀ ਮਦਦ ਦੇ ਨਾਲ ਮੀਡੀਆ 'ਚ ਗੱਲ ਆਈ ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਪਹਿਲਾਂ ਤਾਂ ਇਮੀਗ੍ਰੇਸ਼ਨ ਦਾ ਜਿਹੜਾ ਆਫਿਸ ਹੈ ਕੁਈਨ ਸਟਰੀਟ 'ਤੇ ਉਹਦੇ ਬਾਹਰ ਕਿਉਂਕਿ ਉਹਨਾਂ ਨੂੰ ਇਮੀਗ੍ਰੇਸ਼ਨ ਵੀ ਕੋਈ ਵੀਜ਼ਾ ਐਕਸਟੈਂਡ ਕੁਛ ਨਹੀਂ ਸੀ ਕਰ ਰਹੇ ਮਤਲਬ ਕਿ ਤੁਹਾਨੂੰ ਹੁਣੇ ਦੇਸ਼ ਛੱਡਣਾ ਪਏਗਾ ਅਗਰ ਇੱਥੋਂ ਚਲੇ ਜਾਂਦੇ ਤਾਂ ਉਹ ਆਪਣੀ ਲੜਾਈ ਨਹੀਂ ਸੀ ਲੜ ਸਕਦੇ
ਅਨੂ ਜੀ ਇਹਦੇ ਵਿੱਚ ਵੀ ਇੱਕ ਗੱਲ ਹੋਰ ਵੀ ਕਰਨ ਵਾਲੀ ਹੈ ਕਿ ਜਿਸ ਤਰੀਕੇ ਨਾਲ ਪੰਜਾਬੀ ਦੇ ਵਿੱਚ
ਉੱਥੇ ਆ ਰਹੀ ਹਾਂ ਤਾਂ ਉਹ ਇਮੀਗ੍ਰੇਸ਼ਨ ਦੇ ਆਫਿਸ ਦੇ ਬਾਹਰ ਇਸ ਲਈ ਪ੍ਰੋਟੈਸਟ ਹੋਇਆ ਔਰ ਨਾਲ ਹੀ ਉਹ ਮਾਰਚ ਕਰਕੇ ਅਸੀਂ ਕਾਲਜ ਤੱਕ ਗਏ ਤਾਂ ਉਹ ਜਿਹੜੀਆਂ 6 ਲੜਕੀਆਂ ਨੇ ਉਹਨਾਂ ਨੂੰ 6,000 ਪਲੱਸ 8 ਮਤਲਬ ਕਿ ਟੋਟਲ 14,000 ਜਿਹੜਾ ਉਹਨਾਂ ਨੂੰ ਮਿਲ ਗਿਆ
ਬਹੁਤ ਵਧੀਆ
ਤਾਂ ਖ਼ਬਰਾਂ ਜਿਹੜੀਆਂ ਮੈਂ ਪੰਜਾਬੀ ਮੀਡੀਆ 'ਚ ਜਿਹੜੀ ਖ਼ਬਰ ਦੇ ਬਾਰੇ ਦੇਖੀ ਹੈ ਉਹ ਇਹ ਕਹਿ ਰਹੇ ਨੇ ਕਿ ਵਿਦਿਆਰਥੀਆਂ ਨੂੰ ਪੈਸੇ ਮਿਲਣੇ ਵਾਪਸ ਸ਼ੁਰੂ ਹੋ ਗਏ ਨੇ ਪਰ ਉਹਦੇ 'ਚ ਇਹ ਗੱਲ ਕਲੀਅਰ ਕਰਨ ਦੀ ਲੋੜ ਹੈ ਕਿ ਸਿਰਫ ਉਹ 6 ਜਿਨ੍ਹਾਂ ਨੇ ਇਹ ਸੰਘਰਸ਼ ਕੀਤਾ ਉਹਨਾਂ ਨੂੰ ਪੂਰੇ ਪੈਸੇ ਮਿਲੇ ਨੇ ਬਾਕੀ ਜਿਹੜੇ 100 ਦੇ ਕਰੀਬ ਨੇ ਉਹਨਾਂ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੀ ਮਿਲਿਆ ਕਿਉਂਕਿ ਅਸੀਂ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਉਹਨਾਂ ਦੀ ਕੋਈ ਮਦਦ ਨਹੀਂ ਕਰ ਸਕਦੇ
ਕਿਉਂਕਿ
ਉਹ ਸੰਘਰਸ਼ 'ਚ ਸ਼ਾਮਲ ਨਹੀਂ ਹੋਏ ਉਹਨਾਂ ਨੇ ਅੱਗੇ ਆ ਕੇ ਆਵਾਜ਼ ਨਹੀਂ ਉਠਾਈ ਸੋ ਅਸੀਂ ਉਹਨਾਂ ਬਾਰੇ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਇਸ ਲਈ ਸ਼ਾਇਦ ਮੀਡੀਆ ਨੂੰ ਵੀ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਉਹ 6 ਲੜਕੀਆਂ ਨੇ ਆਪਣੇ ਹੱਕਾਂ ਲਈ ਆਵਾਜ਼ ਉਠਾਈ ਹੈ ਹਾਂ ਉਹਨਾਂ ਨੂੰ ਜ਼ਰੂਰ ਆਪਣਾ ਹੱਕ ਮਿਲ ਗਿਆ ਤੋ ਇਹ ਸਾਡੇ ਮੁਤਾਬਕ ਇੱਕ ਬਹੁਤ ਵੱਡੀ ਜਿੱਤ ਹੈ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਹਦੇ 'ਚੋਂ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਮੈਸੇਜ ਵੀ ਇਹੋ ਮਿਲਣਾ ਚਾਹੀਦਾ ਕਿ ਜਿਹੜਾ ਕੋਈ ਆਪਣੇ ਹੱਕਾਂ ਪ੍ਰਤੀ ਬਹਾਦਰੀ ਨਾਲ ਲੜਦਾ ਹੈ ਉਹਦੇ ਫਿਰ ਚਾਂਸਿਸ ਜ਼ਿਆਦਾ ਰਹਿੰਦੇ ਨੇ ਕਿ ਉਹ ਜਿੱਤ ਵੀ ਸਕਦਾ ਅਗਰ ਅਸੀਂ ਆਵਾਜ਼ ਹੀ ਨਹੀਂ ਉਠਾਵਾਂਗੇ ਤਾਂ ਫਿਰ ਤਾਂ ਬਿਲਕੁਲ ਕੋਈ ਮਿਲਣ ਦੇ ਸ਼ਾਇਦ ਚਾਂਸਿਸ ਸਾਨੂੰ ਨਹੀਂ ਰਹਿੰਦੇ
ਦੂਸਰਾ ਅਨੂ ਜੀ ਮੀਡੀਆ ਦੀ ਜਿਹੜੀ ਇਹ 'ਚ ਮੈਂ ਬੇਈਮਾਨੀ ਇੱਕ ਹੋਰ ਵੀ ਦੱਸੂੰਗਾ ਜਿਨ੍ਹਾਂ ਨੇ ਖਬਰ ਲਵਾਈ ਹੈ ਇਹਨਾਂ ਨੂੰ ਭਲੀ ਭਾਂਤੀ ਪਤਾ ਸੀਗਾ ਕਿ ਉਹ ਸੰਘਰਸ਼ ਦੇ ਵਿੱਚ ਅਸੀਂ ਜਾਂ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਸ਼ਾਮਲ ਹੈ ਉਹਦਾ ਵਿੱਚ ਜਿਹੜੀ ਪੰਜਾਬ ਦੇ ਵਿੱਚ ਟ੍ਰਿਬਿਊਨ ਦੇ ਵਿੱਚ ਖਬਰ ਲਵਾਈ ਹੈ ਉਹਦਾ ਕੋਈ ਕਿਤੇ ਨਾਂ ਇੱਥੇ ਨਹੀਂ ਗਾ ਜੀ ਬਿਲਕੁਲ ਵੀ ਸੋ ਇਹ ਉਹੀ ਮੀਡੀਆ ਦੀ ਜਿਹੜੀ ਅਸੀਂ ਉਹ ਪਹਿਲਾਂ ਗੱਲ ਕਰਕੇ ਗਏ ਹਾਂ ਜਿਹੜੀ ਬਲਦੇਵ ਸਿੰਘ ਔਲਖ ਦੇ ਨਾਲ ਜਿਹੜਾ ਰਿਲੇਟਡ ਹੈ ਸੋ
ਚਲੋ ਇਹਦੇ 'ਚ ਇਹ ਵੀ ਮੈਂ ਕਲੀਅਰ ਕਰਦਾ ਕਿ ਸਾਨੂੰ ਉਹਦੇ 'ਚ ਕੋਈ ਕ੍ਰੈਡਿਟ ਲੈਣ ਵਾਲੀ ਗੱਲ ਨਹੀਂ ਹੈ ਪਰ ਉਹਦੇ 'ਚੋਂ ਪੁਆਇੰਟ ਇਹ ਹੈ ਕਿ ਜਿਹੜੀਆਂ ਉਹ 6 ਵਿਦਿਆਰਥਣਾਂ ਨੇ ਜਿਨ੍ਹਾਂ ਨੇ ਬਹਾਦਰੀ ਦਿਖਾਈ ਹੈ ਕਮ ਸੇ ਕਮ ਉਹਨਾਂ ਨੂੰ ਤਾਂ ਕ੍ਰੈਡਿਟ ਹੋਏ ਕਿ ਜਿਹੜੇ ਸਾਡੇ ਨਵ ਯੁਵਕ ਨੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹਨਾਂ ਨੂੰ ਕੋਈ ਅਸੀਂ ਪ੍ਰੇਰਣਾ ਸਰੋਤ ਕੋਈ ਇਗਜ਼ਾਮਪਲ ਕੋਈ ਉਹਨਾਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰੀਏ ਕਿ ਦੇਖੋ ਆਹ 6 ਲੜਕੀਆਂ ਨੇ ਫਾਈਟ ਦਿੱਤੀ ਹੈ
ਸੋ
ਤੁਸੀਂ ਵੀ ਸਾਰੇ ਥੋੜੇ ਹੋਰ ਜਾਗਰੂਕ ਹੋਵੋ ਇੰਪਾਵਰ ਹੋਵੋ ਬਹਾਦਰ ਬਣ ਕੇ ਲੜੋ ਅਗਰ ਤੁਹਾਡੇ ਨਾਲ ਕਿਤੇ ਧੱਕਾ ਹੋ ਰਿਹਾ ਉਹਦੇ ਖਿਲਾਫ਼ ਲੜੋ ਨਾ ਇਨਸਾਫ਼ੀ ਹੋ ਰਹੀ ਹੈ ਉਹਦੇ ਖਿਲਾਫ਼ ਲੜੋ ਆਵਾਜ਼ ਉਠਾਓ ਮੇਰਾ ਖਿਆਲ ਇਸ ਤਰ੍ਹਾਂ ਦੀ ਵੀ ਅਗਰ ਗੱਲ ਹੁੰਦੀ ਤਾਂ ਬਹੁਤ ਚੰਗੀ ਗੱਲ ਹੈ ਮੈਨੂੰ ਉਹਦੇ 'ਚ ਖੁਦ ਪਰਸਨਲ ਕੋਈ ਕ੍ਰੈਡਿਟ ਦੀ ਗੱਲ ਨਹੀਂ ਹੈ ਕਿਉਂਕਿ ਅਗਰ ਉਹ ਲੜਕੀਆਂ ਅੱਗੇ ਨਾ ਆਉਂਦੀਆਂ ਅਸੀਂ ਤਾਂ ਕੁਛ ਨਹੀਂ ਸੀ ਕਰ ਸਕਦੇ ਉਹਨਾਂ ਨੂੰ
ਬਿਲਕੁਲ
ਅਸੀਂ ਉਹਨਾਂ ਦੀ ਸਪੋਰਟ 'ਤੇ ਸੀਗੇ ਸੋ ਮੇਰਾ ਖਿਆਲ ਹੈ ਕਿ ਜ਼ਿਆਦਾ ਇਹਦੇ 'ਚ ਕ੍ਰੈਡਿਟ ਉਹਨਾਂ ਨੂੰ ਖੁਦ ਨੂੰ ਹੀ ਜਾਂਦਾ ਲੜਕੀਆਂ ਨੂੰ ਕਿਉਂਕਿ ਉਹਨਾਂ ਨੇ ਇੰਨੀ ਹਿੰਮਤ ਕੀਤੀ ਹੈ
ਉਹਦੇ ਨਾਲ ਜੀ ਜਦੋਂ ਇਹੋ ਜਿਹੀਆਂ ਜਿੱਤਾਂ ਹੁੰਦੀਆਂ ਨੇ ਸਾਨੂੰ ਵੀ ਸ਼ਕਤੀ ਉਹਨਾਂ ਨੂੰ
ਬਿਲਕੁਲ ਹਾਂ ਸਾਨੂੰ ਹਿੰਮਤ ਔਰ ਹੱਲਾਸ਼ੇਰੀ ਮਿਲਦੀ ਹੈ ਕਿ ਅਗਾਂਹ ਤੋਂ ਅਗਾਂਹ ਜਿਹੜੀ ਅਸੀਂ ਲੜਾਈ ਲੜਦੇ ਰਹੀਏ ਲੋਕ ਪੱਖਾਂ ਦੀ ਜਿਹੜੀ ਲੜਾਈ ਹੈ ਜਿਹਨਾਂ ਨਾਲ ਧੱਕਾ ਹੁੰਦਾ ਹੈ ਉਹਨਾਂ ਦੀ ਅਸੀਂ ਮਦਦ ਕਰਦੇ ਰਹੀਏ ਡੈਫੀਨੇਟਲੀ ਸਾਨੂੰ ਉਹਦੇ 'ਚੋਂ ਮੋਟੀਵੇਸ਼ਨ ਹੋਰ ਮਿਲਦੀ ਹੈ ਅੱਗੇ ਤੋਂ ਅੱਗੇ
ਜੀ ਜੀ ਸੋ ਅਨੂ ਜੀ ਅੱਗੇ ਜਾਣ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਵਿੱਚ 19 ਮਈ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਪੂਰੀਆਂ 191 ਜਥੇਬੰਦੀਆਂ ਪੂਰੇ ਭਾਰਤ ਦੀਆਂ ਕਿਸਾਨਾਂ ਦੀਆਂ ਔਰ ਕਿਸਾਨ ਸਾਥੀਆਂ ਨੇ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਜੀ ਜਿਹੜੇ ਬਹੁਤ ਹੀ ਨੋਨ ਜਰਨਲਿਸਟ ਨੇ ਪੀ ਸਾਈਨਾਥ ਖਾਸ ਕਰਕੇ ਕਿਸਾਨੀ ਤੇ ਮਜ਼ਦੂਰੀ ਦੇ ਵਿਸ਼ਿਆਂ ਦੇ ਉੱਪਰ ਉਹ ਪੰਜਾਬ ਦੀ ਫੇਰੀ ਤੇ ਆਏ ਸੀ ਮੈਂ ਉਹਨਾਂ ਦੀ ਗੱਲਾਂ ਬਾਤਾਂ ਸੁਣ ਰਿਹਾ ਸੀ ਵੈਸੇ ਵੀ ਉਹਨਾਂ ਦੇ ਲੈਕਚਰ ਸੁਣ ਰਿਹਾ ਸੀ ਬਹੁਤ ਹੀ ਕਮਾਲ ਦੇ ਉੱਥੇ ਵੀ ਉਹਨਾਂ ਦੀ ਸਾਰੀਆਂ ਜਿਹੜੀ ਗੱਲਬਾਤ ਹੋਈ ਹੈ ਰਿਕਾਰਡਿੰਗ ਪਈ ਹੋਈ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਆਪਾਂ ਇਸ ਰੇਡੀਓ ਚੈਨਲ 'ਤੇ ਲੈ ਕੇ ਆਈਏ ਕਿ ਜਿਹੜਾ ਕ੍ਰਾਈਸਿਸ ਕਿਸ ਤਰੀਕੇ ਨਾਲ ਡੂੰਘਾ ਕਿੰਨਾ ਆ ਅਤੇ ਹੋਰ ਕਿੰਨਾ ਡੂੰਘਾ ਹੁੰਦਾ ਜਾ ਰਿਹਾ ਦੂਸਰਾ ਜਿਹੜਾ 19 ਮਈ ਵਾਲੀ ਗੱਲ ਹੋ ਗਈ 28 ਨੂੰ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਉਹਨਾਂ ਨੇ ਜਿਹੜੇ ਜਿਹੜਾ ਨਵਾਂ ਤਾਂ ਨਹੀਂ ਪਰ ਹੋਰ ਤਿੱਖਾ ਅਨੂ ਜੀ ਜਿਹੜਾ ਟਰੈਂਡ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਕਿਸਾਨ ਜਿਹੜਿਆਂ ਜਿਹਨਾਂ ਕਿਸਾਨਾਂ ਨੇ ਬੈਂਕਾਂ ਦੇ ਜਿਹੜੇ ਆ ਉਹ ਕਰਜ਼ੇ ਜਿਹੜੇ ਆ ਉਹ ਵਾਪਸ ਨਹੀਂ ਕੀਤੇ ਉਹਨਾਂ ਦੇ ਉੱਪਰ ਜਿਹੜਾ ਆ ਜਿਹੜਾ ਪੁਲਿਸ ਦੇ ਨਾਲ ਜਿਹੜੀ ਜਿਹੜੀ ਕੁਰਕੀ ਘਰਾਂ ਦੇ ਵਿੱਚ ਉਹ ਕਰਨ ਆ ਰਹੇ ਨੇ ਉਹ ਇੱਕ ਜਿਹੜਾ ਸਿਲਸਿਲਾ ਬਹੁਤ ਵੱਡੇ ਲੈਵਲ 'ਤੇ ਚੱਲ ਰਿਹਾ ਅਤੇ 28 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਨੇ ਇਹਦੇ ਖਿਲਾਫ਼ ਜਿਹੜਾ ਸੰਘਰਸ਼ ਸ਼ੁਰੂ ਕਰਨਾ ਮੈਂ ਉਹਨੂੰ ਜੀ ਵੈਸੇ ਚਲਾਉਣਾ ਚਾਹੁੰਦਾ ਸੀਗਾ ਆਪਣੇ ਸਾਥੀ ਦੂਸਰਾ ਇਹਦੇ ਨਾਲ ਹੋਰ ਐਕਚੁਲੀ ਸੰਘਰਸ਼ਾਂ ਦੀ ਗੱਲ ਚੱਲ ਰਹੀ ਸੀਗੀ ਦੋਸਤੋ ਜਿਵੇਂ ਤੁਸੀਂ ਸੁਣਦੇ ਹੋ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਵੱਲੋਂ ਜਿਹੜਾ ਤੀਜੇ ਹਿੱਸੇ ਦੀ ਜ਼ਮੀਨ ਹੈ ਦਲਿਤਾਂ ਦੀ
ਓਫੀਸ਼ੀਅਲ
ਸ਼ਾਮਲਾਟ ਦੀ ਜ਼ਮੀਨ ਹੈ ਉਹ ਦਾੜਾ ਸੰਘਰਸ਼ ਪਹਿਲਾਂ ਤਾਂ ਇਹ ਮਾਲਵੇ ਉਦੋਂ ਸੰਗਰੂਰ ਵੱਲ ਉਸ ਏਰੀਏ 'ਚ ਸੀਗਾ ਪਰ ਜਿਹੜੀ ਆਪਣੇ ਪੇਂਡੂ ਖੇਤ ਮਜ਼ਦੂਰ ਯੂਨੀਅਨ ਸਾਥੀਆਂ ਨੇ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਸੰਘਰਸ਼ ਦੇਖਾ ਕੀਤਾ ਹੈ ਸੋ ਰੀਸੈਂਟ ਜਿਹੜੀ ਟਾਂਡਾ ਬਲਾਕ ਦੇ ਵਿੱਚੋਂ ਜਿਹੜੀ ਖਬਰ ਆ ਰਹੀ ਹੈ ਮੈਂ ਐਕਚੁਲੀ ਪੜ੍ਹ ਕੇ ਸੁਣਾਉਂਦਾ ਉਹਨੂੰ ਜੀ ਇਹ ਔਰ ਇਹ ਵੀ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਅਗਲੇ ਹਫ਼ਤੇ ਆਪਾਂ ਸਾਥੀ ਕਸ਼ਮੀਰ ਸਿੰਘ ਕੋਗਿਸ਼ੋਰ ਹੁਣਾਂ ਨਾਲ ਵੀ ਇਹ ਮਸਲੇ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ ਸੋ ਇਹ ਇਹ ਬੜੀ ਇੱਕ ਮਾੜੀ ਖਬਰ ਹੈ ਜੀ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਉਹਨਾਂ ਨਾਲ ਉਹਨਾਂ ਦੀਆਂ ਪਰਿਵਾਰ ਦੀਆਂ ਫੋਟੋਆਂ ਵੀ ਪਾਈਆਂ ਹੋਈਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਟਾਂਡਾ ਤਹਿਸੀਲ ਦੇ ਸਕੱਤਰ ਨਵਲ ਗਿੱਲ ਟਾਲੀ ਅਤੇ ਉਹਨਾਂ ਦੇ ਪਰਿਵਾਰ ਉੱਪਰ ਟਾਲੀ ਪਿੰਡ ਸਾਡੇ ਲੱਗ ਗਏ ਜੀ ਟਾਲੀਆਂ ਪਿੰਡ ਪਿੰਡ ਦੇ ਸਰਪੰਚ ਨੇ ਪੇਂਡੂ ਮਜ਼ਦੂਰ ਵੱਲੋਂ ਪਲਾਂਟਾਂ 'ਤੇ ਆਪਣੇ ਹਿੱਸੇ ਦੀ ਜ਼ਮੀਨ ਦੇ ਹੱਕ ਲਈ ਫਰਜ਼ੀ ਬੋਲੀ ਦੇ ਵਿਰੋਧ ਵਿੱਚ ਪੰਚਾਇਤੀ ਜ਼ਮੀਨ ਵਿੱਚ ਝੰਡਾ ਗੱਡਣ ਦੀ ਬੁਖਲਾਹਟ 'ਚ ਆ ਕੇ ਅੱਜ ਜਾਨਲੇਵਾ ਹਮਲਾ ਕਰਵਾ ਦਿੱਤਾ ਇਸ ਵਕਤ ਜ਼ਖਮੀ ਪਰਿਵਾਰ ਟਾਂਡਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਪੇਂਡੂ ਮਜ਼ਦੂਰ ਜ਼ਮੀਨ ਵਿੱਚ ਡਟੇ ਹੋਏ ਹਨ ਪੇਂਡੂ ਮਜ਼ਦੂਰ ਜ਼ਮੀਨ ਦੇ ਉਹਦੇ ਵਿੱਚ ਡਟੇ ਹੋਏ ਹਨ ਜੀ 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 ਇਸ ਹਮਲੇ ਰਾਹੀਂ ਮਜ਼ਦੂਰਾਂ 'ਚ ਦਹਿਸ਼ਤ ਪਾ ਕੇ ਜ਼ਮੀਨ 'ਚੋਂ ਮਜ਼ਦੂਰਾਂ ਨੂੰ ਉਠਾਉਣ ਦੀ ਸਾਜਿਸ਼ ਰਚੀ ਗਈ ਹੈ ਸੋ ਇਹ ਜਿਹੜਾ ਕਾਂਡ ਹੋਇਆ ਆ ਔਰ ਬੜੀਆਂ ਮੈਂ ਗੱਲ ਕਰ ਰਿਹਾ ਸੀ ਪ੍ਰੋਗਰਾਮ 'ਤੇ ਸ਼ੁਰੂ ਹੋਣ ਤੋਂ ਪਹਿਲਾਂ ਸਾਥੀ ਕਸ਼ਮੀਰ ਸਿੰਘ ਕੋਗਿਸ਼ੋਰ ਨਾਲ ਔਰ ਪੂਰੇ ਪਰਿਵਾਰ ਨੂੰ ਔਰ ਸੱਟਾਂ ਵੀ ਇਹਨੂੰ ਜੀ ਮੱਥੇ ਦੇ ਸਿਰ ਦੇ ਉੱਪਰ ਮਾਰੀਆਂ ਹੈਗੀਆਂ ਉਹਨਾਂ ਵਿੱਚੋਂ ਇੱਕ ਜਿਹੜਾ ਪਰਿਵਾਰਕ ਮੈਂਬਰ ਆ ਉਹ ਕਾਫੀ ਸੀਰੀਅਸ ਹਾਲਤ ਦੇ ਵਿੱਚ ਆ ਸੋ ਹੋਪਫੁਲੀ ਕੋਈ ਮਾੜੀ ਖਬਰ ਨਾ ਆਵੇ ਜੀ ਜੀ ਸੋ ਇਸ ਤੋਂ ਇਲਾਵਾ ਇਹਨੂੰ ਜੀ ਮੈਂ ਜੇ ਆਪਾਂ ਵੈਕਸੀਨੇਸ਼ਨ ਵਾਲੀ ਗੱਲ ਕਰਨ ਤੋਂ ਪਹਿਲਾਂ ਜਿਵੇਂ ਕਿ ਆਪਣੇ ਸਾਥੀ ਮੈਂ ਉਹਨਾਂ ਦੀ ਗੱਲਬਾਤ ਜੇ ਮੈਨੂੰ ਲੱਭਦੀ ਆ ਤਾਂ ਕਾਫੀ ਵਧੀਆ ਹੋ ਜਾਵੇ ਹਾਂਜੀ ਇੱਕ ਹੋਰ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਤੋਂ ਸਾਥੀ ਮੁਕੇਸ਼ ਮਲੌਦ ਉਹ ਜਿਹੜਾ ਲਗਾਤਾਰ ਸੰਘਰਸ਼ ਜਿਹੜਾ ਚੱਲ ਰਿਹਾ ਹੈ ਅਤੇ ਉਹਨਾਂ ਨੂੰ ਪੁਲਿਸ ਨੇ ਭਗੌੜਾ ਜਿਹੜਾ ਕਰਾਰ ਦੇ ਦਿੱਤਾ ਕਿ ਜਿੰਨੇ ਵੀ ਸਾਥੀ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਨੇ ਕਿਉਂਕਿ ਜਦੋਂ ਤੁਹਾਨੂੰ ਤੁਸੀਂ ਭਗੌੜਾ ਜਦੋਂ ਕਰਾਰ ਦਿੰਦੇ ਹੋ ਤੇ ਉਹ ਤੁਹਾਨੂੰ ਜਿੱਥੇ ਮਰਜ਼ੀ ਜਦੋਂ ਮਰਜ਼ੀ ਤੁਹਾਨੂੰ ਗ੍ਰਿਫਤਾਰ ਕਰ ਸਕਦੇ ਆ ਤੇ ਤੁਹਾਡੇ ਤੇ ਉਹ ਪੁੱਠੇ ਸਿੱਧੇ ਜਿਹੜੇ ਕੇਸ ਆ ਉਹ ਪਾ ਸਕਦੇ ਨੇ ਸੋ ਇਹਦੇ ਵਿੱਚ ਮੇਰਾ ਖਿਆਲ ਆ ਕਿ ਅਨੁਜ ਪਹਿਲਾਂ ਫਿਰ ਆਪਾਂ ਜਾਂ ਨਰਸਾਂ ਦੇ ਸੰਘਰਸ਼ ਵਾਲੀ ਗੱਲਬਾਤ ਕਰ ਲਈਏ
ਹਾਂਜੀ ਹਾਂਜੀ ਬਿਲਕੁਲ ਜੀ ਨਰਸਾਂ ਦਾ ਜਿਹੜਾ ਚੱਲ ਰਿਹਾ ਇੱਥੇ ਨਰਸਿਸ ਮਿਡਵਾਈਫਸ ਔਰ ਹੈਲਥ ਕੇਅਰ ਅਸਿਸਟੈਂਟਸ ਜਿਨ੍ਹਾਂ ਨੂੰ ਕਿ ਡੀ ਐਚ ਬੀ ਨੇ ਡਿਸਟ੍ਰਿਕਟ ਹੈਲਥ ਬੋਰਡ ਮਤਲਬ ਕਿ ਇੱਥੋਂ ਦਾ ਸਰਕਾਰੀ ਮਹਿਕਮਾ ਜਿਹੜਾ ਪਬਲਿਕ ਹੈਲਥ ਆ ਉਹਨਾਂ ਨੇ ਸਿਰਫ 2% ਇਨਕਰੀਮੈਂਟ ਜਿਹੜਾ ਔਫਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਤੋ ਉਹ ਇੱਥੇ ਜਿਹੜੀ ਉਹਨਾਂ ਦੀ ਯੂਨੀਅਨ ਨਿਊਜ਼ੀਲੈਂਡ ਨਰਸਿਸ ਔਰਗਨਾਈਜੇਸ਼ਨ NZNO ਉਹਦੇ 27,000 ਦੇ ਕਰੀਬ ਮੈਂਬਰ ਨੇ ਤੋ ਉਹ ਸਾਰਿਆਂ ਨੇ 2 ਵਾਰੀ 70% ਤੋਂ ਵੱਧ ਮੈਂਬਰਸ ਨੇ ਇਹ ਵੋਟ ਪਾਈ ਕਿ ਸਾਨੂੰ 2% ਮਨਜ਼ੂਰ ਨਹੀਂ ਇਸ ਤੋਂ ਜ਼ਿਆਦਾ ਇਨਕਰੀਮੈਂਟ ਸਾਨੂੰ ਚਾਹੀਦਾ ਤੋ ਉਹ 2 ਹਫ਼ਤੇ ਪਹਿਲਾਂ ਲਗਾਤਾਰ 2 ਹਫ਼ਤੇ ਨਿਊਜ਼ੀਲੈਂਡ ਦੇ ਅਲੱਗ ਅਲੱਗ ਮੇਨ ਸ਼ਹਿਰਾਂ ਦੇ ਵਿੱਚ ਸੈਂਟਰਸ ਦੇ ਵਿੱਚ ਸ਼ਾਂਤਮਈ ਰੈਲੀਆਂ ਚੱਲੀਆਂ ਜਿੱਥੇ ਕਿ ਨਰਸਿਸ ਮਿਡਵਾਈਫਸ ਹੈਲਥ ਕੇਅਰ ਉਹਨਾਂ ਨੂੰ ਇਹ ਸੀਗਾ ਕਿ ਸਾਨੂੰ 2% ਤੋਂ ਵੱਧ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਅਸੀਂ ਬੀਤੇ ਪ੍ਰੋਗਰਾਮਾਂ 'ਚ ਗੱਲ ਵੀ ਕਰ ਚੁੱਕੇ ਹਾਂ ਕਿ ਨਿਊਜ਼ੀਲੈਂਡ ਸਰਕਾਰ ਨੇ ਇੱਕ ਪੈਨਲ ਬਣਾ ਦਿੱਤਾ ਜਿਹੜਾ ਕਿ ਉਹ ਸਾਰੀ ਜਿਹੜੀ ਮੀਡੀਏਸ਼ਨ ਹੈ ਉਹਨਾਂ ਦੀ ਬਾਰਗੇਨਿੰਗ ਜੋ ਵੀ ਹੈ ਉਹ ਕਰਵਾਏਗਾ ਜਿਹਦੇ 'ਚ ਕਿ 3 ਵਿਅਕਤੀ ਨੇ ਇੱਕ ਤੋਂ ਜਿਹਨੂੰ ਇੰਡੀਪੈਂਡੈਂਟ ਚੇਅਰਪਰਸਨ ਕਿਹਾ ਜਾ ਰਿਹਾ ਉਹ ਫਾਰਮਰ ਲੇਬਰ MP ਰਹਿ ਚੁੱਕੇ ਨੇ ਸੋ ਉਹ ਇੰਨੇ ਕੋਈ ਇੰਡੀਪੈਂਡੈਂਟ ਨਹੀਂ ਨੇ ਦੂਸਰਾ ਇੱਕ DHB 'ਚੋਂ ਉਹਨਾਂ ਨੇ ਲਿਆ ਉਹਨਾਂ ਦਾ ਵੀ ਟਰੈਕ ਰਿਕਾਰਡ ਇਹੀ ਹੈ ਕਿ ਉਹ DHBs ਚ ਬਜਟ ਸਰਪਲਸਸ ਦੀ ਉਹਨਾਂ ਦੀ ਅਚੀਵਮੈਂਟ ਹੈ ਕਿ ਬਜਟ ਹੋਣਾ ਚਾਹੀਦਾ ਵੱਧ ਤੋਂ ਵੱਧ ਜਿਹੜੇ ਸਟਾਫ ਨੇ ਉਹਨਾਂ ਦੀਆਂ ਲੋੜਾਂ ਕਿਤੇ ਜਾਣ ਪੇਸ਼ੈਂਟਸ ਦੀਆਂ ਲੋੜਾਂ ਕਿਤੇ ਜਾਣ ਔਰ ਤੀਸਰੇ ਜਿਹੜੇ ਵਿਅਕਤੀ NZNO ਨੂੰ ਕਿ ਯੂਨੀਅਨ ਨੂੰ ਰੈਪ੍ਰੈਜੈਂਟ ਕਰ ਰਹੇ ਨੇ ਉਹ ਇਸ ਵਕਤ ਯੂਨੀਅਨ ਚ ਉਹਨਾਂ ਦਾ ਕੋਈ ਅਹੁਦਾ ਵੀ ਨਹੀਂ ਹੈ ਉਹ ਪਹਿਲਾਂ ਸਾਬਕਾ NZNO ਮੇਰਾ ਖਿਆਲ CEO ਰਹਿ ਚੁੱਕੇ ਨੇ ਤੋ ਇਹ ਪੈਨਲ ਬੜਾ ਅਜੀਬੋ ਗਰੀਬ ਜਿਹਾ ਪੈਨਲ ਹੈ ਸੋ ਉਹਨਾਂ ਤੋਂ ਸਾਨੂੰ ਕੋਈ ਜ਼ਿਆਦਾ ਆਸ ਨਹੀਂ ਹੈ ਤੋ ਬੀਤੇ ਸਨਿਚਰਵਾਰ ਜਿਹੜਾ ਕਿ ਮੇਰਾ ਖਿਆਲ ਇੰਟਰਨੈਸ਼ਨਲ ਨਰਸਿਸ ਡੇ ਸੀ ਤੋ ਨਿਊਜ਼ੀਲੈਂਡ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਨਰਸਾਂ ਨੇ ਮਾਰਚ ਕੀਤਾ ਤੋ ਆਕਲੈਂਡ ਵਾਲੀ ਮਾਰਚ ਚ ਅਸੀਂ ਵੀ ਸ਼ਾਮਿਲ ਸਾਂ ਸਾਡੀ ਵਾਲੰਟਰੀ ਡਿਊਟੀ ਲਾਈ ਗਈ ਸੀਗੀ ਸਾਊਂਡ ਸਿਸਟਮ ਦੀ ਸੋ ਆਕਲੈਂਡ ਸਿਟੀ ਹੋਸਪਿਟਲ ਜਿਹੜਾ ਉੱਥੋਂ ਮਾਰਚ ਕਰਕੇ ਅਸੀਂ ਆਊਟੀਆ ਸਕੁਏਅਰ ਤੱਕ ਆਏ ਤੋ ਕਿੰਨਾ ਮੇਰੇ ਖਿਆਲ 3-4 ਕਿਲੋਮੀਟਰ ਹੋਏਗਾ ਜਾਂ ਜ਼ਿਆਦਾ 5 ਕਿਲੋਮੀਟਰ ਦੇ ਕਰੀਬ ਸ਼ਾਇਦ ਰਸਤਾ ਹੋਏਗਾ ਮੇਰਾ ਅੰਦਾਜ਼ਾ ਹੈ ਤੋ ਉਹਦੇ ਵਿੱਚ ਪੂਰਾ ਮੀਂਹ ਵਰ ਰਿਹਾ ਸੀ ਉਦਣ ਬਾਰਿਸ਼ ਦਾ ਮੌਸਮ ਫਿਰ ਵੀ ਕੋਈ 1000 ਕੁ ਦੇ ਕਰੀਬ ਲੋਕ ਸ਼ਾਮਿਲ ਸਨ ਤਕਰੀਬਨ ਸਾਰੇ ਮਜੋਰਿਟੀ ਫੀਮੇਲਸ ਸੋ ਨਰਸਾਂ ਦਾ ਇੱਕ ਇਹੋ ਜਿਹਾ ਇਹ ਇੱਕ ਜਿਹੜਾ ਆਕੂਪੇਸ਼ਨ ਹੈ ਕਿ ਇਹਦੇ ਚ ਜ਼ਿਆਦਾ ਔਰਤਾਂ ਕੰਮ ਕਰਦੀਆਂ ਨੇ ਪੂਰੇ ਮੀਂਹ ਦੇ ਵਿੱਚ 1000 ਦੇ ਕਰੀਬ ਲੋਕ ਅਗਰ ਮੌਸਮ ਚੰਗਾ ਹੁੰਦਾ ਤਾਂ ਮੈਨੂੰ ਲੱਗਦਾ ਸ਼ਾਇਦ 5-10 ਗੁਣਾ ਵੱਧ ਗਿਣਤੀ ਹੁੰਦੀ ਤੋ ਉਹ ਮੈਂ ਕਹਾਂਗੀ ਕਿ ਬਹੁਤ ਸਕਸੈਸਫੁਲ ਰਹੇ ਨੇ ਮਾਰਚਿਸ ਉਹਦੇ ਵਿੱਚ ਕਲੀਅਰਲੀ 16%-18% ਇਹ ਫਿਗਰ ਸੁਣਨ ਨੂੰ ਮਿਲੇ ਆਕਲੈਂਡ ਵਾਲੀ ਮਾਰਚ ਚ ਸੋ 2% ਇਨਫ ਨਹੀਂ ਕਿੰਨਾ ਇਨਫ ਹੋਵੇ ਸੋ ਹੁਣ ਇੱਥੋਂ ਤੱਕ ਅਸੀਂ ਪਹੁੰਚ ਗਏ ਹਾਂ ਕਿ 16-18 ਦੇ ਲਾਗੇ ਇੱਕ ਜਿਹੜੇ ਸਪੀਕਰ ਸਨ ਉਹਦੇ ਵਿੱਚ ਉਹ NZDI ਨਿਊਜ਼ੀਲੈਂਡ ਮੇਰਾ ਖਿਆਲ ਐਜੂਕੇਸ਼ਨ ਇੰਸਟੀਚਿਊਟ ਹਾਂ ਟੀਚਰਸ ਯੂਨੀਅਨ ਹੈ ਉਹ ਕਹਿ ਰਹੇ ਸੀ ਕਿ ਅਸੀਂ 16% ਦੀ ਮੰਗ ਰੱਖੀ ਹੈ ਸਰਕਾਰ ਕੋਲੋਂ ਤੋ 16-18 ਅਗਰ ਸਾਰੇ ਜਿਹੜੇ ਸਰਕਾਰੀ ਮਹਿਕਮੇ ਨੇ ਇੱਥੇ ਜੇ ਗੱਲ ਕਰਦੇ ਨੇ ਤੋ ਇੱਕ ਮੈਨੂੰ ਲੱਗਦਾ ਬੜੀ ਪੋਜ਼ਿਟਿਵ ਜਿਹੜੀ ਡਿਵੈਲਪਮੈਂਟ ਹੈ ਸਾਡੇ ਸਿਸਟਮ ਚ ਜਿਹੜੇ ਲੋਕ ਇੰਨੀ ਮਿਹਨਤ ਨਾਲ ਕੰਮ ਕਰਦੇ ਨੇ ਅਗਰ ਨਰਸਾਂ ਨੌਕਰੀਆਂ ਛੱਡੀ ਜਾਣ ਇੱਥੋਂ ਛੱਡ ਛੱਡ ਕੇ ਆਸਟ੍ਰੇਲੀਆ ਜਾਂਦੇ ਨੇ ਬਹੁਤ ਕਿਉਂਕਿ ਉੱਥੇ ਉਹਨਾਂ ਨੂੰ ਬਿਹਤਰ ਸੁਵਿਧਾਵਾਂ ਮਿਲਦੀਆਂ ਨੇ ਟੀਚਰਸ ਇੱਥੇ ਆਕਲੈਂਡ ਚ ਘਰ ਜਾਂ ਰੈਂਟ ਜੋ ਵੀ ਅਫੋਰਡ ਨਹੀਂ ਕਰ ਪਾਉਂਦੇ ਟੀਚਰਸ ਦੀ ਸ਼ੋਰਟੇਜ ਹੈ ਤੋ ਅਗਰ ਇਹ ਹਾਲਾਤ ਸਰਕਾਰ ਨੇ ਬਿਹਤਰ ਨਾ ਕੀਤੇ ਤੋ ਇਹ ਸਿਰਫ ਨਰਸਾਂ ਨੂੰ ਔਰ ਟੀਚਰਾਂ ਨੂੰ ਇਹਦਾ ਨੁਕਸਾਨ ਨਹੀਂ ਹੈ ਸਾਨੂੰ ਸਾਰਿਆਂ ਨੂੰ ਨੁਕਸਾਨ
ਬਿਲਕੁਲ ਬਿਲਕੁਲ
ਕਿਉਂਕਿ ਜਿਹੜੀ ਉਹ ਹੈਲਥ ਸਰਵਿਸ ਹੈ ਉਹਦੀ ਸਾਰਿਆਂ ਨੂੰ ਸਾਨੂੰ ਟਾਈਮ ਟੂ ਟਾਈਮ ਲੋੜ ਪੈਂਦੀ ਹੈ ਟੀਚਰਸ ਜਿਹੜੇ ਹੈ ਸਾਰਿਆਂ ਦੇ ਸਾਡੇ ਬੱਚੇ ਜਾਂ ਬੱਚਿਆਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨੇ ਪੜ੍ਹਨਾ ਹੈ ਆਉਣ ਵਾਲੇ ਸਮੇਂ ਚ ਸੋ ਇਹ ਸਾਡੇ ਸਰੋਤਿਆਂ ਨੂੰ ਇਹ ਸੂਝਵਾਨ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਸਾਡੀ ਸਾਰਿਆਂ ਦੀ ਸਮੱਸਿਆ ਹੈ ਸੋ ਇਸ ਕਰਕੇ ਇਹਦੇ ਲਈ ਅਗਰ ਕੋਈ ਸਬਮਿਸ਼ਨਸ ਓਪਨ ਹੁੰਦੇ ਨੇ ਉੱਥੇ ਤੁਸੀਂ ਆਪਣੀ ਯੋਗਦਾਨ ਜਿਹੜਾ ਆਪਣਾ ਪਾਓ ਤੁਹਾਡੇ ਜਿਹੜੇ ਲੋਕਲ MPs ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੋ ਕਿ ਇਹ ਸੁਣਵਾਈ ਹੋਵੇ ਨਰਸਾਂ ਦੀ ਟੀਚਰਾਂ ਦੀ
ਬਿਲਕੁਲ
ਅਗਰ ਮੁਜ਼ਾਹਰੇ ਜਿਹੜੇ ਨੇ ਉਹ ਅਸੀਂ ਆਪਣੇ ਪ੍ਰੋਗਰਾਮਾਂ ਚ ਹਮੇਸ਼ਾ ਸਾਰਿਆਂ ਨੂੰ ਇਨਫੋਰਮ ਕਰਦੇ ਹਾਂ ਉੱਥੇ ਆਓ ਤੁਸੀਂ ਭਾਰੀ ਗਿਣਤੀ ਵਿੱਚ ਆਓ ਪਰਿਵਾਰਾਂ ਸਮੇਤ ਆਓ ਕਿਉਂਕਿ ਹਾਲੇ ਵੀ ਜਦੋਂ ਵੀ ਅਸੀਂ ਰੈਲੀਆਂ ਚ ਮੁਜ਼ਾਹਰਿਆਂ ਚ ਜਾਂਦੇ ਹਾਂ ਸਾਨੂੰ ਪੰਜਾਬੀ ਮੂਲ ਦੇ ਭਾਰਤੀ ਮੂਲ ਦੇ ਲੋਕ ਹਾਰਡਲੀ ਐਵਰ ਨਜ਼ਰ ਆਉਂਦੇ ਨੇ
ਜਿਹੜੀਆਂ ਨਰਸਸ ਖੁਦ ਉਹ ਤੇ ਆਉਂਦੀਆਂ ਹੀ ਨੇ ਪਰ ਸਪੋਰਟ ਵਾਸਤੇ
ਹਾਂ ਉਹਨਾਂ ਦੀ ਸਪੋਰਟ ਵਾਸਤੇ ਜਿਹੜੇ ਲੋਕ ਨੇ ਇਸ ਵਾਰੀ ਥੋੜੇ ਜ਼ਿਆਦਾ ਸਨ ਇੱਕ ਦੋ ਪਰਿਵਾਰ ਵੀ ਮੈਂ ਦੇਖੇ ਤੋ ਚੰਗੀ ਗੱਲ ਹੈ ਪਰ ਜ਼ਿਆਦਾ ਲੋਕਾਂ ਦਾ ਹੋਣਾ ਉੱਥੇ ਜ਼ਰੂਰੀ ਹੈ ਜਿੰਨੇ ਅਸੀਂ ਜ਼ਿਆਦਾ ਜਣੇ ਮਿਲ ਕੇ ਆਵਾਜ਼ ਉਠਾਵਾਂਗੇ ਉਹਨਾਂ ਸਰਕਾਰ ਤੇ ਜਿਹੜਾ ਉਹ ਦਬਾਅ ਜ਼ਿਆਦਾ ਬਣੇਗਾ ਔਰ ਉਹਨੇ ਜ਼ਿਆਦਾ ਇਮਕਾਨ ਬਣਦੇ ਨੇ ਕਿ ਸੁਣਵਾਈ ਹੋ ਸਕੇ ਔਰ ਜਿਹੜੀਆਂ ਸੁਵਿਧਾਵਾਂ ਨੇ ਔਰ ਅਗਰ ਨਰਸਾਂ ਨੂੰ ਅਸੀਂ ਬੈਟਰ ਵਰਕਿੰਗ ਕੰਡੀਸ਼ਨ ਸਰਕਾਰ ਦਿੰਦੀ ਹੈ ਉਹਨਾਂ ਦੀ ਤਨਖਾਹ ਜਿਹੜੀ ਬੈਟਰ ਹੁੰਦੀ ਹੈ ਉਹਦਾ ਜਿਹੜਾ ਡਾਇਰੈਕਟ ਫਾਇਦਾ ਹੈ ਉਹ ਨਰਸਾਂ ਨੂੰ ਹੁੰਦਾ ਔਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਫਾਇਦਾ ਹੁੰਦਾ
ਕਿ
ਉਹ ਪੇਸ਼ੈਂਟਸ ਨੂੰ ਚੰਗੀ ਤਰ੍ਹਾਂ ਦੇਖਭਾਲ ਕਰ ਸਕਣਗੀਆਂ ਜਿਹੜੀਆਂ ਇੰਨੀਆਂ ਲੰਬੀਆਂ ਲੰਬੀਆਂ ਵੇਟਿੰਗ ਲਿਸਟ ਨੇ ਉਹ ਸ਼ਾਰਟ ਹੋਣਗੀਆਂ ਸੋ ਸਾਨੂੰ ਸਾਰਿਆਂ ਨੂੰ ਉਹਦਾ ਫਾਇਦਾ ਹੋਏਗਾ
ਸੋ ਅਨੂ ਜੀ ਮੈਨੂੰ ਦੇਖ ਕੇ ਇਹ ਜਦੋਂ ਇਹੋ ਜਿਹੇ ਸੰਘਰਸ਼ ਚੱਲਦੇ ਨੇ ਬੜੀ ਖੁਸ਼ੀ ਹੁੰਦੀ ਹੈ ਚਲੋ ਹੈ ਤੇ ਜਿਹੜੇ ਆਪਣੇ ਕਿਸਾਨ ਮਜ਼ਦੂਰ ਨੇ ਇੱਕ ਖਾਸੇ ਔਖੇ ਪੀਰੀਅਡ ਦੇ ਵਿੱਚ ਜਾ ਰਹੇ ਆ ਪਰ ਜਿਹੜੀ ਦੁਸ਼ਮਣ ਦੀ ਉਹਨੂੰ ਜਿਹੜੀ ਪਛਾਣ ਹੋਣੀ ਹੈ ਬਹੁਤ ਜ਼ਰੂਰੀ ਹੈ ਜਿਹੜਾ ਸਾਥੀ ਹੌਲੀ ਹੌਲੀ ਕਰ ਰਹੇ ਨੇ ਸੋ ਇਹ ਸਰੋਤਿਆਂ ਨੂੰ ਯਾਦ ਹੋਊਗਾ ਕਿ ਅਸੀਂ ਸਾਥੀ ਹਰਨੇਕ ਸਿੰਘ ਮਹਿਮਾ ਜਿਹੜੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਨੇ ਸੋ ਉਹਨਾਂ ਨੇ
ਫਿਰੋਜ਼ਪੁਰ
ਡਿਸਟ੍ਰਿਕਟ
ਦੇ ਪ੍ਰਧਾਨ ਨੇ
ਹਾਂਜੀ ਤੇ ਉਹ ਉਹਨਾਂ ਨੇ ਇੱਕ ਬਹੁਤ ਸੋਹਣਾ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਖਾਸ ਕਰਕੇ ਬੈਂਕਾਂ ਦੇ ਖਿਲਾਫ਼ ਜੀ ਔਰ ਬੜੀ ਕਮਾਲ ਦੇ ਉਹਨਾਂ ਕੋਲੋਂ ਸਵਾਲ ਪੁੱਛਦੇ ਆ ਕਿ ਤੁਹਾਡੇ ਤੁਸੀਂ ਜਿਹੜਾ ਪੈਸਾ ਸਾਨੂੰ ਕਰਜ਼ੇ ਤੇ ਦੇ ਰਹੇ ਹੋ ਆਇਆ ਕਿੱਥੋਂ ਤੁਹਾਡੇ ਕੋਲ ਪੈਸਾ ਆਉਂਦਾ ਕਿੱਥੋਂ ਹੈ ਤੁਸੀਂ ਪੈਸੇ ਪ੍ਰਿੰਟ ਕਰੀ ਜਾਂਦੇ ਹੋ ਬਿਨਾਂ ਕਿਸੇ ਪੈਸੇ 'ਚ ਤੁਸੀਂ ਪੈਸਾ ਬਣਾਈ ਜਾਂਦੇ ਹੋ ਸਾਨੂੰ ਕਰਜ਼ੇ ਦੇ ਕੇ ਉਹ ਜਿਹੜਾ ਵਿਆਜ ਮਿਲਦਾ ਉੱਥੋਂ ਤੁਸੀਂ ਹੋਰ ਪੈਸਾ ਬਣਾਉਂਦੇ ਹੋ ਸੋ ਇਹ ਜਿਹੜਾ ਅੱਜ ਜਿਹੜਾ ਮੈਂ ਚਲਾਉਣ ਜਾ ਰਿਹਾ ਅਨੂ ਜੀ ਸਿਰਫ 3 ਮਿੰਟ ਦਾ ਕਲਿੱਪ ਹੈ ਇਹ ਸਾਥੀ ਗੁਰੀ ਕੁਸਲਾ ਹੁਣੀ ਇਹਨਾਂ ਨੇ ਵੀ ਇੱਕ ਰੈਡੀਕਲ ਨਿਊਜ਼ ਮੀਡੀਆ ਉੱਥੇ ਸ਼ੁਰੂ ਕੀਤਾ ਨਾਨ ਕਮਰਸ਼ੀਅਲ ਗੁਰੀ ਸਾਥੀ ਗੁਰੂ ਨੂੰ ਵੀ
ਸੰਘਰਸ਼ ਨੇ ਉਹਨਾਂ ਨੂੰ ਕਵਰ
ਕਰਦੇ ਹਨ ਇਹਨਾਂ ਨੂੰ ਵੀ ਵਧਾਈ ਆ ਕਿ ਜਿਵੇਂ ਸਾਥੀ ਆਪਣੇ ਸਤਿਅਮ ਪਹਿਲਾਂ ਕਹਿ ਕੇ ਗਏ ਆ ਕਿ ਪ੍ਰੋਪੇਗੰਡੇ ਜਿਹੜਾ ਸ਼ਬਦ ਆ ਉਹਨੂੰ ਮਾੜੇ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਜੇ ਉਹ ਪ੍ਰੋਪੇਗੰਡਾ ਕਰ ਸਕਦੇ ਆ ਤੇ ਅਸੀਂ ਵੀ ਕਰ ਸਕਦੇ ਹਾਂ ਆਪਣਾ ਲੋਕ ਪੱਖੀ ਜਿਹੜਾ ਪ੍ਰੋਪੇਗੰਡਾ ਅਸੀਂ ਕਰ ਸਕਦੇ ਹਾਂ ਸੋ ਪ੍ਰੋਪੇਗੰਡਾ ਇੱਕ ਪੋਲੀਟੀਕਲ ਜਿਹੜਾ ਤੁਹਾਡਾ ਉਹਦਾ ਇੱਕ ਬਹੁਤ ਜ਼ਰੂਰੀ ਅੰਗ ਹੈ ਸੋ ਇਹਨੂੰ ਹੋਰ ਤਿੱਖਾ ਸਾਨੂੰ ਕਰਨਾ ਚਾਹੀਦਾ ਸੋ ਇਹ ਅਨੂ ਜੀ ਇਹ ਬੇਸਿਕਲੀ ਜਿਹੜੇ ਆਪਣੇ ਜਿਹੜੇ ਖਾਸ ਕਰਕੇ ਬਹੁਤ ਹੈਰਾਨੀ ਵੀ ਹੁੰਦੀ ਹੈ ਕਿ ਜਿਹੜੇ ਲੋਕ ਕਹਿੰਦੇ ਆ ਵੀ ਇਹ ਜੀ ਕਿਸਾਨ ਨੇ ਜਿਹੜੇ ਇਹ ਵਰਸਟਾਈਲ ਨਹੀਂ ਹੈਗੇ ਇਹ ਸਬਜ਼ੀਆਂ ਕਿਉਂ ਨਹੀਂ ਉਗਾਉਂਦੇ ਇਹ ਦੁੱਧ ਕਿਉਂ ਨਹੀਂ ਦੁੱਧਾਂ ਦਾ ਵਪਾਰ ਦੁੱਧ ਦਾ ਵਪਾਰ ਕਿਉਂ ਨਹੀਂ ਕਰਦੇ ਉਹ ਹਰ ਕੁਛ ਹਰ ਉਹ ਹੀਲਾ ਕਰ ਚੁੱਕੇ ਆ
ਅਗਰ ਸਾਡੇ ਸਰੋਤਿਆਂ ਨੂੰ ਯਾਦ ਹੋਵੇ ਡਾਕਟਰ ਸੁਖਪਾਲ ਨਾਲ ਜਿਹੜੀ ਅਸੀਂ ਇੰਟਰਵਿਊ ਕੀਤੀ ਸੀ ਉਹਨਾਂ ਨੇ ਪੂਰਾ ਹਿਸਾਬ ਕਿਤਾਬ ਦੱਸਿਆ ਸੀ ਕਿ ਉਹ ਇੱਕ ਕਿਸਾਨ ਜਿਹੜਾ ਅਗਰ ਉਹ ਇਸ ਤਰ੍ਹਾਂ ਸਬਜ਼ੀਆਂ ਬੀਜਦਾ ਉਹਨਾਂ ਨੇ ਪੂਰਾ ਦੱਸਿਆ ਸੀਗਾ ਕਿ ਉਹਨੂੰ ਨੁਕਸਾਨ
ਹੀ ਹੁੰਦਾ ਸੋ ਅਨੂ ਜੀ ਇਹ ਤੇ ਪਹਿਲੀ ਗੱਲ ਤੇ ਇਹ ਕਿ ਜਿਹੜਾ ਪਿੰਡ ਜਿਹੜੇ ਕਰਮਚਾਰੀ ਆਉਂਦੇ ਨੇ ਉਹਨਾਂ ਨੂੰ ਬਿਠਾ ਲੈਂਦੇ ਨੇ ਠੀਕ ਆ ਤੇ ਉਹਨਾਂ ਨਾਲ ਸਵਾਲ ਜਵਾਬ ਕਰਦੇ ਆ ਠੀਕ ਆ ਉਹਨੂੰ ਨਾਲ ਕਹਿੰਦੇ ਵੀ ਤੈਨੂੰ ਇਨਸਾਨ ਨੀ ਅਸੀਂ ਇਨਸਾਨ ਨੀ ਅਸੀਂ ਇਨਸਾਨ ਪਸੰਦ ਲੋਕ ਹਾਂ ਅਸੀਂ ਉਹ ਬੀਜੇਪੀ ਵਰਗੇ ਅਸੀਂ ਆਰ ਐਸ ਐਸ ਵਰਗੇ ਗੁੰਡੇ ਨੀ ਹੈਗੇ ਅਸੀਂ ਇੱਕ ਬਹੁਤ ਲੋਕਾਂ ਨੂੰ ਪਿਆਰ ਕਰਨ ਵਾਲੇ ਲੋਕ ਹਾਂ ਹੁਣ ਇਹ ਜਿਹੜਾ ਦੂਸਰਾ ਇਹਨਾਂ ਨੇ ਕੀਤਾ ਹੁਣ ਬੈਂਕਾਂ ਦੇ ਵਿੱਚ ਜਾ ਕੇ ਸਬਜ਼ੀਆਂ ਜਿੰਨੀਆਂ ਹੁੰਦੀਆਂ ਲਾ ਕੇ ਉੱਥੇ ਸੁੱਟ ਦਿੰਦੇ ਆ ਤੇ ਉਸ ਤੋਂ ਬਾਅਦ ਆਪਣੀ ਉੱਥੇ ਗੱਲਬਾਤ ਜਾ ਕੇ ਤੇ ਬੈਂਕ ਮੈਨੇਜਰਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਆ ਇਹ ਬਹੁਤ ਮੈਂ ਇਹਨੂੰ ਜਿੰਨਾ ਵੀ ਇਹਨੂੰ ਆਪਾਂ ਐਪਰੀਸ਼ੀਏਟ ਕਰੀਏ ਘੱਟ ਹੈ ਕਿ ਇਹ ਆਪਾਂ ਜਿਹੜਾ ਇੱਕ ਬਹੁਤ ਕਿਉਂਕਿ ਜਿਹੜਾ ਅਨੂ ਜੀ ਦੁਨੀਆਂ ਦੇ ਵਿੱਚ ਕੱਲੇ ਹਿੰਦੁਸਤਾਨ ਚ ਨਹੀਂ ਇਸ ਮੁਲਕਾਂ ਦੇ ਵਿੱਚ ਵੀ ਸਾਰੇ ਅਸੀਂ ਜਿਸ ਤਰੀਕੇ ਨਾਲ ਸਾਨੂੰ ਉਹ ਮੌਰਗੇਜ ਦਿੱਤੀ ਜਾਂਦੀ ਹੈ ਉਹ ਪੈਸਾ ਕਿੱਥੋਂ ਆ ਰਿਹਾ ਆ ਕੋਈ ਪੈਸੇ ਦੇ ਪਿੱਛੇ ਕੋਈ ਵੈਲਿਊ ਅਟੈਚ ਨਹੀਂ ਹੈ ਸਿਰਫ ਇੱਕ ਪੈਸੇ ਹਵਾ ਦੇ ਵਿੱਚੋਂ ਪੈਦਾ ਕੀਤੇ ਜਾਂਦੇ ਆ ਤੁਹਾਨੂੰ ਕਰਜ਼ੇ ਤੇ ਦਿੱਤਾ ਜਾਂਦਾ ਆ ਤੇ ਤੁਹਾਡੇ ਤੋਂ ਜਦੋਂ ਫਿਰ ਉਹ ਜਿਹੜਾ ਤੁਸੀਂ ਵਿਆਜ ਦਿੰਦੇ ਉਹਦੇ ਨਾਲ ਫਿਰ ਅਸੀਂ ਜਿਹੜਾ ਪੈਸਾ ਕ੍ਰੀਏਟ ਕੀਤਾ ਜਾਂਦਾ ਹੈ ਬਹੁਤ ਹੀ ਇੰਪੋਰਟੈਂਟ ਸਵਾਲ ਨੇ ਸੋ ਉਹ 3 ਕੁ ਮਿੰਟ ਦੀ ਹੈ ਉਹ ਬੈਂਕਾਂ ਦੇ ਸਾਹਮਣੇ ਗਏ ਨੇ ਤੇ ਉਹ ਆਪਣੀ ਗੱਲਬਾਤ ਸਾਥੀਆਂ ਦੇ ਹੋਰ ਜਿਹੜੇ ਦਿਖਾਉਂਦਾ ਤੇ ਸਾਥੀ ਨੇ ਉਹ ਕਰ ਰਹੇ ਨੇ ਸਾਥੀ ਹਰਨੇਕ ਸਿੰਘ ਮਹਿਮਾ
ਇਹ ਗਾਵਾਂ ਨੀ ਵਿਕਦੀਆਂ ਇਹਨਾਂ ਦਾ ਦੁੱਧ ਨੀ ਵਿਕਦਾ ਅਸੀਂ ਤੁਹਾਨੂੰ ਪੈਸੇ ਮੋੜੀਏ ਕਿੱਥੋਂ ਇਹਦੇ ਨਾਲ ਨਾਲ ਜਿਹੜੇ ਸ਼ਿਕਾਰੀ ਕੁੱਤੇ ਭੌਂਕਦੇ ਸੀ ਵੀ ਪੰਜਾਬ ਦੇ ਕਿਸਾਨ ਇਕੱਲੇ ਝੋਨਾ ਬੀਜਦੇ ਇਕੱਲੀ ਕਣਕ ਬੀਜਦੇ ਨੇ ਇੱਕ ਦਿਨ ਇੱਥੇ ਰਹਿ ਅਸੀਂ ਉਹਨਾਂ ਨੂੰ ਖਾ ਪਿਆ ਮਿਰਚ ਬੀਜੀ ਪੀਏ ਇਹ ਮਿਰਚ ਦਾ ਮੰਡੀ ਦਾ ਰੇਟ ਹੈ 2 ਰੁਪਈਏ ਇਹਨੂੰ ਤੋੜਨ ਦਾ ਰੇਟ ਕੀ ਹੈ 2.5 ਰੁਪਈਏ ਕਿਲੋ ਦਾ 2.5 ਰੁਪਈਏ ਤੋੜਨਾ ਤੋੜਨ ਵਾਲਿਆਂ ਨੂੰ 2 ਡੰਗ ਚਾਹ ਦੇਣੀ ਹੈ ਫਿਰ ਉਹਨੂੰ ਲੱਦਣਾ ਗੱਡੀ ਚ ਲਿਆ ਕੇ ਮੰਡੀ ਚ ਵੇਚਣਾ ਤੇ 50 ਪੈਸੇ ਸਿਰਫ ਤੁੜਾਈ ਦੇ ਵਿੱਚੋਂ ਸਾਨੂੰ ਪੱਲਿਓ ਪੈਂਦੇ ਪੈਣੇ ਅਸੀਂ ਕਿੱਥੋਂ ਤਾਰੀਏ ਇਲਾਹਾਬਾਦ ਬੈਂਕ ਦੇ ਲੋਨ ਇਹ ਲਸਣ ਬੀਜਿਆ ਅਸੀਂ ਇਹ ਲਸਣ ਸਾਨੂੰ 18 ਰੁਪਈਏ ਦਾ ਘਰੇ ਪੈਂਦਾ ਹੈ ਔਰ ਸਾਡੇ ਤੋਂ ਮੰਡੀ ਚ ਕੀ ਖਰੀਦਿਆ ਜਾ ਰਿਹਾ 6 ਰੁਪਈਏ 18 ਰੁਪਈਏ ਚੀਜ਼ ਪੈਦਾ ਕਰਕੇ 6 ਰੁਪਈਏ ਵੇਚਾਂਗੇ ਕਿੱਥੋਂ ਅਸੀਂ ਇਹਨਾਂ ਦੇ ਲੋਨ ਲਵਾਂਗੇ ਸਾਡਾ ਹੁੰਦਾ ਮਤਲਬ ਇਹ ਗਾਵਾਂ ਖੜੀਆਂ ਨੇ ਇਹ ਬੈਂਕ ਦੇ ਮੂਹੇ ਅਸੀਂ ਬੰਨ ਦੇਣੀਆਂ ਨੇ ਆਪਣੀਆਂ ਗਾਵਾਂ ਸਾਂਭ ਲਵੇ ਇਹ ਗਾਵਾਂ 2 ਨੇ ਇਹਦੇ ਨਾਲ ਜਿੰਨੀਆਂ ਗਾਵਾਂ ਨਾਲ ਇਹਨਾਂ ਦਾ ਲੋਨ ਪੂਰਾ ਹੁੰਦਾ ਸਾਰੀਆਂ ਗਾਵਾਂ ਇਹਨਾਂ ਨੂੰ ਲਿਆ ਕੇ ਦਿਆਂਗੇ ਇਲਾਹਾਬਾਦ ਬੈਂਕ ਤੋਂ ਜਿੰਨੇ ਵੀ ਕਿਸਾਨਾਂ ਨੇ ਡੇਅਰੀ ਦਾ ਲੋਨ ਲਿਆ ਹੈ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਆਪੋ ਆਪਣੀਆਂ ਬ੍ਰਾਂਚਾਂ ਦੇ ਵਿੱਚ ਜਾ ਕੇ ਉਹਨਾਂ ਦੇ ਗਾਵਾਂ ਮੱਥੇ ਵੜੋ ਵੀ ਆ ਪਈਆਂ ਦੀਆਂ ਗਾਵਾਂ ਲੈ ਲਓ ਆਹ ਸਾਡੀਆਂ ਫਸਲਾਂ ਪਈਆਂ ਜਿਹੜੀ ਮਰਜ਼ੀ ਫਸਲ ਰੇਟ ਲਾਉਣ ਦੇ ਲੈ ਲਓ ਕਿਉਂਕਿ ਅਸੀਂ ਬੇਈਮਾਨ ਨਹੀਂ ਗਏ ਕਿ ਅਸੀਂ ਲੋਨ ਇਹਨਾਂ ਦਾ ਮੋੜਨਾ ਨਹੀਂ ਚਾਹੁੰਦੇ ਆਹ ਭਾਈ ਸਾਹਿਬ ਨੇ ਇਹਨਾਂ ਦੀਆਂ ਗਾਵਾਂ ਤੋਂ ਕਿੰਨਾ ਚਿਰ ਹੋ ਗਿਆ ਨਹੀਂ ਜਿਹੜਾ ਆਪਾਂ ਭੇਜੀਆਂ ਸੀ ਜਿਹੜੀਆਂ ਉਹਨਾਂ ਨੇ
ਤਕਰੀਬਨ 20 ਦਿਨ ਪਹਿਲਾਂ ਭੇਜੀਆਂ ਸੀ ਜੀ ਪਿੰਡ ਵਿੱਚ ਗਾਵਾਂ ਰਸਤੇ 'ਚ ਰੋਕ ਕੇ ਗਾਵਾਂ ਲਵਾ ਕੇ ਗਊਸ਼ਾਲਾ ਦੇ ਦਿੱਤੀ
ਅਸੀਂ ਸਮਝਦੇ ਹਾਂ ਕਿ ਸਾਡੇ ਫਿਰੋਜ਼ਪੁਰ 'ਚ ਹੁੰਦਿਆਂ ਇਸ ਇਲਾਕੇ 'ਚ ਹੁੰਦਿਆਂ ਸਾਡੇ ਜੇ ਕੋਈ ਵੀ ਕਿਸਾਨ ਕਰਜ਼ੇ ਕਰਕੇ ਖੁਦਕੁਸ਼ੀ ਕਰਦਾ ਤਾਂ ਉਹਦੀ ਜ਼ਿੰਮੇਵਾਰ ਅਸੀਂ ਹੋਵਾਂਗੇ ਕਿ ਅਸੀਂ ਉਸ ਕਿਸਾਨ ਨੂੰ ਬਚਾ ਨਹੀਂ ਸਕੇ ਔਰ ਇਹ ਇਲਾਹਾਬਾਦ ਬੈਂਕ ਨੂੰ ਇਹਦੇ ਮੁਲਾਜ਼ਮਾਂ ਨੂੰ ਅਸੀਂ ਕਦੇ ਹੀ ਇਜਾਜ਼ਤ ਨਹੀਂ ਦੇਵਾਂਗੇ ਕਿ ਤੁਸੀਂ ਸਾਡੇ ਕਿਸਾਨਾਂ ਨੂੰ ਇੰਨਾ ਤੰਗ ਕਰੋ ਕਿ ਉਹ ਖੁਦਕੁਸ਼ੀਆਂ ਕਰ ਲੈਣ ਨਹੀਂ ਕਰਨਾ
ਕਾਫੀ ਲੰਬੀ ਗੱਲਬਾਤ ਵੈਸੇ ਪਰ ਹਾਂਜੀ ਕਲਿੱਪ
ਇੱਕ ਬੜਾ ਵਧੀਆ ਤਰੀਕਾ ਪ੍ਰੋਟੈਸਟ ਕਰਨ ਦਾ, ਕਿਉਂਕਿ ਅਸੀਂ ਆਪਸ ਚ ਕੱਲ ਪਰਸੋਂ ਗੱਲ ਕਰ ਰਹੇ ਸੀ ਕਿ ਅਸੀਂ ਬਹੁਤ ਪ੍ਰੋਟੈਸਟ ਚ ਜਾਂਦੇ ਹਾਂ, ਰੈਲੀਜ਼ ਚ ਜਾਂਦੇ ਹਾਂ, ਕਰਾਓ ਟਾਈਪ ਵੀ ਹੁੰਦਾ ਜਿਸ ਤਰ੍ਹਾਂ ਕਿ ਬਰਗਰ ਕਿੰਗ ਗਏ ਆ, ਪੀਜ਼ਾ ਹਟ ਗਏ ਆ, ਕਦੀ ਅੱਜ ਤੱਕ ਜਿਹੜੇ ਪ੍ਰੋਟੈਸਟ ਕਰਨ ਵਾਲੇ ਨੇ ਉਹਨਾਂ ਵੱਲੋਂ ਕੋਈ ਨੁਕਸਾਨ ਨਹੀਂ ਕੀਤਾ ਗਿਆ. ਪੁਲਿਸ ਵੀ ਉੱਥੇ ਮੌਜੂਦ ਹੁੰਦੀ ਹੈ ਔਰ ਤਕਰੀਬਨ ਸਾਰੇ ਪ੍ਰੋਟੈਸਟ ਚ ਪੁਲਿਸ ਆਉਂਦੀ ਹੈ, ਥੋੜਾ ਕੁ ਟਾਈਮ ਦੇਖ ਕੇ ਉਹ ਸਾਡੇ ਖਤਮ ਕਰਨ ਤੋਂ ਪਹਿਲਾਂ ਹੀ ਵਾਪਸ ਚਲੇ ਜਾਂਦੇ ਨੇ.
ਹਾਂਜੀ, ਉਹਨੂੰ ਜੇ ਕੋਈ ਹੱਥ ਪਾਈ ਹੁੰਦੀ ਵੀ ਆ, ਉਹ ਇਸ ਗੱਲ ਤੇ ਹੁੰਦੀ ਵੀ ਅਸੀਂ ਚਾਹੁੰਦੇ ਹੁੰਦੇ ਆ ਵੀ ਅਸੀਂ ਉਹ ਸਟੋਰ ਦੇ ਅੰਦਰ ਜਾ ਕੇ ਯੂਨੀਅਨ ਰੈਪ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਤੇ ਸਟੋਰ ਜਿਹੜੇ ਨੇ ਉਹ ਪੁਲਿਸ ਨੂੰ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਅੰਦਰ ਨਹੀਂ ਆਉਣ ਦੇਣਾ. ਉਹਦੇ ਵਿੱਚ ਥੋੜੀ ਕਦੀ ਕਸ਼ਮਕਸ਼ਮ ਹੋ ਜਾਂਦੀ ਹੈ, ਪਰ ਏਦਾਂ ਨਹੀਂ ਕਿ
ਨੁਕਸਾਨ ਨਹੀਂ. ਔਰ ਜਿਹੜਾ ਉਹ ਮੇਨ ਅਲਟੀਮੇਟ ਮਕਸਦ ਗੋਲ ਜਿਹੜਾ ਹੁੰਦਾ ਉਹ ਹੁੰਦਾ ਕਿ ਉਹਨਾਂ ਨਾਲ ਗੱਲਬਾਤ ਕਰਨ ਦਾ, ਔਰ ਜਿਹੜੀਆਂ ਉਹ ਮੰਗਾਂ ਨੇ ਉਹ ਉਹਦੇ ਤੇ ਉਹਨਾਂ ਨੂੰ ਲਿਆਉਣ ਦਾ, ਮੰਗਾਂ ਪੂਰੀਆਂ ਕਰਵਾਉਣ ਦਾ. ਇਹ ਕਦੀ ਵੀ ਮੰਤਵ ਇਹ ਨਹੀਂ ਹੁੰਦਾ ਕਿ ਉਹਨਾਂ ਦੀ ਕੋਈ ਪ੍ਰੋਪਰਟੀ ਡੈਮੇਜ ਕੀਤੀ ਜਾਵੇ, ਨੁਕਸਾਨ ਕੀਤਾ ਜਾਵੇ, ਜਾਂ ਉੱਥੋਂ ਕੁਛ ਚੁੱਕ ਕੇ ਲੈ ਆਉਂਦਾ ਜਾਵੇ.
ਆਨੰਦ ਜੀ, ਦੇਖੋ ਮਜ਼ਦੂਰਾਂ ਦੇ ਕਿਸਾਨਾਂ ਦੇ ਲੱਖਾਂ ਦੇ ਹਿਸਾਬ ਦੇ ਨਾਲ ਲੋਕ ਇਕੱਠੇ ਹੁੰਦੇ ਆ, ਕਦੇ ਕਿਸੇ ਵੀ ਇੱਕ ਕਿਸੇ ਬੰਦੇ ਦਾ ਨੁਕਸਾਨ ਹੋਇਆ ਹੋਵੇ ਜਾਂ ਕਿਸੇ ਨੂੰ ਕਿਸੇ ਤਰੀਕੇ ਨਾਲ ਤੰਗ ਕੀਤਾ ਗਿਆ ਹੋਵੇ.
ਹਾਂਜੀ, ਇਹਦਾ ਡਿਸਪਲੇ ਫਿਰ ਡਿਸਅਪੀਅਰ ਹੋ ਗਿਆ ਲੈਪਟਾਪ ਦਾ. ਹਾਂਜੀ ਹਾਂ, ਤੋ ਗੱਲਬਾਤ ਜਿਹੜੀ ਸਾਡੀ ਚੱਲ ਰਹੀ ਸੀ, ਜਲਦੀ ਡਾਕਟਰ ਸ਼ਿਵ ਚੋਪੜਾ ਜਿਨ੍ਹਾਂ ਦਾ ਅਸੀਂ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹਾਂ ਕਿ ਕੈਨੇਡਾ ਦਾ ਜਿਹੜਾ ਹੈਲਥ ਡਿਪਾਰਟਮੈਂਟ ਸੀ ਉਹਦੇ ਵਿੱਚ ਡਾਕਟਰ ਚੋਪੜਾ ਚੀਫ ਉਹਨਾਂ ਦੇ ਸਾਇੰਟਿਸਟ ਰਹੇ ਥੋੜਾ ਅਰਸਾ. ਉਸ ਤੋਂ ਪਹਿਲਾਂ ਬਹੁਤ ਜ਼ਿਆਦਾ ਉਹਨਾਂ ਦੀ ਐਕਸਪਰਟੀਜ਼ ਸੀ ਵੈਕਸੀਨੇਸ਼ਨਸ ਵਿੱਚ, ਵੈਟਰਨੇਰੀਅਨ ਸਾਨੂੰ ਉਹਨਾਂ ਦੀ ਜਿਹੜੀ ਟ੍ਰੇਨਿੰਗ ਸੀ, ਤੋ ਉਹ ਉਹਨਾਂ ਦੀ ਲਿਖੀ ਔਰ ਖੁਦ ਦੀ ਉਹਨਾਂ ਦੀ ਆਵਾਜ਼ ਚ ਬੋਲੀ ਹੋਈ ਕਵਿਤਾ ਇੱਕ, ਉਹ ਤੁਹਾਡੀ ਨਜ਼ਰ ਅਸੀਂ ਕਰਨ ਜਾ ਰਹੇ
ਕਵਿਤਾ. ਦੋਸਤੋ, ਕਿਉਂਕਿ ਡਾਕਟਰ ਸ਼ੇਰ ਚੋਪੜਾ ਖੁਦ ਪਾਕਿਸਤਾਨ ਤੋਂ ਆਏ ਸੀ, ਤੇ ਜਿਹੜਾ ਉਹਨਾਂ ਦਾ ਦੁੱਖ ਆ ਬਟਵਾਰੇ ਦਾ, ਜਦੋਂ ਇਹ ਸਾਡੇ ਕੋਲ ਨਿਊਜ਼ੀਲੈਂਡ ਦੇ ਵਿੱਚ ਆਏ ਸੀਗੇ, ਸੋ ਉਦੋਂ ਇਹਨਾਂ ਨੇ ਕਵਿਤਾ ਜਿਹੜੀ ਇਹ ਲਿਖੀ ਸੀਗੀ, ਸੋ ਬਹੁਤ ਹੀ ਵਧੀਆ ਕਵਿਤਾ, ਤੁਸੀਂ ਜ਼ਰੂਰ ਸੁਣਿਆ ਜੀ.
ਜੀ,
ਸੁੱਖਾਂ ਸੁੱਖ ਬਣਾਇਓ ਸਿੱਖ, ਸਿੱਖਿਆ ਨਾ ਪਾਈ ਕੀ ਦੱਸਾਂ ਤੇ ਕੀ ਆਖਾਂ, ਤਲਬ ਤਲਬ ਬਣਾਇਓ ਤਾਲਬ, ਤਾਲੀਮ ਨਾ ਪਾਈ ਕੀ ਦੱਸਾਂ ਤੇ ਕੀ ਆਖਾਂ, ਮਦਰਸੇ ਭੇਜਿਆ ਸਕੂਲੇ ਘੱਲਿਆ, ਲੇਖ ਸਿਖਾਏ ਪਹਾੜੇ ਪੜਾਏ, ਗਿਣਤੀ ਨਾ ਆਈ ਕੀ ਦੱਸਾਂ ਤੇ ਕੀ ਆਖਾਂ, ਪੰਡਿਤ ਸਦਾਏ ਮੌਲਵੀ ਮੰਗਾਏ, ਗੁਰੂ ਬੁਲਾਏ ਪਰ ਗੁੜਤੀ ਨਾ ਪਾਈ ਕੀ ਦੱਸਾਂ ਤੇ ਕੀ ਆਖਾਂ, ਚੜ ਮਸੀਤੀ ਛੱਡ ਸ਼ਰਾਬਾਂ, ਪੀਵੇਂ ਡੋਡੇ ਖਾਵੇਂ ਫੀਮਾਂ, ਕਿੱਧਰੋਂ ਸਾਂ ਆਏ ਕਿੱਧਰ ਗਏ ਹਾਂ, ਮਤ ਨਾ ਆਈ ਕੀ ਦੱਸਾਂ ਤੇ ਕੀ ਆਖਾਂ, ਧੀਆਂ ਕੁੱਟੇ ਮਾਵਾਂ ਲੁੱਟੇ, ਬੰਬ ਫਟਾ ਕੇ ਬੁੱਧ ਉਡਾਵੇਂ, ਚੜ ਅਸਮਾਨੀ ਜਹਾਜ਼ ਮਚਾਵੇਂ, ਆਪਣੀ ਮਾਂ ਤੇ ਬੰਦੂਕ ਚਲਾਵੇਂ, ਤਹਿਜ਼ੀਬ ਨਾ ਆਈ ਕੀ ਦੱਸਾਂ ਤੇ ਕੀ ਆਖਾਂ, ਤੂੰ ਤਾਂ ਮੈਂ ਭਰਾ ਸਾਂ ਦੋਨੀ, ਤੂੰ ਤਾਂ ਮੈਂ ਭਰਾ ਸਾਂ ਦੋਨੀ, ਤੇਰੀ ਬੇਗਮ ਤੇ ਮੇਰੀ ਪਤਨੀ, ਬੀਵੀਆਂ ਦੋਹਾਂ ਦੀਆਂ ਭਾਬੀਆਂ ਸਨ ਸਾਡੀਆਂ, ਮਾਵਾਂ ਦੋਹਾਂ ਦੀਆਂ ਮਾਸੀਆਂ ਸਨ ਸਾਡੀਆਂ, ਚੇਤ ਚਿਤਾਵਾਂ ਪਰ ਚੇਤ ਨਾ ਆਈ ਕੀ ਦੱਸਾਂ ਤੇ ਕੀ ਆਖਾਂ, ਆ ਫਿਰ ਇੱਕ ਦਿਨ ਪੱਗ ਵਟਾ ਕੇ ਜੱਫੀ ਪਾਈਏ, ਇੱਕ ਦੂਜੇ ਨੂੰ ਰੰਗ ਲਵਾ ਕੇ ਹੋਲੀ ਰਚਾਈਏ, ਨੱਚੀਏ ਗਾਈਏ ਤੇ ਭੰਗੜੇ ਪਾਈਏ, ਚਾਚਿਆਂ ਮਾਮਿਆਂ ਨੂੰ ਟਿੱਕੇ ਲਾਈਏ, ਈਦ ਮਨਾਵਣ ਦੀ ਜਾਚ ਨਾ ਆਈ ਕੀ ਦੱਸਾਂ ਤੇ ਕੀ ਆਖਾਂ, ਉਹ ਸੁਣ ਤਾਂ ਸਹੀ ਸੁਣ ਤਾਂ ਸਹੀ, ਪੀੜੀ ਲੈ ਲੈ ਜਾਂ ਮੰਜੀ ਡਾ ਲੈ, ਰਲ ਮਿਲ ਸਾਰੇ ਹੀਰ ਰਾਂਝੇ ਦੇ ਗੀਤ ਗਵਾਈਏ, ਮਿਰਜ਼ਾ ਸਾਹਿਬਾਂ ਤੇ ਸੋਹਣੀ ਮਹੀਂਵਾਲ ਦੇ ਸਦਕੇ ਜਾਈਏ, ਬੁੱਲਾ ਫਰੀਦ ਨਾਨਕ ਕਬੀਰ, ਸੂਫੀ ਗੁਲਾਮ ਦੇ ਸੁੱਚੇ ਪੀਰ, ਦੇਨ ਸਲਾਮਾਂ ਸਭ ਉੱਚੇ ਫਕੀਰ, ਪਰ ਨਾ ਤੈਨੂੰ ਨਾ ਮੈਨੂੰ ਇਹ ਸਮਝ ਹੈ ਆਈ ਕੀ ਦੱਸਾਂ ਤੇ ਕੀ ਆਖਾਂ, ਜੇਲਮ ਚਨਾਬ ਰਾਵੀ ਸਤਲੁਜ ਤੇ ਬਿਆਸ, ਸਾਂਝੀਆਂ ਸਾਡੀਆਂ ਇਹ ਪੰਜੇ ਨਦੀਆਂ ਵਗਣ ਵੱਟਿਆਂ ਚੋਂ ਖੇਤ ਪਹਾੜਾਂ ਉਗਲਣ ਤਾਤਾਂ ਤੇ ਮਾਰਨ ਠਾਠਾਂ ਮਾਤ ਪੰਜਾਬ ਨੂੰ ਟੇਕ ਕੇ ਮੱਥਾ ਕਰੀਏ ਅਰਦਾਸਾਂ ਮੰਗੀਏ ਦੁਆਵਾਂ ਇਹੀ ਆਖਾਂ ਤੇ ਇਹੀ ਆਖਾਂ।
ਠੀਕ ਜੀ ਇਹ ਸਨ ਡਾਕਟਰ ਸ਼ਿਵ ਚੋਪੜਾ।
ਬੜਾ ਅਨੂ ਜੀ ਸਮਾਂ ਜਿਹੜਾ ਟਾਈਮ ਉਹਨਾਂ ਨੇ ਸਾਡੇ ਨਾਲ ਬਿਤਾਇਆ।
ਹਾਂਜੀ ਹਾਂਜੀ ਇੱਕ ਕਵਿਤਾ ਲਿਖੀ ਵੀ ਸਾਡੇ ਘਰ ਚ ਹੀ ਗਈ ਸੀ ਉਹ ਉਸ ਦਿਨ ਉਦੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਸੱਦੇ ਤੇ ਇੱਥੇ ਸਨ। ਸ਼ਾਮ ਨੂੰ ਪ੍ਰੋਗਰਾਮ ਸੀ ਜਿਹਦੇ ਚ ਉਹ ਸਪੀਕਰ ਸਨ ਔਰ ਪ੍ਰੋਫੈਸਰ ਜਗਮੋਹਨ ਸਿੰਘ ਵੀ ਸਨ ਬੁਲਾਰੇ। ਤੋ ਇਹਨਾਂ ਨੇ ਉਸ ਦਿਨ ਸਵੇਰੇ ਬੈਠ ਕੇ ਬ੍ਰੇਕਫਾਸਟ ਕਰਕੇ ਵਾਪਸ ਕਮਰੇ ਚ ਚਲੇ ਗਏ ਔਰ ਬੈਠ ਕੇ ਇਹ ਇਹਨਾਂ ਨੇ ਕਵਿਤਾ ਲਿਖੀ ਔਰ ਮਿਸਿਸ ਚੋਪੜਾ ਵੀ ਉਹਨਾਂ ਦੇ ਨਾਲ ਹੀ ਆਏ ਸਨ। ਮੈਨੂੰ ਯਾਦ ਹੈ ਕਿ ਉਹ ਪੌੜੀਆਂ ਚੜੇ ਉੱਪਰ ਆ ਰਹੇ ਸਨ ਤੇ ਕਹਿ ਰਹੇ ਸਨ ਕਿ ਇਹਨਾਂ ਨੇ ਹਲੇ ਸਪੀਚ ਆਪਣੀ ਪੂਰੀ ਨਹੀਂ ਕੀਤੀ ਜਿਹੜੀ ਸ਼ਾਮ ਨੂੰ ਪਾਉਣੀ ਕਵਿਤਾ ਲਿਖ ਤਰੀ ਹੈ।
ਸੋ ਇਹ ਸਨ ਜੀ ਵੈਕਸੀਨੇਸ਼ਨ ਨੂੰ ਦੁਨੀਆਂ ਦੇ ਵਿੱਚ ਲੀਡ ਕਰਨ ਵਾਲੇ ਇੱਕ ਯੋਧੇ ਜਿਹੜੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ, ਪਰ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੀਆਂ ਲਿਖਤਾਂ ਕਰਪਟ ਟੂ ਦਾ ਕੋਰ ਜਿਹੜੀ ਐਡੀ ਮੋਟੀ ਕਿਤਾਬ
ਉਹਨਾਂ ਦਾ ਆਪਣਾ ਐਕਸਪੀਰੀਅੰਸ ਹੈ ਜਿਹੜਾ ਹੈਲਥ ਕੈਨੇਡਾ ਚ ਮਿਨਿਸਟਰੀ ਹੈਲਥ ਕੈਨੇਡਾ ਦੀ ਜਿਹੜੀ ਕਰਪਸ਼ਨ
ਆ ਉਹ ਛੱਡ ਕੇ ਚੱਲ ਗਏ ਨੇ ਔਰ ਕਿਸ ਤਰੀਕੇ ਨਾਲ ਉਹ ਜਿਹੜੇ ਵਿਸਲ ਬਲੋਰ ਜਿਹੜੇ ਗਾਹਾਂ ਫਿਊਚਰ ਦੇ ਵਿੱਚ ਆਉਣੇ ਆ ਜਿਨ੍ਹਾਂ ਨੇ ਸਾਰੀ ਕਰਪਸ਼ਨ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਉਹਨਾਂ ਦੇ ਵਾਸਤੇ ਇੱਕ 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 ਇਹ ਲੋਅ ਦਾ ਕੰਮ ਕਰੇਗੀ। ਸੋ ਦੋਸਤੋ ਅਸੀਂ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜੀ ਵੈਕਸੀਨੇਸ਼ਨ ਦਾ ਮਸਲਾ ਹੈ ਪੰਜਾਬ ਦੇ ਵਿੱਚ ਅਨੂ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਜਿਵੇਂ ਪੀ ਐਸ ਜੀ ਨੇ ਇਹ ਸ਼ੁਰੂ ਕੀਤਾ ਲੋਕਾਂ ਦੇ ਵਿੱਚ ਬਹੁਤ ਅਵੇਅਰਨੈਸ ਆ ਰਹੀ ਹੈ ਔਰ ਇੱਕ ਤੋਂ ਬਾਅਦ ਦੂਜਾ ਕੇਸ ਜਿਹੜਾ ਸਾਹਮਣੇ ਆ ਰਿਹਾ
ਬੱਚੇ ਜਿਹੜੇ ਇੱਕ ਛੋਟੀ ਬੱਚੀ ਦੀ ਮੌਤ ਵੀ ਹੋਈ ਹੈ ਔਰ ਬਾਕੀ ਬੱਚੇ ਇੱਕ ਬੱਚਾ ਜਿਹੜਾ ਮੈਂ ਸ਼ਾਇਦ ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਵੀ ਸੀਗੀ ਹਾਂ ਜਦੋਂ ਅਸੀਂ ਰਜਿੰਦਰ ਸਿੰਘ ਪੀ ਐਸ ਯੂ ਦੇ ਪ੍ਰਧਾਨ ਜਿਹੜੇ ਉਹਨਾਂ ਨਾਲ ਗੱਲ ਕੀਤੀ ਕਿ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇੱਕ ਆਗੂ ਨੇ ਉਹਨਾਂ ਦਾ ਭਾਣਜਾ ਜਿਹੜਾ ਬੱਚਾ ਉਹ ਕਾਫੀ ਉਹਦੀ ਸੀਰੀਅਸ ਹਾਲਤ ਹੈ ਇੰਜੈਕਸ਼ਨ ਲੱਗਣ ਤੋਂ ਬਾਅਦ ਉਹਨੂੰ ਗਾਇਨ ਬਾਰੇ ਸਿੰਡਰੋਮ ਜਿਹਦੇ ਨਾਲ ਕਿ ਉਹ ਲੱਤਾਂ ਵਗੈਰਾ ਸਾਰੀਆਂ ਉਹ ਸੁਣਨ ਨੇ ਉਹਦੀਆਂ ਪੈਰਾਲਿਸਿਸ ਟਾਈਪ ਹੈ। ਤੋ ਉਹ ਜਿਹੜਾ ਉਹ ਇੰਜੈਕਸ਼ਨ ਲੱਗਿਆ ਉਹਦੇ ਨਾਲ ਜਿਹੜਾ ਉਹ ਇਨਸਰਟ ਲੀਫਲੈਟ ਆਉਂਦਾ ਉਹਦੇ ਚ ਕਲੀਅਰਲੀ ਲਿਖਿਆ ਕਿ ਉਹ ਵਨ ਆਫ ਦਾ ਸਾਈਡ ਇਫੈਕਟਸ ਕਿ ਉਹ ਸਿੰਡਰੋਮ ਹੋ ਸਕਦਾ ਹੈ ਕੁਝ ਕੇਸਿਸ ਚ। ਤੋ ਹੋਰ ਵੀ ਮੇਰਾ ਖਿਆਲ ਦੋ ਤਿੰਨ ਲੜਕੀਆਂ ਦੀ ਹੋਰ ਵੀ ਨਿਊਜ਼ ਸੀ ਕਿ ਜਿਹਨਾਂ ਨੂੰ ਪੇਟ ਨਾਲ ਰਿਲੇਟਡ ਉਹਨਾਂ ਨੂੰ ਪ੍ਰੋਬਲਮ ਹੋਈ ਹੈ ਬੇਹੋਸ਼ ਹੋਈਆਂ ਨੇ ਸੋ ਉਹਨਾਂ ਨੂੰ ਵੀ ਐਡਮਿਟ ਕੀਤਾ ਗਿਆ। ਤੋ
ਅਗਲੇ ਪ੍ਰੋਗਰਾਮ ਦੇ ਵਿੱਚ ਇਹ ਜ਼ਰੂਰ ਤੁਹਾਡੇ ਨਾਲ ਇਹ ਸਾਂਝਾ ਕਰਾਂਗੇ ਕਿ ਵਾਰ ਵਾਰ ਜਿਹੜਾ ਇਹ ਸਵਾਲ ਉਠਾਇਆ ਜਾ ਰਿਹਾ ਔਰ ਡਾਕਟਰ ਚੋਪੜਾ ਵਰਗੇ ਜਾਂ ਪ੍ਰੋਫੈਸਰ ਵਿਲਕਿਨਸਨ ਵਰਗੇ ਜਾਂ ਹੋਰ ਮਰਕੋਲਾ ਵਰਗੇ ਉਹਨਾਂ ਨੇ ਇਹ ਸਵਾਲਾਂ ਦੇ ਬੜੇ ਚੰਗੇ ਤਰੀਕੇ ਨਾਲ ਜਵਾਬ ਦਿੱਤੇ ਆ ਪਰ ਫਿਲਹਾਲ।
ਹਾਂਜੀ ਇਹ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਪੰਜਾਬ ਵਿੱਚ ਇਹ ਸਾਰੀ ਮੁਹਿੰਮ ਦੇ ਖਿਲਾਫ ਕੁਝ ਸਵਾਲ ਉਠਾਏ ਨੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਟੀਕੇ ਲਾਉਣੇ ਬਿਲਕੁਲ ਬੰਦ ਕਰ ਦਿਓ ਉਹਨਾਂ ਨੇ ਕੁਝ ਸਵਾਲ ਉਠਾਏ ਨੇ ਕਿ ਉਹਨਾਂ ਦੇ ਜਵਾਬ ਮਿਲਣ ਤੋਂ ਬਾਅਦ ਜੇ ਉਹ ਸੈਟਿਸਫੈਕਟਰੀ ਜਵਾਬ ਹੁੰਦੇ ਨੇ ਫਿਰ ਜਾਰੀ ਰੱਖੋ ਜਾਂ ਅਗਰ ਉਹ ਜਵਾਬ ਜਿਹੜੇ ਨੇ ਨੈਗੇਟਿਵ ਆਉਂਦੇ ਨੇ ਤਾਂ ਬੜੀ ਸਰਟਨ ਗਿਣਤੀ ਹੈ ਜਾਂ ਸਰਟਨ ਹਾਲਾਤ ਨੇ ਜਿਹਦੇ ਤਹਿਤ ਇਹ ਟੀਕਾਕਰਨ ਜਿਹੜਾ ਹੋਣਾ ਚਾਹੀਦਾ ਨਾ ਕਿ ਮੁਹਿੰਮ ਕਿ ਹਰ ਇੱਕ ਨੂੰ ਟੀਕਾ ਲਗਾਈ ਜਾਓ ਚਾਹੇ ਉਹਨੂੰ ਪਹਿਲੇ ਲੱਗਿਆ ਵੀ ਹੋਇਆ। ਤੋ ਉਹਨਾਂ ਨੇ ਆਪਣੀ ਸਾਂਝ ਪਾਈ ਹੈ ਕਹਿੰਦੇ ਪਿਛੋਕੜ ਦੀਆਂ ਕੁਝ ਸਾਂਝਾਂ।
ਹਾਂਜੀ ਦੋਸਤੋ ਜਿਵੇਂ ਅਸੀਂ ਤੁਹਾਨੂੰ ਇੰਟਰੋਡਕਸ਼ਨ ਦਿੱਤੀ ਸੀ ਕਿ ਡਾਕਟਰ ਚੋਪੜਾ ਬਾਰੇ ਉਹਨਾਂ ਦੀ ਕ੍ਰੈਡੀਬਿਲਟੀ ਬਾਰੇ ਕੀ ਉਹਨਾਂ ਦਾ ਪਿਛੋਕੜ ਹੈ ਕੀ ਉਹਨਾਂ ਦੀ ਲੜਾਈ ਹੈ ਵੀ ਅਸੀਂ ਉਹਨਾਂ ਤੇ ਵਿਸ਼ਵਾਸ ਕਰ ਸਕਦੇ ਜਾਂ ਨਹੀਂ
ਉਹ ਖੁਦ ਹੀ ਆਪੇ ਦੱਸ ਦਿੰਦੇ ਨੇ ਆਪਣੀ ਗੱਲ ਚੱਗੇ।
ਉਹ ਜਿਵੇਂ ਆਪਾਂ ਡਾਕਟਰ ਚੋਪੜਾ ਹੁਣਾਂ ਦੀ ਗੱਲ ਕੀਤੀ ਸੀ ਉਵੇਂ ਉਹ ਆਪਣੇ ਬਾਰੇ ਦੱਸਦੇ ਪਏ ਆ ਕਿ ਉਹਨਾਂ ਦਾ
ਪਿਛੋਕੜ ਹਾਂ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਨਹੀਂ ਕਿ ਕੋਈ ਆਮ ਸਧਾਰਨ ਵਿਅਕਤੀ ਕਿੰਤੂ ਪਰੰਤੂ ਕਰ ਰਿਹਾ ਇੱਕ ਐਕਸਪਰਟ ਡਾਕਟਰ ਹੈ ਇਸ ਫੀਲਡ 'ਚ ਜਿਹੜਾ ਸਵਾਲ ਉਠਾ ਰਿਹਾ
ਜੀ।
ਤੋ ਕਹਿੰਦੇ ਨੇ ਪਿਛੋਕੜ ਦੀਆਂ ਕੁਝ ਸਾਂਝਾਂ ਵੀਰਵਾਰ ਨੂੰ ਅੰਤਰਿਮ ਜ਼ਮਾਨਤ ਹੋ ਗਈ ਸੀ ਕਿਉਂਕਿ ਇਹਨਾਂ ਤੇ ਪਰਚਾ ਪਾਇਆ ਗਿਆ ਸਰਕਾਰੀ ਕੰਮ 'ਚ ਵਿਘਨ ਪਾਉਣ ਦਾ ਇਹ ਸਵਾਲ ਕਰਕੇ। ਸੋ ਕਹਿੰਦੇ ਵੀਰਵਾਰ ਨੂੰ ਅੰਤਰਿਮ ਜ਼ਮਾਨਤ ਹੋ ਗਈ ਸੀ ਇਸ ਉਪਰੰਤ ਅੱਜ ਥਾਣੇ ਜਾ ਕੇ ਪੁੱਛ ਪੜਤਾਲ ਵਿੱਚ ਸ਼ਾਮਲ ਹੋਇਆ ਅਤੇ ਜ਼ਮਾਨਤ ਦੇ ਕਾਗਜ਼ ਪੱਤਰ ਪੂਰੇ ਕੀਤੇ। ਪੁੱਛ ਪੜਤਾਲ ਦੌਰਾਨ ਉਹਨਾਂ ਨੇ ਮੇਰਾ ਸਾਰਾ ਪਿੱਛਾ ਫਰੋਲ ਲਿਆ। ਮੈਨੂੰ ਖਿਆਲ ਆਇਆ ਕਿ ਇਹ ਪਿਛੋਕੜ ਤਾਂ ਦੋਸਤਾਂ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ। ਪਿਛੋਕੜ ਦੀਆਂ ਕੁਝ ਸਾਂਝੀਆਂ ਕਰਨ ਯੋਗ ਗੱਲਾਂ ਸਾਂਝੀਆਂ ਕਰ ਰਿਹਾ ਹਾਂ। ਮੈਂ ਮਲੋਟ ਮੰਡੀ ਨੇੜਲੇ ਪਿੰਡ ਸਰਾਵਾਂ ਬੋਦਲਾਂ ਦਾ ਜੰਮਪਲ ਹਾਂ। ਮੇਰੀ ਉਮਰ 69 ਸਾਲ ਹੈ। 1965 ਵਿੱਚ ਪਿੰਡ ਦੇ ਸਕੂਲ ਵਿੱਚੋਂ 10ਵੀਂ ਕਰਨ ਉਪਰੰਤ 12ਵੀਂ ਸਰਕਾਰੀ ਕਾਲਜ ਲੁਧਿਆਣੇ ਤੋਂ ਕੀਤੀ। 1972 ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚੋਂ MBBS ਕਰਨ ਉਪਰੰਤ 1975 ਵਿੱਚ MD ਪੀਡੀਆਟ੍ਰਿਕਸ ਬੱਚਿਆਂ ਦੇ ਸਪੈਸ਼ਲਿਸਟ ਨੇ ਪੀਡੀਆਟ੍ਰਿਕਸ ਅਤੇ 1981 ਵਿੱਚ MD ਕਮਿਊਨਿਟੀ ਮੈਡੀਸਨ ਕੀਤੀ। 1975 ਵਿੱਚ ਸਰਕਾਰੀ ਨੌਕਰੀ ਜੁਆਇਨ ਕੀਤੀ। ਅਨੇਕਾਂ ਥਾਵਾਂ ਤੇ ਨੌਕਰੀ ਕਰਨ ਉਪਰੰਤ 2007 ਭਵਾਨੀਗੜ੍ਹ ਤੋਂ ਸੇਵਾ ਮੁਕਤ ਹੋਇਆ। ਸੇਵਾ ਮੁਕਤੀ ਉਪਰੰਤ 2-3 ਸਾਲ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਪੜ੍ਹਾਇਆ। ਉਸ ਉਪਰੰਤ 3-4 ਸਾਲ ਰਜਿੰਦਰਾ ਹਸਪਤਾਲ ਦੇ ART ਏਡਜ਼ ਦਾ ਇਲਾਜ ਕੇਂਦਰ ਵਿੱਚ ਏਡਜ਼ ਦੇ ਮਰੀਜ਼ਾਂ ਦਾ ਇਲਾਜ ਕੀਤਾ। ਪਿਛਲੇ 2-3 ਸਾਲ ਤੋਂ ਡਾਕਟਰ SP ਸਿੰਘ ਓਬਰਾਏ ਹੋਰਾਂ ਦੁਆਰਾ ਚਲਾਈ ਜਾ ਰਹੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਿੱਚ ਬਤੌਰ ਸਿਹਤ ਡਾਇਰੈਕਟਰ ਕੰਮ ਕਰਦਾ ਹਾਂ। ਪਿਛਲੇ 10 ਸਾਲ ਤੋਂ ਖੇਤੀ ਵਿਰਾਸਤ ਮਿਸ਼ਨ ਦੇ ਵਿੰਗ ਇਨਵਾਇਰਮੈਂਟਲ ਹੈਲਥ ਰਿਸਰਚ ਸੈਂਟਰ ਦਾ ਡਾਇਰੈਕਟਰ ਹਾਂ।
ਜਿਹਦੇ ਵਿੱਚ ਦੱਸਣਾ ਜ਼ਰੂਰੀ ਹੈ ਕਿ ਡਾਕਟਰ ਸ਼ਿਵ ਚੋਪੜਾ ਹੋਣਾਂ ਨੇ ਵੀ ਖੇਤੀ ਵਿਰਾਸਤ
ਮਿਸ਼ਨ ਦੇ ਨਾਲ ਰੈਗੂਲਰਲੀ ਜੁੜੇ ਰਹੇ ਨੇ। ਹਾਂਜੀ,
ਪਿੰਗਲਵਾੜਾ ਤੇ
ਉਹਨਾਂ ਦਾ ਵੀ ਜੁਆਇੰਟ ਪ੍ਰੋਜੈਕਟ ਓਰਗੈਨਿਕ ਜਿਹੜੀ ਖੇਤੀ ਪਿੰਗਲਵਾੜੇ ਵਾਲੇ ਕਰਦੇ ਨੇ ਉਹ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਉਹਨਾਂ ਦਾ ਪ੍ਰੋਜੈਕਟ। ਅੱਗੇ ਕਹਿੰਦੇ ਨੇ ਪਿਛਲੇ 10 ਸਾਲ ਤੋਂ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਦਾ ਮੁੱਖ ਕੰਸਲਟੈਂਟ ਹਾਂ। ਇਹ ਅਕਸਰ ਜਿਹੜੇ ਸਪੈਸ਼ਲ ਚਿਲਡਰਨ ਹੁੰਦੇ ਨੇ ਉਹ ਟੀਕਿਆਂ ਦੇ ਸਾਈਡ ਇਫੈਕਟ ਕਰਕੇ ਜਿਹੜਾ ਨੁਕਸਾਨ ਹੋਇਆ ਹੁੰਦਾ ਉਹਦੇ ਕਰਕੇ ਉਹ ਬੱਚਿਆਂ ਦੀ ਹਾਲਤ ਹੋਈ ਹੁੰਦੀ ਹੈ ਮੋਸਟਲੀ। ਹੁਣ ਸਾਨੂੰ ਸੁਣਨ ਵਾਲੇ ਸ਼ਾਇਦ ਕਈ ਵੀ ਕਹਿਣਗੇ ਕਿ ਕਿਤੇ ਕੋਈ ਰਿਸਰਚ ਨਹੀਂ ਹੈ, ਪੀਅਰ ਰਿਵਿਊਡ ਰਿਸਰਚ ਨਹੀਂ ਹੈ ਜਿਹੜੀ ਇਹ ਪ੍ਰੂਵ ਕਰਦੀ ਹੈ। ਬਹੁਤ ਰਿਸਰਚ ਮੌਜੂਦ ਹੈ, ਔਨਲਾਈਨ ਜਾ ਕੇ ਲੱਭਣ ਦੀ ਜ਼ਰੂਰਤ ਹੈ ਉਹਨੂੰ। ਇਹ ਵੱਖਰੀ ਗੱਲ ਹੈ ਕਿ ਮੇਨ ਸਟ੍ਰੀਮ ਜਿਹੜੇ ਸਾਇੰਸ ਦੇ ਜਰਨਲ ਨੇ ਉਹਨੂੰ ਪ੍ਰਮੋਟ ਨਹੀਂ ਕਰਦੇ, ਦਬਾਉਂਦੇ ਨੇ, ਪਰ ਰਿਸਰਚ ਪਈ ਹੈ।
ਬਿਲਕੁਲ।
ਮੇਰਾ MR ਟੀਕੇ ਬਾਰੇ ਮੁੱਖ ਧਾਰਾ ਤੋਂ ਅੱਡ ਰਾਏ ਰੱਖਣ ਅਤੇ ਦੋਸਤਾਂ ਨਾਲ ਸਾਂਝੀ ਕਰਨ ਕਾਰਨ ਮੇਰੇ ਉੱਪਰ ਮੁਕੱਦਮਾ ਬਣਾ ਦਿੱਤਾ ਗਿਆ ਹੈ। ਇਹ ਕੋਈ ਪਹਿਲੀ ਵਾਰ ਨਹੀਂ ਕਿ ਮੈਂ ਮੁੱਖ ਧਾਰਾ ਜਾਂ ਪ੍ਰਚਲਿਤ ਪਰੰਪਰਾ ਤੋਂ ਵੱਖਰੀ ਰਾਏ ਰੱਖਣ ਜਾਂ ਪ੍ਰਚਾਰਨ ਲਈ ਅਧਿਕਾਰੀਆਂ ਜਾਂ ਸੀਨੀਅਰਾਂ ਜਾਂ ਸਾਥੀਆਂ ਦੀ ਨਾਰਾਜ਼ਗੀ ਝੱਲ ਰਿਹਾ ਹਾਂ। ਪਹਿਲਾਂ ਵਾਪਰੀਆਂ ਕੁਝ ਕੁ ਉਦਾਹਰਣਾਂ ਸਾਂਝੀਆਂ ਕਰ ਰਿਹਾ ਹਾਂ। 1972-73 ਵਿੱਚ ਜਦ ਕੰਪਨੀਆਂ ਦੇ ਕੂੜ ਪ੍ਰਚਾਰ ਕਾਰਨ ਡਾਕਟਰ ਬੱਚਿਆਂ ਵਾਸਤੇ ਡੱਬੇ ਦਾ ਦੁੱਧ ਦੇਣ ਦੀ ਸਲਾਹ ਦੇ ਰਹੇ ਸਨ ਤਾਂ ਮੈਂ ਆਪਣੇ ਕੁਝ ਕੁ ਦੋਸਤਾਂ ਨਾਲ ਮਿਲ ਕੇ ਇਸ ਦਾ ਵਿਰੋਧ ਕੀਤਾ। ਡੱਬੇ ਦੇ ਦੁੱਧ ਕਾਰਨ ਲੱਖਾਂ ਬੱਚਿਆਂ ਦੀ ਮੌਤ ਹੋਈ ਅਤੇ ਕਰੋੜਾਂ ਬਿਮਾਰ ਹੋਏ। ਡਾਕਟਰੀ ਉਹ ਪਿਛਲੇ ਅਗਰ ਅਸੀਂ 20-25 ਸਾਲ ਪਿੱਛੇ ਜਾਈਏ ਤਾਂ ਉਦੋਂ ਤੋਂ ਮੇਨ ਸਟ੍ਰੀਮ ਚ ਹੁਣ ਇਹ ਪ੍ਰਚਾਰ ਹੁੰਦਾ ਆ ਰਿਹਾ ਹੈ ਕਿ ਬ੍ਰੈਸਟ ਮਿਲਕ ਜਿਹੜਾ ਉਹ ਬੱਚਿਆਂ ਲਈ ਬੈਸਟ ਹੈ। ਡਾਕਟਰੀ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਮੈਂ ਇਸ ਵਿਚਾਰ ਦਾ ਧਾਰਨੀ ਸੀ ਕਿ ਪਿੰਡਾਂ ਵਿੱਚ
ਜਿਹੜੀ ਤੁਸੀਂ ਸਟੇਟਮੈਂਟ ਦਿੱਤੀ ਹੈ ਤੁਹਾਨੂੰ ਨਿਊਜ਼ੀਲੈਂਡ ਗਵਰਨਮੈਂਟ ਹੀ ਕਿਤੇ ਦੇਸ਼ ਧਰੋਈ ਨਾ ਕਹਿ ਦੇਵੇ ਕਿਉਂਕਿ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਜਿਹੜਾ ਬਿਜ਼ਨਸ ਵਾ।
ਹਾਂ ਚਲੋ, ਉਹ ਜਿਹੜਾ ਕੁਝ ਹਾਲਾਤ ਇਹੋ ਜਿਹੇ ਹੋ ਸਕਦੇ ਆ ਕਿ ਕੁਝ ਮਾਵਾਂ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਕਿ ਉਹ ਨਹੀਂ ਫੀਡ ਕਰ ਸਕਦੀਆਂ ਬੱਚਿਆਂ ਨੂੰ, ਜਾਂ ਤਾਂ ਉਸ ਸਿਚੁਏਸ਼ਨ ਚ ਉਹਦੀ ਵੀ ਜ਼ਰੂਰਤ ਹੈ। ਪਰ ਜਿੱਦਾਂ ਉਹਨੂੰ ਮੈਸ ਪ੍ਰੋਡਿਊਸ ਕਰਕੇ ਹਰ ਇੱਕ ਨੂੰ ਹੀ, ਔਰ ਉਹ 70ਵਿਆਂ ਦਾ ਜਿਹੜਾ ਟਾਈਮ ਹੈ ਦੱਸ ਰਹੇ ਨੇ, ਉਦੋਂ ਜਿਹੜੀਆਂ ਖਾਸ ਕਰਕੇ ਪੜ੍ਹੀਆਂ ਲਿਖੀਆਂ ਮਾਵਾਂ ਹੁੰਦੀਆਂ ਸੀ ਉਹਨਾਂ ਚ ਫੈਸ਼ਨ ਸੀ ਕਿ ਉਪਰਾ ਦੁੱਧ ਪਿਲਾਉਣਾ ਆ। ਸੋ ਉਹਨੂੰ ਪ੍ਰਮੋਟ ਇਸ ਤਰੀਕੇ ਨਾਲ ਕੀਤਾ ਜਾਂਦਾ ਸੀਗਾ ਕਿ ਇੱਕ ਜਿਹੜਾ ਮਿਡਲ ਕਲਾਸ ਵਰਗ ਹੈ ਉਹਦੇ ਚ ਤਾਂ ਇਹ ਬੜੀ ਘਟੀਆ ਗੱਲ ਮੰਨੀ ਜਾਂਦੀ ਸੀ ਕਿ ਤੁਸੀਂ ਆਪਣਾ ਦੁੱਧ ਪਿਲਾ ਰਹੇ ਹੋ।
ਦੋਸਤੋ, ਇਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਦੀ ਹੈ ਕਿ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਬਿਜ਼ਨਸ ਆ ਉਹਦਾ ਸੁੱਕਾ ਦੁੱਧ ਜਿਹੜਾ ਐਕਸਪੋਰਟ ਕਰਨ ਦਾ, ਉਹ ਔਰ ਉਹਦੇ ਜਿਹੜੇ ਨੁਕਸਾਨ ਨੇ ਉਹ ਐਡੇ ਕੁ ਨਿਵਾਰਮਾਨ ਵਾਸਤੇ ਖਤਰਨਾਕ ਨੇ, ਜਿਹੜੀ ਗਾਈਆਂ ਦੀ ਜਿਹੜੀ ਇੰਟੈਂਸਿਵ ਜਿਹੜੀ ਫਾਰਮਿੰਗ ਕੀਤੀ ਜਾਂਦੀ ਹੈ ਇਸ ਟਾਈਮ ਪ੍ਰੋਸੈਸ ਦੇ ਵਿੱਚ ਆ ਨਵੀਂ ਸਰਕਾਰ ਕੀ ਜਿਹੜੀ ਜਿਹੜਾ ਇੱਕ ਬੜਾ ਕਲੀਨ ਐਂਡ ਗ੍ਰੀਨ ਜਿਹੜਾ ਨਿਊਜ਼ੀਲੈਂਡ ਦਾ ਜਿਹੜਾ ਲੋਕਾਂ ਨੂੰ ਇਮੇਜ ਦਿੱਤਾ ਗਿਆ ਆ, ਪਰ ਅਸਲ ਦੇ ਵਿੱਚ ਜਿਹੜੇ ਬਹੁਤ ਸਾਰੇ ਇੱਥੇ ਦਰਿਆ ਨੇ ਉਹ ਤਰਨ ਦੇ ਕਾਬਲ ਨੀਗੇ ਜਾਂ ਉਹਦੇ ਵਿੱਚ ਜਿਹੜਾ ਪਾਣੀ ਇੰਨਾ ਗੰਦਲਾ ਹੋ ਚੁੱਕਿਆ ਉਹਦਾ ਮੇਨ ਜਿਹੜਾ ਕਾਰਨ ਆ ਉਹ ਜਿਹੜੀ ਡੇਅਰੀ ਇੰਡਸਟਰੀ ਆ ਜਿਹੜੀ।
ਪਰ ਇਹਦੇ ਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਡੇਅਰੀ ਫਾਰਮਰ ਨੇ ਉਹਨਾਂ ਦਾ ਕਸੂਰ ਹੈ, ਉਹਨਾਂ ਨੇ ਵੀ ਆਪਣਾ ਰੋਟੀ ਰੁਜ਼ਗਾਰ ਜਿਹੜਾ ਰੋਜ਼ੀ ਕਮਾਉਣੀ ਹੈ, ਜਿਹੜੇ ਜਾਇੰਟ ਉੱਪਰ ਬੈਠੇ ਨੇ ਉਹਨਾਂ ਦਾ ਪ੍ਰੋਡਕਟ ਜਿਹੜਾ ਖਰੀਦ ਕੇ ਅੱਗੇ ਮੰਡੀ ਚ ਕਿੰਨੇ ਵੱਡੇ ਮੁਨਾਫੇ ਤੇ ਵੇਚਦੇ ਨੇ, ਉਹ ਉਹਨਾਂ ਦੀ ਮੇਰਾ ਖਿਆਲ ਅਕਾਊਂਟੇਬਿਲਟੀ ਜ਼ਿਆਦਾ ਉਹਦੇ ਚ ਸ਼ਾਇਦ ਹੋਣੀ ਚਾਹੀਦੀ ਹੈ ਕਿ ਉਹ ਐਜੂਕੇਟ ਕਰਨ ਡੇਅਰੀ ਫਾਰਮਰਸ ਨੂੰ ਉਸ ਤਰੀਕੇ ਨਾਲ, ਉਹਨਾਂ ਨੂੰ ਉਹ ਸੁਵਿਧਾਵਾਂ ਪ੍ਰਦਾਨ ਕਰਨ ਕਿ ਉਹ ਇਨਵਾਇਰਮੈਂਟ ਦਾ ਧਿਆਨ ਰੱਖਦੇ ਹੋਏ ਆਪਣਾ
ਇਹ ਅਨੂ ਜੀ ਗੱਲ ਜਾ ਕੇ ਮੁੜ ਘੁੜ ਕੇ ਗ੍ਰੀਨ ਰੈਵੋਲੂਸ਼ਨ ਤੇ ਇਹ ਪਹਿਲਾਂ ਇੰਨਾ ਕੁ ਉਹਨੂੰ ਉਹ ਜਿਹੜਾ ਪ੍ਰੋਜੈਕਟ ਨੇ ਉਹਨੂੰ ਵੱਡਾ ਬਣਾ ਦਿੰਦੇ ਨੇ
ਹਾਂਜੀ
ਜਿਵੇਂ ਪੰਜਾਬ ਦੇ ਵਿੱਚ ਬਣਾਇਆ ਗਿਆ ਹਰੇ ਇਨਕਲਾਬ ਦੇ ਨਾਲ ਤੇ ਹੁਣ ਉਹਨੂੰ ਉਹਨੂੰ ਸਮਾਉਣਾ ਕਿਉਂਕਿ ਉਹਦੇ ਵਿੱਚ ਜਿੰਨਾ ਫਾਇਦਾ ਲੈਣਾ ਸੀ ਲੈ ਲਿਆ ਹੁਣ ਵੀ ਲੈ ਰਹੇ ਨੇ ਸੋ ਐਨੀਵੇ
ਹਾਂਜੀ ਅੱਗੇ ਕਹਿੰਦੇ ਨੇ ਡਾਕਟਰੀ ਕੈਰੀਅਰ ਦੀ ਸ਼ੁਰੂ ਤੋਂ ਹੀ ਮੈਂ ਇਸ ਵਿਚਾਰ ਦਾ ਧਾਰਨੀ ਸੀ ਕਿ ਪਿੰਡਾਂ ਵਿੱਚ ਸੇਵਾਵਾਂ ਦੇਣ ਲਈ MBBS ਯੋਗਤਾ ਵਾਲਾ ਡਾਕਟਰ ਫਿੱਟ ਨਹੀਂ ਸਰਕਾਰ ਨੂੰ ਹਰ ਇੱਕ ਪਿੰਡ ਵਿੱਚ ਰਹਿ ਕੇ ਸੇਵਾਵਾਂ ਦੇਣ ਲਈ ਥੋੜੀ ਘੱਟ ਯੋਗਤਾ ਵਾਲੇ ਡਾਕਟਰ ਵੱਡੀ ਗਿਣਤੀ ਵਿੱਚ ਪੈਦਾ ਕਰਨੇ ਚਾਹੀਦੇ ਹਨ ਸਰਕਾਰਾਂ ਨੇ ਅਨੇਕਾਂ ਵਾਰ ਕੋਸ਼ਿਸ਼ਾਂ ਕੀਤੀਆਂ ਪਰ ਦਵਾ ਕੰਪਨੀਆਂ ਅਤੇ ਡਾਕਟਰਾਂ ਦੀ ਭਾਰੂ ਲੌਬੀ ਨੇ ਫੇਲ ਕਰ ਦਿੱਤੀਆਂ ਅਜੇ ਵੀ ਸਰਕਾਰ ਇਹਨਾਂ ਦਾ ਮਤਲਬ ਪੁਆਇੰਟ ਇਹ ਹੈ ਕਿ ਉਹ ਜਿਹੜੇ ਇੱਕ ਥੋੜੀਆਂ ਮੋਟੀਆਂ ਬਿਮਾਰੀਆਂ ਨੇ ਜਾਂ ਕੋਈ ਸੱਟ ਫੇਟ ਲੱਗੀ ਹੈ ਚੋਟ ਲੱਗੀ ਹੈ ਉਹਦੇ ਲਈ ਤੁਹਾਨੂੰ ਜ਼ਰੂਰੀ ਨਹੀਂ ਕਿ MBBS MD ਵਾਲੇ ਸਪੈਸ਼ਲਿਸਟ ਜਾਂ ਇੱਦਾਂ ਡਾਕਟਰ ਚਾਹੀਦੇ ਨੇ ਉਹ ਜਿਹੜੇ ਥੋੜੇ ਘੱਟ ਕੁਆਲੀਫਾਈਡ ਨੇ ਉਹ ਉਸ ਕੰਮ ਨੂੰ ਬਖੂਬੀ ਕਰ ਸਕਦੇ ਹੁੰਦੇ ਨੇ
ਅਨੂ ਜੀ ਤੁਹਾਡੇ ਪਿੰਡਾਂ ਦਾ ਮੈਨੂੰ ਪਤਾ ਨਹੀਂ ਪਰ ਮੈਂ ਆਪਣੇ ਪਿੰਡ ਦੀ ਜ਼ਰੂਰ ਗੱਲ ਕਹਿ ਸਕਦਾ ਕਿ ਹਮੇਸ਼ਾ ਜਦੋਂ ਅਸੀਂ ਛੋਟੇ ਸੀਗੇ ਉੱਥੇ ਨਰਸ ਹੁੰਦੀ ਸੀ ਪਿੰਡ ਚ
ਨਰਸੀਆਂ ਜਿਹੜੇ ਉਹ ਇੱਕ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ
ਖਾਸ ਕਰਕੇ ਉਹ ਨਰਸ ਆਮ ਨਹੀਂ ਸੀ ਹੁੰਦੀ ਉਹ ਉਹਦਾ ਮੇਨ ਕੰਮ ਦਾਈ ਦਾ ਹੁੰਦਾ ਸੀ ਕਿਉਂਕਿ ਸਭ ਤੋਂ ਜਿਹੜਾ ਔਖਾ ਉਹੀ ਹੁੰਦਾ ਹੈ
ਹਾਂਜੀ ਅੱਗੇ ਕਹਿੰਦੇ ਨੇ ਅਜੇ ਵੀ ਸਰਕਾਰ ਅਜਿਹੇ ਡਾਕਟਰ ਪੈਦਾ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਹੀ ਹੈ ਕਿਉਂਕਿ ਆਜ਼ਾਦੀ ਦੇ 70 ਵਰੇ ਬਾਅਦ ਵੀ ਪਿੰਡਾਂ ਵਿੱਚ ਢੰਗ ਸਿਰ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਮੌਜੂਦ ਨਹੀਂ ਮੈਂ ਸ਼ੁਰੂ ਤੋਂ ਹੀ ਇਸ ਗੱਲ ਦਾ ਧਾਰਨੀ ਹਾਂ ਕਿ MBBS ਵਿੱਚ ਪੜ੍ਹਾਈ ਜਾਣ ਵਾਲੀ ਐਲੋਪੈਥੀ ਵਿੱਚ ਗੰਭੀਰ ਨੁਕਸ ਹਨ ਇਹ ਮਨੁੱਖਤਾ ਨੂੰ ਚੰਗੀ ਸਿਹਤ ਦੇਣ ਲਈ ਕਾਫੀ ਨਹੀਂ ਇਸ ਵਿੱਚ ਕੁਝ ਐਸੇ ਗੰਭੀਰ ਨੁਕਸ ਹਨ ਕਿ ਇਹ ਉਲਟਾ ਬਿਮਾਰੀਆਂ ਨੂੰ ਵਧਾਉਂਦੇ ਹਨ ਅਤੇ ਕੁਦਰਤ ਵਿਰੋਧੀ ਹਨ
ਕੋਈ ਸ਼ੱਕ ਨਹੀਂ
ਹਾਂ ਜਿਹੜੀ ਅਸੀਂ ਪਹਿਲੇ ਕਈ ਵਾਰੀ ਉਹ ਕਿਸੀ ਮੇਕਿੰਗ ਕਿਲਿੰਗ ਮੇਰਾ ਖਿਆਲ ਦਵਾਈਆਂ ਤੇ ਅਸੀਂ
ਪ੍ਰੋਗਰਾਮ ਕੀਤਾ ਸੀ ਜਿਹੜੀ ਜਿਹੜੀਆਂ ਜਿਹੜਾ ਪੂੰਜੀਵਾਦੀ ਸਿਸਟਮ ਆ ਜਿਸ ਤਰੀਕੇ ਨਾਲ ਦਿਮਾਗੀ ਪਰੇਸ਼ਾਨੀਆਂ ਆ ਰਹੀਆਂ ਡਿਪਰੈਸ਼ਨ ਚ ਲੋਕ ਜਾਂਦੇ ਨੇ ਔਰ ਉਹ ਜਿਹੜੀਆਂ ਪ੍ਰੋਜ਼ੈਕ ਵਰਗੀਆਂ ਜਿਹੜੀਆਂ ਦਵਾਈਆਂ ਨੇ ਦਵਾਈਆਂ ਕਾਦੀਆਂ ਜ਼ਹਿਰਾਂ
ਉਹ ਜੋ ਅਸੀਂ ਕਹਿੰਦੇ ਕਿ ਉਹਨਾਂ ਦੇ ਇਫੈਕਟ ਨਹੀਂ ਸਾਈਡ ਇਫੈਕਟ ਹੀ ਹਨ
ਔਰ ਪੰਜਾਬ ਦੇ ਵਿੱਚ ਜਿਹੜਾ ਆਪਾਂ ਪਿਛਲੇ ਹਫ਼ਤੇ ਵੀ ਗੱਲਬਾਤ ਕੀਤੀ ਸੀ ਰੈਨਬੈਕਸੀ ਵਰਗੀਆਂ ਕੰਪਨੀਆਂ ਵੈਲੀਅਮ 5 ਜਿਹੜਾ ਇੱਕ ਨਸ਼ਾ ਔਰ ਅਨੂ ਜੀ ਜਿਹੜਾ ਉਹ ਜਿਹੜਾ ਰੈਨਬੈਕਸੀ ਦੇ ਜਿਹੜੇ ਉਹ ਤਿੰਨ ਭਰਾ ਨੇ ਇਹ ਵੀ ਦੱਸਦੀ ਹੈ ਕਿ ਜਿਹੜੀ ਆਪਣੇ ਗਾਂਧੀ ਹੁਣਾਂ ਨੇ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਰਾਧਾ ਸਵਾਮੀ ਡੇਰੇ ਦੇ ਖਿਲਾਫ਼ ਜਿਹੜਾ ਨਵਾਂ ਜਿਹੜਾ ਪ੍ਰਧਾਨ ਬਣ ਜਾ ਰਿਹਾ ਉਹ ਰੈਨਬੈਕਸੀ ਦਾ ਮਾਲਕ ਹੈ ਜਦਕਿ ਉਹ ਬੰਦਾ ਉਹ ਤੇ ਕੇਸ ਲਾ ਕੇ ਨਾ ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ ਜਿਹਨੇ ਉਹ ਲੀਗਲੀ ਜਿਹੜੀ ਉਹ ਡਰੱਗ ਜਿਹੜੀ ਵੈਲੀਅਮ 5 ਵਰਗੀਆਂ ਜਿਹੜੀਆਂ ਦਵਾਈਆਂ ਲੋਕਾਂ ਦੇ ਵਿੱਚ ਵੇਚੀਆਂ
ਹਾਂਜੀ ਮੈਂ ਸ਼ੁਰੂ ਤੋਂ ਹੀ ਉਹਨਾਂ ਦੋਸਤਾਂ ਦਾ ਵਿਰੋਧ ਚੱਲਦਾ ਰਿਹਾ ਹਾਂ ਜੋ ਹੋਰ ਪੈਥੀਆਂ ਨੂੰ ਨੀਮ ਹਕੀਮੀ ਦੱਸਦੇ ਹਨ ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਸਾਰੀਆਂ ਪੈਥੀਆਂ ਦੇ ਆਪਣੀ ਆਪਣੀ ਸੁੰਦਰਤਾ ਹੈ ਮੈਂ ਆਪਣੇ ਸਾਥੀ ਅਤੇ ਸੀਨੀਅਰ ਡਾਕਟਰਾਂ ਦੀ ਵਿਰੋਧਤਾ ਦੇ ਬਾਵਜੂਦ ਸਰਕਾਰੀ ਹਸਪਤਾਲ ਧੁਰੀ ਭਵਾਨੀਗੜ੍ਹ ਅਤੇ ਰਾਜਪੁਰਾ ਵਿਖੇ ਹਸਪਤਾਲ ਦੇ ਅੰਦਰ ਯੋਗਾ ਹਾਲ ਅਤੇ ਹੋਮਿਓਪੈਥਿਕ ਡਿਸਪੈਂਸਰੀਆਂ ਖੁਲਵਾਈਆਂ ਮੈਨੂੰ ਯਾਦ ਹੈ ਕਿ 90s ਦੇ ਵਿੱਚ ਇੱਕ ਟਾਈਮ ਸੀ ਕਿ ਜਦੋਂ UK ਦੇ ਆਲਮੋਸਟ ਕਾਫੀ ਸਾਰੀਆਂ ਜਿਹੜੀਆਂ GP ਦੀਆਂ ਪ੍ਰੈਕਟਿਸਿਸ ਕਲੀਨਿਕਸ ਹੁੰਦੇ ਨੇ ਉੱਥੇ ਤੁਹਾਨੂੰ ਨਾਲ ਆਯੁਰਵੈਦਿਕ ਜਾਂ ਹੋਮਿਓਪੈਥ ਵੀ ਮਿਲਦਾ ਸੀਗਾ ਉਹ ਪਬਲਿਕ ਹੈਲਥ ਸਿਸਟਮ ਫੰਡਿਡ ਸੀ ਮੇਰਾ ਖਿਆਲ ਹੈ ਉਹਨਾਂ ਨੇ ਹੁਣ ਉਹ ਸ਼ਾਇਦ ਘਟਾ ਦਿੱਤਾ ਜਾਂ ਹਟਾ ਦਿੱਤਾ ਪਰ ਉਸ ਟਾਈਮ ਤੇ ਸੀ
ਇੱਥੇ ਅਨੂ ਜੀ ਇੱਕ ਸਾਰੇ ਨੀ ਮੈਂ ਮੁੜ ਕੇ ਕਹਿੰਦਾ ਇੱਕ ਪੰਜਾਬ ਦੀ ਜਿਹੜੀ ਇੱਕ ਧਿਰ ਜਾਂ ਬਹੁਤ ਜਿਹੜੇ ਤਰਕਸ਼ੀਲ ਨੇ
ਕੰਪਲੀਮੈਂਟਰੀ ਹੋਣਾ ਚਾਹੀਦਾ ਐਲੋਪੈਥੀ ਜਾਂ ਸਰਜਰੀ ਹੈ ਉਹਦੀ ਕੋਈ ਰਿਪਲੇਸਮੈਂਟ ਨਹੀਂ ਹੈ
ਸਾਡੇ
ਉੱਥੇ
ਉਹ ਕੰਮ ਆਏਗੀ
ਮੈਂ ਆਪਣੇ ਕੈਰੀਅਰ ਦੌਰਾਨ ਸਰਕਾਰੀ ਹਸਪਤਾਲਾਂ ਨੂੰ ਸਿਰਫ ਐਲੋਪੈਥੀ ਦੇ ਸੈਂਟਰ ਨਾ ਹੋ ਕੇ ਸਰਵ ਪੱਖੀ ਸਿਹਤ ਦੇ ਕੇਂਦਰ ਬਣਾਉਣ ਲਈ ਯਤਨਸ਼ੀਲ ਰਿਹਾ ਜਿਹਨੂੰ ਹੋਲਿਸਟਿਕ ਅਪਰੋਚ
ਇੱਥੇ ਵੀ ਉਹਨੂੰ ਜੀ ਅੱਜ ਕੱਲ ਜਿਹੜੀ ਚਾਈਨੀਜ਼ ਦੀ
ਐਮਰਜੈਂਸੀ ਦੌਰਾਨ ਮੈਂ ਡਾਕਟਰ ਪਿਆਰਾ ਲਾਲ ਗਰਗ ਨਾਲ ਰਲ ਕੇ ਜਬਰੀ ਨਸ਼ੇਬੰਦੀ ਦਾ ਨਹੀਂ ਜਬਰੀ ਨਸਬੰਦੀ ਦਾ ਵਿਰੋਧ ਕੀਤਾ ਅਸੀਂ ਦੋਨਾਂ ਨੇ ਇੱਕ ਪੈਂਫਲੈਟ ਵੀ ਲਿਖਿਆ ਪਰਿਵਾਰ ਨਿਯੋਜਨ ਅਤੇ ਗਰੀਬੀ
ਬਹੁਤ ਇੰਪੋਰਟੈਂਟ
ਜੋ ਬਹੁਤ ਹਰਮਨ ਪਿਆਰਾ ਹੋਇਆ ਅਤੇ ਜਿਸ ਉੱਪਰ ਬਣੇ ਨਾਟਕ ਪੂਰੇ ਪੰਜਾਬ ਹਰਿਆਣਾ ਵਿੱਚ ਖੇਡੇ ਗਏ ਸਾਨੂੰ ਜੇਲ੍ਹ ਭੇਜਣ ਅਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਵੀ ਮਿਲੀਆਂ ਬਹੁਤ ਸਾਲ ਪਹਿਲਾਂ ਜਦ ਆਰਓ ਕੰਪਨੀਆਂ ਧੂੰਆਂਧਾਰ ਪ੍ਰਚਾਰ ਕਰ ਰਹੀਆਂ ਸਨ ਤਾਂ ਮੈਂ ਲੇਖ ਲਿਖ ਕੇ ਹੋਕਾ ਦਿੱਤਾ ਕਿ ਆਰਓ ਦਾ ਪਾਣੀ ਸਿਹਤ ਲਈ ਹਾਨੀਕਾਰਕ ਸਿੱਧ ਹੋਵੇਗਾ ਹੁਣ ਇਹ ਤੱਥ ਸਿੱਧ ਹੋ ਚੁੱਕਾ ਹੈ ਉਹ ਲੇਖ ਮੈਂ ਇਹਨਾਂ ਦਾ ਪੜ੍ਹਿਆ ਆ ਉਹਦੇ ਚ ਉਹ ਕਹਿੰਦੇ ਨੇ ਕਿ ਉਹ ਜਿਹੜਾ ਮਾਲਵੇ ਦੀ ਇੱਕ ਕਾਟਨ ਬੈਲਟ ਹੈ ਨਾ ਉੱਥੇ ਆਰਓ ਪਾਣੀ ਚਾਹੀਦਾ ਕਿਉਂਕਿ ਉਹ ਕੈਂਸਰ ਕ੍ਰੀਏਟ ਹੋ ਰਿਹਾ ਪਰ ਬਾਕੀ ਜਿਹੜਾ ਪੰਜਾਬ ਹੈ ਅਗਰ ਉੱਥੇ ਅਸੀਂ ਸਾਰੇ ਆਰਓ ਯੂਨਿਟ ਲਾ ਲੇ ਤਾਂ ਉਹ ਪਾਣੀ ਨੁਕਸਾਨਦੇਹ ਹੋਏਗਾ
ਸੋ ਉਹ ਪੁਆਇੰਟ
ਹਾਂਜੀ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਦੀ ਟੀਮ ਨਾਲ ਰਲ ਕੇ ਮੈਂ ਖੋਜਾਂ ਤੇ ਆਧਾਰਿਤ ਅਨੇਕਾਂ ਅਜਿਹੇ ਕੰਮ ਕੀਤੇ ਜਿਨ੍ਹਾਂ ਤੇ ਸ਼ੁਰੂ ਵਿਚ ਤਾਂ ਗੰਭੀਰ ਇਤਰਾਜ਼ ਹੋਏ ਪਰ ਬਾਅਦ ਵਿਚ ਉਹ ਠੀਕ ਸਾਬਤ ਹੋਏ ਬਾਬਾ ਫਰੀਦ ਸੈਂਟਰ ਅਤੇ ਨੌਜਵਾਨ ਭਾਰਤ ਸਭਾ ਨੇ ਸਭ ਤੋਂ ਪਹਿਲਾਂ ਹੋਕਾ ਦਿੱਤਾ ਕਿ ਪੰਜਾਬ ਵਿਚ ਕਾਲਾ ਪੀਲੀਆ ਵੱਡੀ ਪੱਧਰ ਤੇ ਫੈਲ ਰਿਹਾ ਹੈ ਉਦੋਂ ਮੇਰੇ ਸੀਨੀਅਰਸ ਨੇ ਮੇਰਾ ਮਜ਼ਾਕ ਉਡਾਇਆ ਹੁਣ ਇਹ ਸਿੱਧ ਹੋ ਚੁੱਕਾ ਹੈ ਕਿ ਇਹ ਪੱਕਾ ਤੱਥ ਹੈ ਖੋਜ ਕਰਕੇ ਇਹ ਹੋਕਾ ਦਿੱਤਾ ਕਿ ਪੰਜਾਬ ਵਿਚ ਮਰਦਾਂ ਵਿਚ ਵੀ ਖੂਨ ਦੀ ਘਾਟ ਵੱਧ ਰਹੀ ਹੈ ਪੰਜਾਬ ਦੇ ਵਾਤਾਵਰਣ ਵਿਚ ਯੂਰੇਨੀਅਮ ਦੀ ਮਾਤਰਾ ਵੱਧ ਹੋਣ ਦਾ ਹੋਕਾ ਦਿੱਤਾ ਜਿਸ ਤੇ ਕੇਂਦਰ ਸਰਕਾਰ ਦੀ ਸੰਸਥਾ ਬਾਬਾ ਐਟੋਮਿਕ ਸੰਸਥਾ ਨੇ ਗੰਭੀਰ ਇਤਰਾਜ਼ ਕੀਤਾ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਤੁਸੀਂ ਖਤਰਨਾਕ ਕਿਸਮ ਦੀਆਂ ਅਫਵਾਹਾਂ ਫੈਲਾ ਰਹੇ ਹੋ ਸਿਵਲ ਸਰਜਨ ਫਰੀਦਕੋਟ ਵੱਲੋਂ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਖੋਜਾਂ ਦੇ ਆਧਾਰ ਤੇ ਹੋਰ ਭਾਰੀ ਧਾਤਾਂ ਜਿਵੇਂ ਕਿ ਆਰਸਨਿਕ ਕੈਡਮੀਅਮ ਮਰਕਰੀ ਨਿਕਲ ਅਤੇ ਐਲੂਮੀਨੀਅਮ ਆਦਿ ਵੱਧ ਹੋਣ ਦਾ ਹੋਕਾ ਦਿੱਤਾ ਗਿਆ ਜੋ ਕਿ ਹੁਣ ਸਰਕਾਰੀ ਸੰਸਥਾਵਾਂ ਵੱਲੋਂ ਹੋਏ ਟੈਸਟਾਂ ਨੇ ਠੀਕ ਸਿੱਧ ਕਰ ਦਿੱਤਾ ਹੈ
ਕੋਈ ਸ਼ੱਕ ਨਹੀਂ
ਬਾਬਾ ਫਰੀਦ ਸੈਂਟਰ ਦੀ ਖੋਜ ਦੇ ਆਧਾਰਿਤ ਭਾਰੀ ਧਾਤਾਂ ਬਾਰੇ ਜੈਸਮੀਨ ਸਿੰਘ ਦੀ ਸਟੋਰੀ ਇੰਗਲਿਸ਼ ਟ੍ਰਿਬਿਊਨ ਵਿਚ ਛਪਣ ਤੋਂ ਅਗਲੇ ਦਿਨ ਹੀ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਖਤਰਨਾਕ ਕੀਟਨਾਸ਼ਕਾਂ ਤੇ ਪਾਬੰਦੀ ਲਾ ਦਿੱਤੀ ਜਿਸ ਦੀ ਮੰਗ ਕਈ ਸਾਲਾਂ ਤੋਂ ਉੱਠ ਰਹੀ ਸੀ ਮੰਦਬੁੱਧੀ ਅਤੇ ਔਟਿਜ਼ਮ ਬਾਰੇ ਕੀਤੀਆਂ ਖੋਜਾਂ ਦੇ ਆਧਾਰਿਤ ਜੋ ਬਿਮਾਰੀ ਪਹਿਲਾਂ ਬਿਲਕੁਲ ਲਾ ਇਲਾਜ ਮੰਨੀ ਜਾਂਦੀ ਸੀ ਉਸ ਦਾ ਇਲਾਜ ਕਾਫੀ ਹੱਦ ਤੱਕ ਸੰਭਵ ਬਣਾ ਦਿੱਤਾ ਗਿਆ ਹੈ ਸ੍ਰੀ ਉਮੇਂਦਰ ਦੱਤ ਦੀ ਅਗਵਾਈ ਵਿਚ ਚੱਲ ਰਹੇ ਖੇਤੀ ਵਿਰਾਸਤ ਮਿਸ਼ਨ ਦੀ ਟੀਮ ਨਾਲ ਰਲ ਕੇ ਕੀਤੀਆਂ ਖੋਜਾਂ ਦੇ ਆਧਾਰ ਤੇ ਮੈਂ ਅਨੇਕਾਂ ਇਹੋ ਜਿਹੇ ਕੰਮ ਕੀਤੇ ਜੋ ਕੰਪਨੀਆਂ ਤੇ ਸਰਕਾਰੀ ਅਧਿਕਾਰੀਆਂ ਨੂੰ ਪਸੰਦ ਨਾ ਆਏ ਸਾਨੂੰ ਅੱਤਵਾਦੀ ਤੱਕ ਕਿਹਾ ਗਿਆ ਅਤੇ ਕਚਹਿਰੀਆਂ ਵਿਚ ਕਰੋੜਾਂ ਰੁਪਏ ਦੇ ਹਰਜ਼ਾਨੇ ਦੇ ਕੇਸ ਪਾਏ ਗਏ ਬਾਅਦ ਵਿਚ ਸਾਡੀਆਂ ਕਈਆਂ ਗੱਲਾਂ ਨੂੰ ਸਭ ਨੇ ਮਾਨਤਾ ਦਿੱਤੀ ਉਦਾਹਰਣ ਦੇ ਤੌਰ ਤੇ ਪੰਜਾਬ ਵਿਚ ਕੈਂਸਰ ਦੀ ਤੇਜ਼ੀ ਨਾਲ ਵਧਣ ਦਾ ਹੋਕਾ ਦੇਣਾ ਪੰਜਾਬ ਵਿਚ ਅਨੇਕਾਂ ਹੋਰ ਗੰਭੀਰ ਬਿਮਾਰੀਆਂ ਵਿਚ ਹੋ ਰਹੇ ਵਾਧੇ ਦਾ ਹੋਕਾ ਦੇਣਾ ਪੰਜਾਬੀਆਂ ਦੀ ਪ੍ਰਜਨਨ ਕਿਰਿਆ ਵਿਚ ਪੈ ਰਹੇ ਗੰਭੀਰ ਨੁਕਸਾਨ ਦਾ ਹੋਕਾ ਦੇਣਾ ਕੀਟਨਾਸ਼ਕਾਂ ਅਤੇ ਹੋਰ ਖੇਤੀ ਰਸਾਇਣਾਂ ਨੂੰ ਮਨੁੱਖੀ ਸਿਹਤ ਡੰਗਰਾਂ ਦੀ ਸਿਹਤ ਅਤੇ ਕੁਦਰਤੀ ਜੀਵਾਂ ਲਈ ਘਾਤਕ ਘੋਸ਼ਿਤ ਕਰਕੇ ਉਹਨਾਂ ਦਾ ਵਿਰੋਧ ਕਰਨਾ ਬੀਟੀ ਬੈਂਗਣ ਬੀਟੀ ਮੱਕੀ ਅਤੇ GM ਸਰੋਂ ਵਿਰੋਧ ਸੰਘਰਸ਼ ਕਰਕੇ ਉਹਨਾਂ ਨੂੰ ਰੁਕਵਾਉਣਾ ਜ਼ਹਿਰ ਮੁਕਤ ਅਤੇ ਕੁਦਰਤੀ ਖੇਤੀ ਦੇ ਉੱਤਮ ਖੇਤੀ ਹੋਣ ਦਾ ਹੋਕਾ ਦੇਣਾ ਅਤੇ ਵੱਡੀ ਗਿਣਤੀ ਵਿਚ ਕੈਂਪ ਲਾ ਕੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਟ੍ਰੇਨਿੰਗ ਦੇਣੀ ਆਦਿ ਕੁਝ ਮਹੀਨੇ ਪਹਿਲਾਂ HPV ਹਿਊਮਨ ਪੈਪਲੋਮਾ ਵਾਇਰਸ ਦਾ ਟੀਕਾਕਰਨ ਦਾ ਅਜਿਹਾ ਹੀ ਪ੍ਰੋਗਰਾਮ ਸਰਕਾਰ ਵੱਲੋਂ ਉਲੀਕਿਆ ਗਿਆ ਸੀ ਜਿਸ ਨੂੰ ਸ਼ੱਕੀ ਅਸਰਦਾਇਕਤਾ ਅਤੇ ਸ਼ੱਕੀ ਸੁਰੱਖਿਅਤਾ ਦੇ ਆਧਾਰ ਤੋਂ ਬਾਅਦ ਵਿਚ ਸਰਕਾਰ ਨੇ ਵਾਪਸ ਲੈ ਲਿਆ ਸੀ ਇਸ ਦੀ ਵਿਰੋਧਤਾ ਵਿਚ ਡਾਕਟਰ ਪਿਆਰਾ ਲਾਲ ਗਰਗ ਅਤੇ ਸ੍ਰੀ ਮਨਮੋਹਨ ਸ਼ਰਮਾ ਜੋ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ ਨਾਲ ਰਲ ਕੇ ਇਕ ਇਸ ਦੀ ਮੁਖਾਲਫਤ ਕੀਤੀ ਸੀ ਖੁਸ਼ਕਿਸਮਤੀ ਨਾਲ ਉਸ ਵੇਲੇ ਸਵਦੇਸ਼ੀ ਜਾਗਰਣ ਮੰਚ ਵੀ ਇਸ ਦੀ ਮੁਖਾਲਫਤ ਕਰ ਰਿਹਾ ਸੀ ਜਿਸ ਕਾਰਨ ਇਸ ਟੀਕੇ ਨੂੰ ਰੁਕਵਾਉਣ ਦਾ ਕੰਮ ਆਸਾਨ ਹੋ ਗਿਆ ਕੀ ਸਮਾਜਕ ਮੁੱਦਿਆਂ ਤੇ ਗਹਿਰਾਈ ਨਾਲ ਸੋਚਣਾ ਉਨ੍ਹਾਂ ਪ੍ਰਤੀ ਖੋਜਾਂ ਕਰਨੀਆਂ ਅਤੇ ਉਨ੍ਹਾਂ ਖੋਜਾਂ ਤੇ ਆਧਾਰਿਤ ਆਪਣੀ ਰਾਏ ਬਿਨਾਂ ਕਿਸੇ ਡਰ ਤੋਂ ਦੇਣੀ ਜੁਰਮ ਹੈ ਮੇਰੀ ਸਮਝ ਅਨੁਸਾਰ ਸਾਡਾ ਸੰਵਿਧਾਨ ਤਾਂ ਇਸ ਨੂੰ ਜੁਰਮ ਨਹੀਂ ਮੰਨਦਾ ਸਗੋਂ ਮੈਨੂੰ ਲੱਗਦਾ ਇਨਕਰੇਜ ਕਰਦਾ ਹੈ ਸਾਇੰਟਿਫਿਕ ਅਪਰੋਚ ਨੂੰ ਸਾਡਾ ਸੰਵਿਧਾਨ ਪਰ ਕੁਝ ਅਧਿਕਾਰੀ ਅਤੇ ਨੇਤਾ ਆਪਣੀ ਕੁਰਸੀ ਦੇ ਬਲਬੂਤੇ ਤੇ ਤੱਥਾਂ ਨੂੰ ਤੋੜ ਮਰੋੜ ਕੇ ਇਸ ਨੂੰ ਜੁਰਮ ਬਣਾ ਲੈਂਦੇ ਹਨ ਅਜਿਹਾ ਹੀ ਮੇਰੇ ਨਾਲ ਕੀਤਾ ਗਿਆ ਹੈ ਬਾਕੀ ਤੁਸੀਂ ਖੁਦ ਸਿਆਣੇ ਹੋ ਜਜਮੈਂਟ ਦਾ ਫੈਸਲਾ ਤੁਹਾਡੇ ਤੇ ਛੱਡਦਾ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਇਹਨਾਂ ਦੀ ਗੱਲ ਰੋਕ ਲੋ ਕਿੰਨਾ ਕੁ ਰੋਕ ਲੋਗੇ ਜਿਹਨਾਂ ਦਾ ਪੂਰਾ ਜੀਵਨ ਹੀ ਇਹੋ ਜਿਹੇ ਸੰਘਰਸ਼ ਨਾਲ ਭਰਿਆ ਹੋਇਆ ਹੈ ਦੇਖ ਲੋ ਰੋਕ ਕੇ ਅਗਲਾ ਮੇਰਾ ਖਿਆਲ ਹੈ ਜੇਲ੍ਹ ਜਾ ਕੇ ਮਰਨਾ ਬਿਹਤਰ ਸਮਝ ਲੂਗਾ ਕਿ ਇਸ ਚੀਜ਼ ਦੇ ਖਿਲਾਫ਼ ਆਵਾਜ਼ ਨਾ ਉਠਾਉਣ
ਦੇ ਇੰਟਰਨੈਟ ਦੇ ਯੁੱਗ ਦੇ ਵਿੱਚ ਜੀ ਬਹੁਤ ਔਖਾ
ਹਾਂ ਬਹੁਤ ਮੁਸ਼ਕਿਲ ਹੈ ਤੋ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਹੀ ਸਮਾਪਤ ਹੈ ਜਾਂਦੇ ਜਾਂਦੇ ਬਿਲਕੁਲ ਫਟਾਫਟ ਸਾਰਿਆਂ ਨੂੰ ਦੱਸਦੀ ਕਿ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਜਿਹੜੇ ਕਿ ਜਿਹੜੇ ਮਾਈਗਰੈਂਟ ਪ੍ਰਵਾਸੀ ਜਿਹੜੇ ਕਾਮੇ ਨੇ ਇੱਥੇ ਜਿਹਨਾਂ ਨਾਲ ਐਕਸਪਲੋਇਟੇਸ਼ਨ ਹੁੰਦਾ ਧੱਕਾ ਹੁੰਦਾ ਉਹਨਾਂ ਦੀ ਅਸੀਂ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੋ ਅਗਰ ਤੁਸੀਂ ਸਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਹੋ ਤੋ ਨੰਬਰ ਹੈ 021-206-5640 ਉਹ ਮੇਰਾ ਨੰਬਰ ਹੈ ਅਗਰ ਤੁਸੀਂ ਇਨ ਪਰਸਨ ਮਿਲਣਾ ਚਾਹੁੰਦੇ ਹੋ ਮਿਲ ਕੇ ਆਪਣੀ ਸਿਚੁਏਸ਼ਨ ਐਕਸਪਲੇਨ ਕਰਨਾ ਚਾਹੁੰਦੇ ਹੋ ਜਾਂ ਹੈਲਪ ਲੈਣਾ ਚਾਹੁੰਦੇ ਹੋ ਤੋ ਹਰ ਵੀਰਵਾਰ ਔਰ ਸ਼ੁੱਕਰਵਾਰ ਮੈਂ ਜਾਂ ਕੋਈ ਸਾਡੇ 'ਚ ਹੋਰ ਸਾਥੀ ਯੂਨਾਈਟ ਯੂਨੀਅਨ ਦੇ ਆਫਿਸ ਜਿਹੜਾ ਕਿ ਵੈਸਟਰਨ ਸਪ੍ਰਿੰਗਸ ਔਕਲੈਂਡ 'ਚ ਹੈ ਉੱਥੇ ਮੌਜੂਦ ਹੁੰਦੇ ਹਾਂ ਅਸੀਂ ਦਫ਼ਤਰ 'ਚ ਤੋ ਜਿਹੜਾ ਮੈਂ ਨੰਬਰ ਦਿੱਤਾ 021-206-5640 ਉਹ ਨੰਬਰ 'ਤੇ ਤੁਸੀਂ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਸਾਨੂੰ ਇਨ ਪਰਸਨ ਮਿਲ ਵੀ ਸਕਦੇ ਹੋ ਤੋ ਅਗਲੇ ਹਫ਼ਤੇ ਅਸੀਂ ਦੁਬਾਰਾ ਹਾਜ਼ਰ ਹੋਵਾਂਗੇ ਜਿਹੜੀ ਉਹ ਸਾਡੀ ਕੀਵੀ ਫਰੂਟ ਵਰਕਰਸ ਅਲਾਇੰਸ ਕਿ ਇੱਥੇ ਕੀਵੀ 'ਚ ਜਿਹੜੇ ਇੰਨੇ ਸਾਡੇ ਖਾਸ ਕਰਕੇ ਭਾਰਤੀ ਮੂਲ ਦੇ ਕੰਮ ਕਰਦੇ ਨੇ ਕੀਵੀ ਫਰੂਟ ਪਿਕਿੰਗ ਪਰੂਨਿੰਗ ਹੋਰ ਕਈ ਕੁਝ ਹੈ ਉਹਨਾਂ ਵਾਸਤੇ ਇੱਕ ਯੂਨੀਅਨ ਨਵੀਂ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਫਸਟ ਯੂਨੀਅਨ ਦੁਆਰਾ ਤੋ ਅਗਰ ਤੁਸੀਂ ਸਰਚ ਕਰੋਗੇ ਕੀਵੀ ਫਰੂਟ ਵਰਕਰਸ ਅਲਾਇੰਸ ਉਹ ਤੁਹਾਨੂੰ ਲੱਭ ਵੀ ਜਾਏਗਾ ਗੂਗਲ ਤੋਂ ਪਰ ਅਗਲੇ ਹਫ਼ਤੇ ਮਨਦੀਪ ਸਿੰਘ ਜਿਹੜੇ ਕਿ ਫਸਟ ਯੂਨੀਅਨ ਦੇ ਆਰਗਨਾਈਜ਼ਰ ਨੇ ਉਹ ਇਸ ਟੌਪਿਕ 'ਤੇ ਖਾਸ ਸਾਡੇ ਨਾਲ ਗੱਲਬਾਤ ਕਰਨਗੇ ਤੋ ਆ ਸਕੇ ਸਾਡੇ ਖਾਸ ਕਰਕੇ ਜਿਹੜੇ ਕੀਵੀ ਫਰੂਟ ਵਰਕਰਸ ਨੇ ਉਹ ਜ਼ਰੂਰ ਸਾਡੇ ਨਾਲ ਜੁੜਨਗੇ ਤੋ ਹੁਣ ਇਜਾਜ਼ਤ ਲਈਏ ਜੀ ਅਲਵਿਦਾ
ਦੋਸਤੋ ਸਲਾਮ ਆਖਦਾ
ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab